ਮੈਂ ਕਿਹਾ ਤੁਸੀਂ ਫੋਨ ਤੇ ਵੀ ਆਸਟ੍ਰੇਲੀਆ ਤੋਂ ਜਦੋਂ ਇੱਦਾਂ ਗੱਲ ਕਰਦੇ ਆ ਨਾ, ਕਿਉਂਕਿ ਸਾਡਾ ਤੇ ਸਾਡਾ ਕੰਮ ਜਿਹੜਾ ਨਾ ਸਾਰਾ ਦਿਨ ਖਬਰਾਂ ਦਾ ਐਸਾ ਕੰਮ ਹੈ ਇਹ ਕਿ ਸਾਡਾ ਮਾਇੰਡ ਨੂੰ ਕਦੇ ਆਰਾਮ ਥੋੜੀ ਆਉਂਦਾ। ਆ ਖਬਰਾਂ ਤੁਸੀਂ ਦੇਖ ਲਓ ਵਿਦ ਅਟਮੋਸਟ ਰਿਸਪੈਕਟ, ਮੈਂ ਕਹਿਣਾ ਚਾਹੁੰਦਾ ਜਿਹੜੀ ਡੇਲੀ ਅਸੀਂ ਖਬਰਾਂ ਸ਼ੇਅਰ ਕਰਦੇ ਹਾਂ, ਇਹ ਖਬਰਾਂ ਦਾ ਕੰਮ ਬੜਾ ਚੈਲੰਜਿੰਗ ਕੰਮ ਹੈ। ਠੀਕ ਹੈ, ਆਮ ਨੋਟ ਕੰਪਲੇਨਿੰਗ, ਉਹ ਮੇਰਾ ਕੰਮ ਹੈ, ਮੈਨੂੰ ਰੋਜ਼ੀ ਰੋਟੀ ਦਿੰਦਾ, ਉਹ ਮੇਰਾ ਧਰਮ ਹੈ, ਮੇਰਾ ਰਿਲੀਜਨ ਤਾਂ ਉਹ ਹੈ। ਠੀਕ ਹੈ, ਉਹ ਮੇਰਾ ਧਰਮ ਹੈ, ਰਿਲੀਜਨ ਹੈ, ਜਿਹੜਾ ਮੇਰਾ ਕੰਮ ਹੈ ਜਰਨਲਿਜ਼ਮ। ਬਟ ਜਦੋਂ ਫਿਰ ਉਹ ਜਿਹੜੀ ਰੂਹ ਹੈ ਸਾਡੀ, ਉਹਨੂੰ ਇਸ ਗੱਲ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਕਿ ਕੱਲ ਨੂੰ ਅਮਰੀਕਾ ਦੀਆਂ ਇਲੈਕਸ਼ਨਸ ਕੌਣ ਜਿੱਤ ਰਿਹਾ, ਕੱਲ ਨੂੰ GDP ਨੰਬਰਸ ਕਿੱਥੇ ਜਾ ਰਹੇ ਆ, ਉਹ ਕ੍ਰਾਈਮ ਦੇ ਵਿੱਚ ਕੀ ਹੋ ਰਿਹਾ, ਪੈਸਾ ਵੱਧ ਗਿਆ ਘੱਟ ਗਿਆ, ਸੈਂਸੈਕਸ ਉੱਤੇ ਚਲਾ ਗਿਆ, ਸਟਾਕ ਮਾਰਕੀਟ ਥੱਲੇ ਆ ਗਈ, ਉਹਨੂੰ ਇੰਨਾ ਕੀ ਲੈਣਾ ਦੇਣਾ। ਰੂਹ ਤਾਂ ਉਦੋਂ ਉਹਨੂੰ ਸਕੂਨ ਆਉਂਦਾ ਜਦੋਂ ਐਸੀ ਕੋਈ ਸਪਿਰਚੁਅਲ ਗੱਲਾਂ ਸੁਣਦਾ। ਸੋ ਮੈਂ ਉਹੀ ਗੱਲ ਕਹਿ ਰਿਹਾ ਸੀ, ਮੈਂ ਕਿਹਾ ਜੀ ਹੁਣ ਤੁਸੀਂ ਬਸ ਆਹ ਗੱਲ ਕਰੀ ਜਾਓ ਇਹਨਾਂ ਦਿਮਾਗ ਨੂੰ ਸਰੀਰ ਨੂੰ, ਕਿਉਂਕਿ ਜਦੋਂ ਤੁਸੀਂ ਇਹੋ ਜਿਹੀ ਗੱਲ ਕਰੋਗੇ ਸਰੀਰ ਨੂੰ ਵੀ ਆਰਾਮ ਆ ਜਾਏਗਾ। ਅੱਜ ਇੱਕ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਚੈਲੰਜਿੰਗ ਹੈ ਨਾ, ਤੇ ਉਹ ਬਲੱਡ ਪ੍ਰੈਸ਼ਰ ਜਿਹੜਾ ਉਹ ਕਹਿੰਦੇ ਲਾਈਫ ਸਟਾਈਲ ਚੇਂਜ ਕਰੋ। ਲਾਈਫ ਸਟਾਈਲ ਦੇ ਵਿੱਚ ਕੀ ਚੇਂਜ ਕਰਨ ਨੂੰ ਕਹਿੰਦੇ ਆ, ਡਾਇਟ, ਐਕਸਰਸਾਈਜ਼। ਠੀਕ ਹੈ, ਡਾਇਟ ਠੀਕ ਕਰੋ, ਐਕਸਰਸਾਈਜ਼ ਕਰਿਆ ਕਰੋ, ਨੀਂਦ ਜ਼ਿਆਦਾ ਲਓ, ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ। ਬਿਲਕੁਲ ਠੀਕ ਗੱਲ ਹੈ, ਡਾਇਟ ਵਧੀਆ ਲਓ, ਐਕਸਰਸਾਈਜ਼ ਕਰੋ, ਨੀਂਦ ਕਰੋ, ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ। ਬਟ ਇੱਕ ਵਰਡ ਹੋਰ ਵੀ ਉਹ ਕਹਿੰਦੇ ਨੇ, ਉਹ ਕਹਿੰਦੇ ਕਿ ਸਟ੍ਰੈਸ ਬਹੁਤ ਹੈ, ਜਿਹਦੇ ਕਾਰਨ ਕਿ ਅੱਜ ਕੱਲ ਸਾਡੀ ਲਾਈਫ ਸਟਾਈਲ ਦੇ ਵਿੱਚ ਸਟ੍ਰੈਸ, ਤਿੰਨ ਚੀਜ਼ਾਂ ਤਾਂ ਹੋ ਗਈਆਂ ਨਾ, ਡਾਇਟ, ਐਕਸਰਸਾਈਜ਼ ਤੇ ਸਲੀਪ। ਬੰਦੇ ਨੇ ਆਪਣੀ ਡਾਇਟ ਠੀਕ ਕਰ ਲਈ, ਐਕਸਰਸਾਈਜ਼ ਕਰ ਰਹੇ ਆ ਤੇ ਸਲੀਪ ਹੈ, ਇਹਦੇ ਨਾਲ ਬਲੱਡ ਪ੍ਰੈਸ਼ਰ ਠੀਕ ਹੋਏਗਾ, ਤੁਹਾਡਾ ਕੋਲੈਸਟ੍ਰੋਲ ਵੀ ਠੀਕ ਹੋਏਗਾ ਜੀ, ਠੀਕ ਹੈ ਜੀ, ਡਾਇਬਟੀਜ਼ ਵੀ ਕੋਈ ਨਹੀਂ ਹੋਏਗੀ, ਬਾਕੀ ਚੀਜ਼ਾਂ ਵੀ ਠੀਕ ਰਹਿਣਗੀਆਂ। ਠੀਕ ਹੈ, ਲੇਕਿਨ ਇੱਕ ਵਰਡ ਮੈਂ ਚੌਥਾ ਇੰਟਰੋਡਿਊਸ ਕਰ ਰਿਹਾ, ਸਟ੍ਰੈਸ। ਉਹ ਕਹਿੰਦੇ ਸਟ੍ਰੈਸ ਬੜਾ ਹੋਇਆ, ਇਨਸਾਨ ਨੂੰ ਜ਼ਰੂਰਤ ਕੀ ਹੈ, ਗ੍ਰੈਟ। ਔਰ ਮੈਂ ਕਹਿੰਦਾ ਜੀ ਸਭ ਤੋਂ ਵਧੀਆ ਜਿਹੜੀ ਮੈਡੀਸਿਨ ਹੈ, ਜੋ ਮੈਂ ਆਪਣੀ ਗੱਲ ਕਰ ਰਿਹਾ ਵੀ ਮੇਰੇ ਤੋਂ ਸਾਡੇ ਤੋਂ ਖਾਧੀ ਨਹੀਂ ਜਾਂਦੀ, ਉਹ ਸਭ ਤੋਂ ਇੰਪੋਰਟੈਂਟ ਮੈਡੀਸਿਨ ਹੈ। ਕਈ ਵੀਰ ਜਸਵਾਲ ਜੀ, ਗ੍ਰੈਟੀਟਿਊਡ ਚ ਰਹੋ। ਇਨਸਾਨ ਨੂੰ ਤੁਸੀਂ ਫਿਜ਼ਿਕ ਮਤਲਬ ਜਦੋਂ ਮੈਂਟਲੀ ਹੀਲ ਹੁੰਦੇ ਹੋ ਨਾ, ਜਦੋਂ ਤੁਸੀਂ ਮੈਂਟਲੀ ਹੀਲ ਹੋ ਰਹੇ ਹੋ, ਇਮੋਸ਼ਨਲੀ ਹੀਲ ਹੋ ਰਹੇ ਹੋ। ਹੀਲਿੰਗ ਇਜ਼ ਨਾਟ ਕਿ ਕੋਈ ਨੁਕਸਾਨ ਹੋ ਗਿਆ। ਮੈਂ ਸਾਲ ਡੇਢ ਸਾਲ ਪਹਿਲਾਂ ਚੀਜ਼ ਸਿੱਖੀ, ਮੈਂ ਸੋਚਦਾ ਸੀ ਹੀਲਿੰਗ ਦਾ ਮਤਲਬ ਹੈ ਕਿ ਜਦ ਕੋਈ ਚੀਜ਼ ਬ੍ਰੇਕ ਹੋ ਗਈ ਹੈ ਉਹ ਫਿਰ ਹੀਲਿੰਗ ਦੀ ਲੋੜ ਹੈ। ਨਹੀਂ, ਹੀਲਿੰਗ ਤਾਂ ਇਸ ਦੁਨੀਆਂ ਤੇ ਆਉਂਦੇ ਹੀ, ਮਾਂ ਬੱਚੇ ਨੂੰ ਪਿਆਰ ਕਰ ਰਹੀ ਹੈ, ਉਹ ਹੀਲਿੰਗ ਪ੍ਰੋਸੈਸ ਹੈ, ਉਹਦੀ ਰੂਹ ਨੂੰ ਉਸੇ ਵੇਲੇ ਹੀਲਿੰਗ ਹੋ ਰਹੀ ਹੈ। ਹੀਲਿੰਗ ਤਾਂ ਹਰ ਸਮੇਂ ਚਾਹੀਦੀ ਹੈ, 6 ਮਹੀਨੇ ਦੇ ਬੱਚੇ ਨੂੰ ਵੀ ਚਾਹੀਦੀ ਹੈ ਤੇ 100 ਸਾਲ ਦੇ ਕਿਸੇ ਸਾਡੇ ਸੀਨੀਅਰ ਸਿਟੀਜ਼ਨ ਨੂੰ ਵੀ ਚਾਹੀਦੀ ਹੈ। ਜਦੋਂ ਉਹ ਜਿਹੜੀ ਹੀਲਿੰਗ ਹੈ ਸਾਨੂੰ ਹਮੇਸ਼ਾ ਹਰ ਸਮੇਂ ਜਿਹੜੀ ਉਹ ਚਾਹੀਦੀ ਹੈ। ਜਿਸ ਸਮੇਂ ਸਾਨੂੰ ਉਹ ਅਸੀਂ ਉਸ ਜ਼ੋਨ ਦੇ ਵਿੱਚ ਹੈਗੇ ਹਾਂ ਕਿ ਵੈਨ ਵੀ ਕੰਟੀਨਿਊਸਲੀ ਗੈਟ ਦੈਟ ਹੀਲਿੰਗ, ਤਾਂ ਫਿਰ ਆ ਸਾਰੇ ਜਿਹੜੇ ਫਿਜ਼ੀਕਲ ਏਲਮੈਂਟਸ ਨੇ ਨਾ, ਇਹ ਵੀ ਬਹੁਤ ਬੜਾ ਅਸਰ ਪੈ ਜਾਏਗਾ ਇਹਨਾਂ ਤੇ। ਇੱਕ ਬੰਦਾ ਕਹਿੰਦਾ ਜੀ ਇਹਨੂੰ ਫਰਜ਼ ਕਰ ਲਓ ਵੀ ਮੈਨੂੰ ਅੱਜ ਤੁਸੀਂ ਕਿਸੇ ਮੈਡੀਕਲ ਹਾਸਪਿਟਲ ਭੇਜੋ, ਯੁੱਧਵੀਰ ਜੀ ਤੁਸੀਂ ਸਾਈਡ ਤੇ ਖੜੇ ਹੋ ਕੇ ਓਬਜ਼ਰਵ ਕਰਨਾ। ਬੰਦਾ ਆਉਂਦਾ ਸਾਹਮਣੇ, ਉਹ ਕਹਿੰਦਾ ਜੀ ਇਹਨੂੰ ਭਾਈ ਸਾਹਿਬ ਬਲੱਡ ਪ੍ਰੈਸ਼ਰ ਹੋ ਗਿਆ, ਠੀਕ ਹੈ, ਡਾਇਬਟੀਜ਼ ਵੀ ਹੋ ਗਈ, ਕੋਲੈਸਟ੍ਰੋਲ ਵੀ ਹੋ ਗਿਆ, ਮੈਨੂੰ ਸ਼ੱਕ ਹੈ ਕਿ ਕਿਤੇ ਇਹਨਾਂ ਨੂੰ ਹੋਰ ਕਿਤੇ ਕੈਂਸਰ ਜਾਂ ਹੋਰ ਕਿਤੇ ਵੱਡਾ ਹੋਰ ਇਸ਼ੂ ਨਾ ਹੋਰ ਹੋ ਜਾਵੇ। ਠੀਕ ਹੈ, ਸੁਣ ਰਿਹਾ, ਸਾਰੀ ਗੱਲ ਸੁਣ ਰਿਹਾ। ਯੁੱਧਵੀਰ ਜੀ ਕੀ ਕਹੋਗੇ? ਮੈਂ ਕਹਾਂ ਜੀ ਤੁਸੀਂ ਸਰਜਨ ਹੋ ਸਾਹਿਬ, ਮੈਂ ਤੇ ਮੈਡੀਕਲ ਪ੍ਰੋਫੈਸ਼ਨ ਦੇ ਬਾਰੇ ਕੁਛ ਨਹੀਂ ਜਾਣਦਾ, ਬਾਇਲੋਜੀ ਮੈਨੂੰ ਗ੍ਰੇਡ 12 ਵਿੱਚ ਵੀ ਨਹੀਂ ਸਮਝ ਆਉਂਦੀ ਸੀ, ਤਾਂ ਮੈਂ ਤੇ ਇਸ ਬਾਰੇ ਨਹੀਂ ਜਾਣਦਾ, ਤੁਸੀਂ ਇਹਨਾਂ ਨੂੰ ਲਾਈਫ ਸਟਾਈਲ, ਡਾਇਟ ਤੇ ਸਲੀਪ ਦੇ ਬਾਰੇ ਜਾਣਕਾਰੀ ਦੇ ਦਿਓ ਇਹਨਾਂ ਨੂੰ। ਪਰ ਜਿਹੜਾ ਵਰਡ ਉਹ ਕਹਿ ਰਹੇ ਨੇ, ਇੱਕ ਹੋਰ ਸਟ੍ਰੈਸ, ਉਹਦਾ ਹੱਲ ਇੱਕੋ ਹੀ ਹੈ, ਪਿਆਰ। ਨੋਟ ਕਰ ਲੈਣਾ, ਜਿਸ ਘਰ ਦੇ ਵਿੱਚ ਪਿਆਰ ਜ਼ਿਆਦਾ ਹੋਏਗਾ ਉਸ ਘਰ ਦੇ ਵਿੱਚ ਚੈਲੰਜਸ ਬਹੁਤ ਘੱਟ ਜਾਣਗੇ। ਬਾਕੀ ਚੀਜ਼ਾਂ ਵੀ ਸੈੱਟ ਕਰਦੀਆਂ, ਬਾਕੀ ਤਾਂ ਉਸ ਕੁਦਰਤ ਦਾ ਜ਼ੋਰ ਹੈ, ਉਸ ਪ੍ਰਮਾਤਮਾ ਦਾ, ਸਾਰੇ ਹੁਕਮ ਅਨੁਸਾਰ ਹੀ ਸਾਰਾ ਕੁਝ ਚੱਲਣਾ ਹੈ। ਬਟ ਇਹ ਵੀ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਕਿ ਜਦੋਂ ਉਹ ਜਿਹੜਾ ਬੰਦਾ ਬੈੱਡ ਤੇ ਹੈ, ਡਾਕਟਰ ਸਾਹਿਬ ਕਹਿ ਰਹੇ ਨੇ ਕਿ ਇਹਨੂੰ ਬਲੱਡ ਪ੍ਰੈਸ਼ਰ ਹੈ, ਬਹੁਤ ਹਾਈ ਹੋਈ ਜਾ ਰਿਹਾ, ਕੋਲੈਸਟ੍ਰੋਲ ਬੜਾ ਵਧਿਆ, ਹੋਰ ਬਾਕੀ ਚੀਜ਼ਾਂ। ਜਦ ਲਾਈਫ ਦੇ ਵਿੱਚ ਲਵ ਆਉਂਦਾ, ਲਾਈਫ ਦੇ ਵਿੱਚ ਤੁਸੀਂ ਉਹਨੂੰ ਕਾਇੰਡਨੈਸ, ਕੰਪੈਸ਼ਨ, ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ, ਜਿਹਦੇ ਨਾਲ ਸਟ੍ਰੈਸ ਆਪਣੇ ਆਪ ਨਿਕਲ ਚਲੇ ਜਾਂਦਾ। ਦਿਸ ਇਜ਼ ਆਲ ਵੀ ਨੀਡ। ਸੋ ਉਹਦੇ ਨਾਲ ਤੁਸੀਂ ਨੋਟ ਕਰ ਲੈਣਾ, ਬਹੁਤ ਸਾਰੇ ਜਿਹੜੀ ਫਿਜ਼ੀਕਲ ਏਲਮੈਂਟਸ ਵੀ ਨੇ, ਜਦ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਠੀਕ ਹੋ ਜਾਂਦੀਆਂ ਨੇ। ਵਕਤ ਬਹੁਤ ਜ਼ਿਆਦਾ ਲੈ ਲਿਆ ਜੀ, ਖਬਰਾਂ ਵੱਲ ਰੁਕ ਕਰੀਏ। ਤਾਨੀਆ ਜੀ ਤੁਸੀਂ ਆਪਣੇ ਵਿਚਾਰ ਦੇ ਦਿਓ, ਗੁਰਮੇਲ ਜੀ ਔਰ ਕੁਝ ਕਾਲਰ ਦੇ ਇੰਤਜ਼ਾਰ ਕਰ ਰਹੇ ਨੇ, ਜੇ ਵਕਤ ਨੇ ਇਜਾਜ਼ਤ ਦਿੱਤੀ ਤਾਂ ਮੈਂ ਉਹਨਾਂ ਦੀ ਵੀ ਦੋ ਜਾਂ ਤਿੰਨ ਕਾਲਸ ਲੈ ਲਾਂਗਾ ਔਰ ਫਿਰ ਅੱਜ ਫਿਰ ਮਾਫੀ ਮੰਗਣੀ ਪੈਣੀ ਹੈ ਕਿ ਹੈਡਲਾਈਨਸ ਨਹੀਂ ਦੇ ਰਹੇ ਤੁਸੀਂ ਜੀ। ਹਾਂਜੀ ਤਾਨੀਆ ਜੀ ਤੁਸੀਂ ਆਪਣੇ ਵਿਚਾਰ ਦਿਓ ਔਰ ਫਿਰ ਰੈਪ ਅਪ ਕਰੀਏ।
ਜੀ ਵੀਰ ਜੀ, ਆਈ ਵਿਲ ਜਸਟ ਲਾਈਕ ਐਂਡ ਆਰ ਥੋਟ ਫੋਰ ਟੂਡੇ ਬਾਈ ਸੇਇੰਗ ਦਿਸ ਇਜ਼ ਟਰੂ ਕਿ ਜਿਹੜੇ ਇਮੋਸ਼ਨਸ ਨੇ, ਲਵ, ਗ੍ਰੈਟੀਟਿਊਡ, ਕਾਈਂਡਨੈਸ, ਕੰਪੈਸ਼ਨ, ਐਮਪੈਥੀ ਹੋ ਗਿਆ, ਯੂ ਜਸਟ ਲਾਈਕ ਦਿਸ ਇਜ਼ ਦਾ ਬੇਸਿਕ ਨੇਚਰ ਆਫ ਹਿਊਮਨ ਹੈਨਾ। ਜੇ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਦੇ ਰਹੇ ਹਾਂ, ਦਿਸ ਇਜ਼ ਸਮਥਿੰਗ ਦੈਟ ਯੂ ਹੈਵ ਟੂ ਰੀਲਰਨ, ਰੀਵਾਇਰ ਫੋਰ ਆਰ ਬ੍ਰੇਨ, ਬਿਕੋਜ਼ ਆਪਾਂ ਇੰਨਾ ਜ਼ਿਆਦਾ ਸੋਸਾਇਟੀ ਵਾਲੀਆਂ ਚੀਜ਼ਾਂ ਇਹਨਾਂ ਲਈ ਕੰਜ਼ਿਊਮ ਕਰ ਚੁੱਕੇ ਹਾਂ ਆਪਣੇ ਆਪ ਨੂੰ, ਆਪਣੇ ਮਾਈਂਡ ਨੂੰ, ਕਿ ਆਪਾਂ ਬੇਸਿਕ ਨੇਚਰ, ਹਿਊਮਨ ਨੇਚਰ ਹੀ ਭੁੱਲ ਚੁੱਕੇ ਹਾਂ। ਇਟਸ ਅ ਵੈਰੀ ਬੇਸਿਕ ਥਿੰਗ, ਵੀ ਸ਼ੁਡ ਟਰਾਈ। ਆਪਾਂ ਸਾਰਿਆਂ ਨੂੰ ਲਾਈਕ ਥੋੜਾ ਜਿਹਾ, ਆਪਾਂ ਜਦ ਪਿਆਰ ਨਾਲ ਕਿਸੇ ਨਾਲ ਗੱਲ ਕਰਦੇ ਹਾਂ ਦਿਨ ਦੇ ਵਿੱਚ, ਥੋੜਾ ਜਿਹਾ ਹੱਸ ਕੇ ਮਿਲਦੇ, ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਵੀ ਕੈਨ ਟਰਾਈ ਦੀਸ ਥਿੰਗਸ ਐਂਡ ਵੀ ਵਿਲ ਫੀਲ ਦੈਟ ਵੀ ਫੀਲ ਗੁੱਡ, ਵੀ ਫੀਲ ਬੈਟਰ। ਸਟ੍ਰੈਸ ਨੂੰ ਇਹਨਾਂ ਨੋਰਮਲਾਈਜ਼ ਕਰ ਦਿੱਤਾ ਅੱਜ ਦੀ ਸੋਸਾਇਟੀ ਦੇ ਵਿੱਚ, ਬਟ ਇਟਸ ਨੋਟ ਨੋਰਮਲ। ਲਾਈਕ ਸਟ੍ਰੈਸ ਜਦੋਂ ਤੁਸੀਂ ਹੁੰਦੇ ਹੋ, ਤੁਸੀਂ ਸਰਵਾਈਵਲ ਲਾਈਕ ਮੋਡ ਦੇ ਵਿੱਚ ਪ੍ਰੋਸੈਸਿੰਗ ਕਰਦੇ ਹੋ, ਤੁਹਾਡੇ ਸਾਰੇ ਲਾਈਕ ਹਨਾ ਇਮੋਸ਼ਨਸ ਹਾਈਟਨ ਹੁੰਦੇ ਨੇ, ਬਟ ਦੈਟਸ ਨੋਟ ਹਾਊ ਯੂ ਸ਼ੁੱਡ ਬੀ। ਰਿਲੈਕਸ ਕਰਕੇ ਜਦੋਂ ਆਪਾਂ ਬਰੀਦਿੰਗ ਤੇ ਧਿਆਨ ਦਿੰਦੇ ਹਾਂ ਆਪਣਾ, ਹਨਾ ਥੋੜੀ ਜਿਹੀ ਸਲੋ ਬਰੀਦਿੰਗ ਕਰਦੇ ਆ, ਐਂਡ ਯੂ ਆਰ ਫੋਕਸਿੰਗ ਡੂਇੰਗ ਥਿੰਗਸ ਇਨ ਦੈਟ ਰਿਲੈਕਸ ਸਟੇਟ, ਬਹੁਤ ਚੀਜ਼ਾਂ ਸਹੀ ਫੀਲ ਹੁੰਦੀਆਂ ਨੇ। ਸੋ ਜੀ
ਥੈਂਕ ਯੂ, ਥੈਂਕ ਯੂ। ਮੈਂ ਬਸ ਇਹੀ ਕਹਿ ਸਕਦਾ ਹਾਂ ਕਿ ਠੀਕ ਹੈ, ਈਵਨ ਐਟ ਦਾ ਕੋਸਟ ਆਫ ਫਿਊ ਪੀਪਲ, ਔਰ ਨਾਟ ਜਸਟ ਫਿਊ, ਮੇ ਬੀ ਮੈਨੀ ਪੀਪਲ ਗੈਟਿੰਗ ਅਪਸੈਟ ਐਟ ਅਸ, ਬਟ ਆਈ ਥਿੰਕ ਜਿਹੜਾ ਵਕਤ ਅਸੀਂ ਇਹਦੇ ਵਿੱਚ ਇਸ ਪਲੈਨਟ ਦੇ ਉੱਤੇ, ਵਕਤ ਸਾਡੇ ਸਾਰਿਆਂ ਦੇ ਕੋਲ ਇੱਕ ਤੈਅ ਵਕਤ ਹੈ, ਸੋ ਜਿਹੜਾ ਵੀ ਅਸੀਂ ਵਕਤ ਇਹਦੇ ਵਿੱਚ ਬਿਤਾ ਦਿੱਤਾ ਆਫ ਸ਼ੇਅਰਿੰਗ ਸਮ ਗੁੱਡ ਥਾਟਸ, ਸੋ ਉਸ ਐਨਰਜੀ ਉਸ ਜ਼ੋਨ ਦੇ ਵਿੱਚ ਬਿਤਾ ਦਿੱਤਾ, ਮੈਂ ਸਮਝਦਾ ਹਾਂ ਕਿ ਉਹ ਵਧੀਆ, ਇਟ ਵਾਜ਼ ਅ ਗੁੱਡ ਯੂਜ਼ ਆਫ ਟਾਈਮ, ਐਸਾ ਮੇਰਾ ਜ਼ਾਤੀ ਤੌਰ ਤੇ ਮੰਨਣਾ। ਗੁਰਮੇਲ ਜੀ ਤੁਸੀਂ ਆਪਣੀ ਗੱਲ ਰੱਖ ਲਓ ਜੀ। ਹਾਂਜੀ ਸਾਡੇ ਕਾਲਰ ਇੰਤਜ਼ਾਰ ਕਰ ਰਹੇ ਨੇ ਤਿੰਨ ਚਾਰ, ਤੋਂ ਉਹਨਾਂ ਨੂੰ ਜ਼ਰਾ ਲੈ ਕੇ ਫਿਰ ਬ੍ਰੇਕ ਵੱਲ ਜਾਵਾਂਗੇ, ਫਿਰ ਖਬਰਾਂ ਕੇ ਦਵਾਂਗੇ। ਜੀ ਗੁਰਮੇਲ ਜੀ ਤੁਸੀਂ ਆਉਂਦੇ ਰਹੋ।
ਜਦਵੀਰ ਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਅੱਛਾ ਜਦਵੀਰ ਜੀ, ਪਹਿਲਾਂ ਤਾਂ ਦਿਲ ਨੂੰ ਬਹੁਤ ਵੱਡਾ ਦੁੱਖ ਲੱਗਿਆ ਜਦੋਂ ਵੀਡੀਓ ਦੇਖੇ ਨੇ ਸਾਰੇ। ਸਰ ਗੱਲ ਇਹ ਆ ਵੀ ਉਹ ਮੇਰੀ ਸਮਝ ਤੋਂ ਬਾਹਰ ਆ ਸਰ, ਉਹਨਾਂ ਨੇ ਮੰਦਰ ਦੇ ਵਿੱਚ ਖਾਲਿਸਤਾਨ ਬਣਾਉਣਾ ਸੀਗਾ, ਨਾ ਤਾਂ ਸਰ ਇਹ ਕਿਸੇ ਕੰਟਰੀ ਦਾ ਅਦਾਰਾ ਹੈਗਾ, ਠੀਕ ਹੈ, ਨਾ ਕੋਈ ਅੰਬੈਸੀ ਆ, ਨਾ ਕੋਈ ਇੱਥੇ, ਸਾਰੇ ਕੈਨੇਡੀਅਨ ਸੋਇਲ ਆ ਨਾ, ਇਹ ਸਾਰੇ ਕੈਨੇਡੀਅਨ ਆ ਉੱਥੇ ਜਿਹੜੇ ਹੈਗੇ ਸੀਗੇ। ਸਰ ਬਹੁਤ ਵੱਡਾ ਦੁੱਖ ਲੱਗਿਆ ਜਿਹੜਾ ਜਿਹੜਾ ਕੁਛ ਵੀ ਹੋਇਆ ਹਨਾ। ਤੇ ਸਰ ਗੱਲ ਇਹ ਆ ਵੀ ਤੁਸੀਂ ਧਰਮ ਦੀ ਵੀ ਗੱਲ ਕਰਦੇ ਸੀ, ਸਰ ਗੱਲ ਇਹ ਆ ਨਾ ਵੀ ਜਿਹੜਾ ਧਰਮ ਆ ਨਾ ਸਰ, ਬਹੁਤ ਵੱਡਾ ਭੰਬਲ ਭੂਸਾ, ਇਹ ਬਹੁਤ ਵੱਡੀ ਘੁੰਮਣ ਘੇਰੀ ਆ ਹਨਾ। ਸਰ ਗੱਲ ਇਹ ਆ ਵੀ ਜਦੋਂ ਬੰਦਾ ਧਰਮ ਤੋਂ ਬਾਹਰ ਨਿਕਲਦਾ ਨਾ, ਫੇਰ ਮਹਾਰਾਜ ਉਹ ਕਹਿੰਦਾ ਵਾ ਵੀ ਨਾ ਹਿੰਦੂ ਨਾ ਸਿੱਖ ਈਸਾਈ ਨਾ ਹਮ ਮੁਸਲਮਾਨ ਹੈ, ਮਾਨਵਤਾ ਹੈ ਧਰਮ ਹਮਾਰਾ, ਹਮ ਕੇਵਲ ਇਨਸਾਨ ਹੈ, ਠੀਕ ਆ ਸਰ। ਜਦੋਂ ਬੰਦਾ ਇਸ ਭੰਬਲ ਭੂਸੇ ਚੋਂ ਬਾਹਰ ਨਿਕਲਦਾ ਨਾ, ਜਦਵੀਰ ਜੀ ਅਸਲੀ ਆਨੰਦ ਉਦੋਂ ਹੀ ਆਉਂਦਾ। ਇਹ ਸਾਰੇ ਜਿਹੜੇ ਟੈਗ ਲੱਗੇ ਆ ਨਾ, ਇਹ ਮਾਨਵ ਬਣਨ ਦੇ ਵਿੱਚ ਬਹੁਤ ਵੱਡੇ ਰੋੜੇ ਆ। ਜੇ ਅਸਲੀ ਮਾਨਵਤਾ ਦਾ ਆਨੰਦ ਲੈਣਾ, ਕੁਦਰਤ ਦਾ ਆਨੰਦ ਲੈਣਾ, ਸਾਰੇ ਭੰਬਲ ਭੂਸੇ ਚੋਂ ਬਾਹਰ ਨਿਕਲ ਕੇ ਦੇਖੋ ਅਸਲੀ ਆਨੰਦ ਦੇ ਰਹੀ ਆ। ਓਕੇ ਜਦਵੀਰ ਜੀ। ਅੱਛਾ ਸਰ ਮੈਂ ਇੱਕ ਚੀਜ਼ ਹੋਰ ਐਡ ਕਰਦਾ ਨਾਲ, ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਜਦੋਂ US ਇਲੈਕਸ਼ਨ ਸੀਗੇ, ਸਰ ਗੱਲ ਇਹ ਆ ਵੀ ਇਹ ਯੁੱਧ ਜਿਹੜਾ ਚੱਲਦਾ ਇਹਨਾਂ ਨੂੰ ਰੋਕਣ ਦੇ ਲਈ, ਬਿਜ਼ਨਸ ਨੂੰ ਅੱਗੇ ਵਧਾਉਣ ਦੇ ਲਈ, ਠੀਕ ਹੈ, ਮਾਨਵਤਾ ਨੂੰ ਪ੍ਰੋਟੈਕਟ ਕਰਨ ਦੇ ਲਈ, ਸਰ ਇਹ ਸਰ ਟਰੰਪ ਦਾ ਆਉਣਾ ਬਹੁਤ ਜ਼ਰੂਰੀ ਹੈ ਸਰ, ਠੀਕ ਹੈ ਨਾ, ਜਿਹੜੇ ਮਤਲਬ ਇਸ ਟਾਈਮ ਮੇਰੇ ਹਿਸਾਬ ਨਾਲ ਜ਼ਰੂਰਤ ਆ ਵੀ ਜੇ ਟਰੰਪ ਜਿੱਤੂਗਾ ਤਾਂ ਇਹਦੇ ਨਾਲ ਯੁੱਧ ਵੀ ਖਤਮ ਹੋਣੇ ਆ, ਬਿਜ਼ਨਸ ਵੀ ਗਰੋ ਹੋਣਗੇ, ਔਰ ਜਿਹੜਾ ਮਾਨਵਤਾ ਦਾ ਭਾਨ ਹੋ ਰਿਹਾ ਵਰਲਡ ਦੇ ਵਿੱਚ ਉਹ ਵੀ ਬੰਦ ਹੋ ਜੂਗਾ। ਜਦਵੀਰ ਜੀ ਮੈਨੂੰ ਐਂ ਲੱਗਦਾ। ਓਕੇ ਸਰ, ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ, ਥੈਂਕ ਯੂ, ਬਹੁਤ 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 ਸ਼ੁਕਰੀਆ ਜੀ, ਥੈਂਕ ਯੂ ਗੁਰਮੇਲ ਸਾਹਿਬ। ਜਿਹੜਾ ਤੁਸੀਂ ਪਹਿਲਾ ਪੁਆਇੰਟ ਹਾਈਲਾਈਟ ਕੀਤਾ, ਮੈਂ ਦੋਨਾਂ ਦੇ ਬਰੀਫ ਚ ਗੱਲ ਕਰ ਦਿੰਦਾ। ਜਿਹੜਾ ਤੁਸੀਂ ਪਹਿਲਾ ਪੁਆਇੰਟ ਹਾਈਲਾਈਟ ਕੀਤਾ ਕਿ ਹਿੰਦੂ ਸਭਾ ਮੰਦਿਰ ਦੇ ਬਾਹਰ ਤੁਸੀਂ ਜਿੱਦਾਂ ਕਿਹਾ ਵੀ ਇਹਨਾਂ ਨੇ ਉੱਥੇ ਕੀ ਮੰਦਿਰ ਚ ਖਾਲਿਸਤਾਨ ਬਣਾਉਣਾ ਸੀ, ਬਿਲਕੁਲ ਸਾਨੂੰ ਦੇਖੋ ਕਿਸੇ ਦਾ ਵੀ ਧਾਰਮਿਕ ਸਥਾਨ ਹੈ ਉਹਦੇ ਬਾਹਰ ਜਦੋਂ ਲੋਕ ਉੱਥੇ ਆ ਕੇ, ਚਾਹੇ ਕੋਈ ਸਿਨਾਗੋਗ ਹੈ, ਮਸਜਿਦ ਹੈ, ਕੋਈ ਗੁਰੂ ਘਰ ਹੈ, ਮੰਦਿਰ ਹੈ, ਕੋਈ ਚਰਚ ਹੈ, ਸੋ ਕਿਸੇ ਦੇ ਵੀ ਧਾਰਮਿਕ ਸਥਾਨ ਤੇ ਲੋਕ ਉੱਥੇ ਤਾਂ ਵਾਈਬ੍ਰੇਸ਼ਨ ਇੰਨੀਆਂ ਚੰਗੀਆਂ। ਮੇਰੀ ਕੋਸ਼ਿਸ਼ ਹੈ, ਮੈਂ ਕੋਸ਼ਿਸ਼ ਵਰਡ ਯੂਜ਼ ਕਰ ਰਿਹਾ ਕਿ ਜਿੱਥੇ ਵੀ ਜਾਵਾਂ ਜੇ ਕੋਈ ਲੈਫਟ ਰਾਈਟ ਕੋਈ ਧਾਰਮਿਕ ਸਥਾਨ ਹੈ, ਕਿਉਂਕਿ ਨੋਟ ਬਿਕੋਜ਼ ਕਿ ਮੈਂ ਕਿਸੇ ਨੂੰ ਇਹ ਕਹਿਣਾ ਚਾਹੁੰਦਾ ਕਿ ਰੱਬ ਹੈ ਨਹੀਂ ਹੈ, ਉਹ ਤਾਂ ਸਾਰੀ ਇੱਕ ਅਲੱਗ ਡਿਸਕਸ਼ਨ ਹੈ ਵੀ ਰੱਬ ਕਿਆ ਇਸਲਾਮ ਦੇ ਜ਼ਰੀਏ ਪਾਇਆ ਜਾ ਸਕਦਾ ਜਾਂ ਕਿੱਦਾਂ, ਬਟ ਚਾਹੇ ਕੋਈ ਮਸਜਿਦ ਚ ਇਕੱਠੇ ਹੋਏ ਨੇ, ਚਾਹੇ ਕੋਈ ਡਿਵੋਟੀ ਜਿਹੜੇ ਮੰਦਿਰ ਚ ਨੇ, ਗੁਰੂ ਘਰ, ਸਿਨਾਗੋਗ, ਚਰਚ, ਉਸ ਜਗ੍ਹਾ ਦੇ ਉੱਤੇ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਸ਼ੁਕਰੀਆ ਅਦਾ ਕਰ ਰਹੇ ਨੇ, ਇੱਕ ਚੰਗੀ ਵਾਈਬ੍ਰੇਸ਼ਨ ਹੈ। ਤੇ ਜੇ ਅਸੀਂ ਵੀ ਉੱਥੇ ਗੱਡੀ ਜਦੋਂ ਟਰੈਵਲ ਕਰ ਰਹੇ ਹਾਂ, ਠੀਕ ਹੈ ਨੀ, ਤੇ ਜੇ ਅਸੀਂ ਵੀ ਉੱਥੇ ਨਾਲ ਆਪਣੀ ਹਾਜ਼ਰੀ ਲਵਾ ਦਿੰਦੇ ਹਾਂ, ਚਾਹੇ ਗੱਡੀ ਤੋਂ ਹੀ, ਜੇ ਉਤਰ ਕੇ ਜਾ ਸਕਦੇ ਹਾਂ ਚੰਗੀ ਗੱਲ ਹੈ, ਜੇ ਗੱਡੀ ਤੋਂ ਹੀ ਆਪਣੀ ਬੈਠੇ ਬੈਠੇ ਹਾਜ਼ਰੀ ਲਗਾ ਦਿੰਦੇ ਹਾਂ, ਜਾਂ ਅਸੀਂ ਕਿਤੇ ਟ੍ਰਾਂਜ਼ਿਟ ਚ ਟਰੈਵਲ ਕਰ ਰਹੇ ਹਾਂ ਬੱਸ ਤੋਂ ਅਸੀਂ ਹਾਜ਼ਰੀ ਲਵਾ ਦਿੰਦੇ ਹਾਂ ਹੱਥ ਜੋੜ ਕੇ, ਅਸੀਂ ਵੀ ਉਸ ਗ੍ਰੈਟੀਟਿਊਡ ਚ ਆ ਜਾਂਦੇ ਹਾਂ, ਤੇ ਕਿਤੇ ਨਾ ਕਿਤੇ ਮੈਨੂੰ ਐਸਾ ਲੱਗਦਾ ਹੈ ਕਿ ਅਸੀਂ ਵੀ ਉਸ ਚੰਗੀ ਵਾਈਬ੍ਰੇਸ਼ਨ ਦੇ ਨਾਲ ਕਨੈਕਟ ਹੋ ਜਾਂਦੇ ਹਾਂ। ਇਸੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਅਸੀਂ ਕੋਈ ਵੀ ਜਿਹੜਾ ਸਾਡਾ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਬਾਕੀ ਤੇ ਸਰਕਾਰ ਨੇ ਰੂਲ ਬਣਾਉਣਾ ਹੈ ਔਰ ਆਪਾਂ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ, ਵੀ ਕਿਸੇ ਧਾਰਮਿਕ ਸਥਾਨ ਦੇ ਉੱਤੇ ਬਾਹਰ ਜਾ ਕੇ ਸਾਨੂੰ ਪ੍ਰੋਟੈਸਟ ਨਹੀਂ ਕਰਨੇ ਚਾਹੀਦੇ। ਕਿਸੇ ਹਾਸਪਿਟਲ ਦੇ ਬਾਹਰ, ਹਾਸਪਿਟਲ ਕੌਣ ਜਾ ਰਿਹਾ, ਕਿੱਥੇ ਕਿਹਦੇ ਕੋਲ ਟਾਈਮ ਇੱਥੇ ਹਾਸਪਿਟਲ ਜਾਣ ਦਾ, ਹਾਸਪਿਟਲ ਤਾਂ ਉਹੀ ਜਾ ਰਿਹਾ ਜਿਹਨੂੰ ਕੋਈ ਦੁੱਖ ਤਕਲੀਫ ਹੈ। ਅਸੀਂ ਹਾਸਪਿਟਲ ਦੇ ਬਾਹਰ ਜਾ ਕੇ ਘੇਰਾ ਪਾ ਕੇ ਪ੍ਰੋਟੈਸਟ ਕਰ ਰਹੇ ਹਾਂ, ਮੇ ਵੀ ਅਸੀਂ ਕਹਿਣਾ ਚਾਹ ਰਹੇ ਹਾਂ, ਅਸੀਂ ਉਹਨੂੰ ਸ਼ਾਇਦ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਉਹ ਗਲਤ ਹੈ, ਬਹੁਤ ਗਲਤ ਹੈ। ਕਿਸੇ ਧਾਰਮਿਕ ਸਥਾਨ ਤੇ, ਕਿਸੇ ਹਾਸਪਿਟਲ ਦੇ ਬਾਹਰ, ਕਿਤੇ ਸਕੂਲ ਦੇ ਬਾਹਰ, ਸਕੂਲ ਚ ਬੱਚੇ ਪੜ੍ਹਨ ਜਾ ਰਹੇ ਨੇ, ਇਹ ਦੇਖੋ ਜੂਇਸ਼ ਸਕੂਲ ਦੀਆਂ ਜਿਹੜੀਆਂ ਗਰਲਜ਼ ਜੂਇਸ਼ ਸਕੂਲ, ਉੱਥੇ ਵਾਇਲੈਂਟ ਅਟੈਕ ਕੀਤੇ ਗਏ ਨੇ, ਬਹੁਤ ਗਲਤ ਹੈ। ਸੋ ਕੋਈ ਸਕੂਲ ਹੈ, ਕੋਈ ਵੀ ਹੈ, ਆਈ ਥਿੰਕ ਦੇਰ ਸ਼ੁਡ ਬੀ ਡੈਜੀਗਨੇਟਿਡ ਪਲੇਸਿਸ, ਆਪਣੇ ਸਾਰੇ ਸਿਟੀਜ਼ ਦੇ ਵਿੱਚ ਹੋਣੀਆਂ ਚਾਹੀਦੀਆਂ ਡੈਜੀਗਨੇਟਿਡ ਪਲੇਸਿਸ, ਉੱਥੇ ਜਾ ਕੇ ਬਹੁਤ ਪੀਸਫੁਲ, ਬਹੁਤ ਸ਼ਾਂਤਮਈ ਢੰਗ ਦੇ ਨਾਲ, ਇਹ ਜਿਹੜੀ ਜੋ ਕੁਛ ਸਾਨੂੰ ਨਜ਼ਰ ਆ ਰਿਹਾ, ਚਾਹੇ ਉਹ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਇਆ, ਚਾਹੇ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਹੋਇਆ, ਮੈਂ ਦੋਨੋਂ ਜਿਹੜੇ ਇੰਸੀਡੈਂਸਿਸ ਨੇ ਉਹਨਾਂ ਨੂੰ ਕਨੈਕਟ ਕਰ ਦੇਣਾ ਹੈ, ਚਾਹੇ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਇਆ, ਚਾਹੇ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਹੋਇਆ, ਇਹ ਹਾਈਲੀ ਹਾਈਲੀ ਕੰਡੈਮੇਬਲ ਹੈ, ਇਹ ਪ੍ਰੋਟੈਸਟ ਨਹੀਂ ਹੈ, ਇਹ ਹੋਲੀਗਨਿਜ਼ਮ ਹੈ, ਇਹ ਸ਼ਰਾਰਤ ਹੈ, ਗਲਤ ਹੈ। ਇਹਨੂੰ ਸਟਰੋਂਗੈਸਟ ਸ਼ਬਦਾਂ ਦੇ ਵਿੱਚ ਅਸੀਂ ਵਾਈ ਮੀਡੀਆ ਗਰੁੱਪ ਨੂੰ, ਐਸ ਗਰੁੱਪ ਐਡਰ, ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਨਹੀਂ ਹੋਣਾ ਚਾਹੀਦਾ। ਜੀ ਹਰਭਜਨ ਜੀ, ਤੁਸੀਂ ਆਉਂਦੇ ਰਹੋ। ਹਰਭਜਨ ਜੀ, ਗੋਇਡ
ਯੁਧਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਸਾਰਿਆਂ ਨੂੰ ਮੇਰਾ ਸੁਣਨ ਵਾਲਿਆਂ ਨੂੰ ਨਮਸਕਾਰ।
ਨਮਸਕਾਰ,
ਤੁਹਾਡੇ ਪੂਰੇ ਸਟਾਫ ਨੂੰ ਬਹੁਤ ਬਹੁਤ ਪਿਆਰ।
ਥੈਂਕ ਯੂ, ਥੈਂਕ ਯੂ ਵੀਰ ਜੀ, ਥੈਂਕ ਯੂ, ਥੈਂਕ ਯੂ ਫੋਰ ਗਿਵਿੰਗ ਅਸ ਲਵ, ਲੋਟਸ ਆਫ ਲਵ, ਥੈਂਕ ਯੂ।
ਉਹ ਬਹੁਤ ਹੀ, ਉਹ ਕੋਈ ਸਿੱਖ ਨਹੀਂ ਕਰ ਸਕਦਾ, ਇਹਦਾ ਮਤਲਬ ਇਹ ਨਹੀਂ ਹੈਗਾ ਜਿਸਨੇ ਦਾੜੀ ਸਿੱਖ ਰੱਖ ਲਿੱਤੀ, ਦਾੜੀ ਤੇ ਪਗੜੀ ਬੰਨ ਲਿੱਤੀ ਆ, ਉਹ ਬੇਸ਼ੱਕ ਵੇਖਣ ਨੂੰ ਸਿੱਖ ਹੋਏਗਾ, ਲੇਕਿਨ ਉਹਦੀ ਜਿਹੜੀ ਹੈਗੀ ਆ ਵੇ ਆਫ ਸਟਾਈਲ, ਸਿੱਖ ਦੇ ਨਾਲ ਕੋਈ ਮੈਚ ਹੀ ਨਹੀਂ ਕਰਦਾ। ਔਰ ਇਸ ਦੇ ਪਿੱਛੇ ਉਹ ਭੋਲੇ ਭਾਲੇ ਜੋ ਵੀ ਹੈ, ਵੀ 25 ਬੰਦੇ ਹੁੰਦੇ ਆ, ਉਹਨਾਂ ਨੂੰ $200-$400 ਮਿਲ ਜਾਂਦੇ ਆ, ਤਾਕਤਾਂ ਲੱਗੀਆਂ ਹੋਈਆਂ ਨੇ, ਤੁਸੀਂ ਹੁਲੜ ਬਾਜ਼ੀ ਕਰੋ। ਬਾਕੀ ਜਿਹੜਾ ਹੈਗਾ ਕੱਲ ਮੰਦਿਰ ਦੇ ਸਾਹਮਣੇ ਜੋ ਹੋਇਆ, ਮਾਲਟਨ ਗੁਰਦੁਆਰੇ ਦੇ ਸਾਹਮਣੇ ਜਿਹਾ, ਦੈਟ ਇਜ਼ ਏ ਐਕਸ਼ਨ, ਜਿਹੜਾ ਐਕਸ਼ਨ ਹੋਇਆ ਉਹਦਾ ਰਿਐਕਸ਼ਨ ਹੋਇਆ, ਜਿਹੜਾ ਹੋਣਾ ਨਹੀਂ ਚਾਹੀਦਾ, ਬਟ ਇਟਸ ਵੈਰੀ ਈਜ਼ੀ ਟੂ ਸੇ, ਉਹ ਐਕਸ਼ਨ ਦਾ ਰਿਐਕਸ਼ਨ ਹੋਇਆ। ਬਾਕੀ ਹਿੰਦੂਇਜ਼ਮ ਜਿਹੜਾ ਹੈਗਾ ਵੇ, ਹਿੰਦੂਇਜ਼ਮ ਦੇ ਵਿੱਚੋਂ ਇੱਕ ਹਿੰਦੂਇਜ਼ਮ ਇੱਕ ਐਸੀ ਸਮੁੰਦਰ ਹੈਗਾ, ਉਸ ਸਮੁੰਦਰ ਤੋਂ ਹੀ ਡੂੰਘਾ ਹੈਗਾ, ਉਸ ਸਮੁੰਦਰ ਦੇ ਵਿੱਚੋਂ, ਉਸ ਹਿੰਦੂਇਜ਼ਮ ਦੇ ਵਿੱਚੋਂ ਜੈਨੀ ਵੀ ਆਏ ਆ, ਬੁੱਧਿਸਟ ਵੀ ਆ, ਬੁੱਧਿਜ਼ਮ ਵੀ ਆਈ ਆ, ਸਿੱਖਇਜ਼ਮ ਵੀ ਆਇਆ ਹੈਗਾ, ਲੇਕਿਨ ਉਹ ਹਿੰਦੂਇਜ਼ਮ ਉੱਥੇ ਦਾ ਉੱਥੇ ਖੜਾ ਹੈ। ਹਿੰਦੂਇਜ਼ਮ ਨੇ ਦੁਨੀਆਂ ਨੂੰ ਬਹੁਤ ਕੁਛ ਦਿੱਤਾ ਹੈ, ਉਹ ਦੇ ਰਿਹਾ ਹੈ। ਹਿੰਦੂਇਜ਼ਮ ਉੱਥੇ ਦਾ ਉੱਥੇ ਅਟਲ ਹੈਗਾ, ਉਹਦੇ ਉੱਪਰ ਮੁਗਲ ਵੀ ਆਏ, ਅੰਗਰੇਜ਼ ਵੀ ਆਏ, ਤੇ ਹੋਰ ਅਸੀਂ ਜਿਹੜੇ ਹੈਗੇ ਸਿੱਖ, ਅਸੀਂ ਤੋਂ ਬਾਹਰੋਂ ਨਹੀਂ ਆਏ, ਅਸੀਂ ਵੀ ਉਹਨਾਂ ਵਿੱਚੋਂ ਹੀ ਆਏ ਹਾਂ, ਉਹਨਾਂ ਵਿੱਚ ਹੀ ਹੈਗੇ ਹਾਂ। ਤੁਸੀਂ ਸੁਣਿਆ ਹੋਏਗਾ ਪਾਕਿਸਤਾਨ ਦੇ ਵਿੱਚ ਇੱਕ ਸ਼ਹਿਰ ਹੈਗਾ, ਉਸਨੂੰ ਕਹਿੰਦੇ ਹਜ਼ਾਰਾ। ਉਸ ਵੇਲੇ ਅੱਜ ਤੋਂ 2-3 ਸਾਲ ਪਹਿਲਾਂ ਹਰ ਹਿੰਦੂ ਸਿੱਖ ਹਿੰਦੂ ਪਰਿਵਾਰ ਦੇ ਵਿੱਚੋਂ ਪਹਿਲਾ ਲੜਕਾ ਸਿੱਖ ਹੁੰਦਾ ਸੀ, ਔਰ ਹੁਣ ਵੀ ਹੈਗਾ। ਉਹਦੇ ਵਿੱਚੋਂ ਨੰਬਰ 1 ਸੀ ਹਜ਼ਾਰਾ। ਪਾਰਟੀਸ਼ਨ ਹੋਇਆ ਹਜ਼ਾਰੇ ਦੇ ਸਾਰੇ ਬੰਦੇ, ਕਰੀਬ ਕਰੀਬ 90% ਜਿਹੜੇ ਰਿਫਿਊਜੀ ਆਏ ਆ ਉਹ ਬੰਬੇ ਮਹਾਰਾਸ਼ਟਰ ਵਿੱਚ ਆਇਆ। ਉਹਨਾਂ ਵਿੱਚ ਹਲੀ ਵੀ ਉਹ ਟ੍ਰੈਡੀਸ਼ਨ ਹੈਗੀ ਹੈ ਕਿ ਪਹਿਲਾ ਲੜਕਾ ਜਿਹੜਾ ਹੈਗਾ ਉਸਨੂੰ ਸਿੱਖ ਸਜਾਉਂਦੇ। ਤੇ ਬਾਕੀ ਇਹ ਹੈ ਕਿ ਬਈ ਬਹੁਤ ਹੀ ਕੱਲ ਜੋ ਹੋਇਆ, ਮੈਂ ਬੁਰਾ ਨਹੀਂ ਕਹਾਂਗਾ, ਮੈਂ ਨੀਚ ਕਹਾਂਗਾ, ਲੇਕਿਨ ਇਹਦੇ ਪਿੱਛੇ ਤਾਕਤਾਂ ਹੈਗੀਆਂ ਨੇ, ਇਹਦੇ ਪਿੱਛੇ ਪੈਸਾ ਹੈਗਾ, ਔਰ ਜਿਹੜਾ ਹੈਗਾ ਪਿਆਰ ਬਿਟਵੀਨ ਹਿੰਦੂਇਜ਼ਮ ਐਂਡ ਸਿੱਖਇਜ਼ਮ, ਇਹਨੂੰ ਕੋਈ ਮਿਟਾ ਨਹੀਂ ਸਕਦਾ, ਇਹ ਹਾਰਟ ਮਾਸ ਦਾ ਰਿਸ਼ਤਾ ਹੈਗਾ ਵੇ। ਤੇ ਸਾਡੇ ਸਿੱਖਾਂ ਨੂੰ ਜਿਹੜੇ ਹੈਗੇ ਆ ਸਾਡੇ ਲੀਡਰ, ਤੇ ਗਵਰਨਮੈਂਟ ਦੇ ਨਾਲ ਮਿਲ ਕੇ ਇਹਦੇ ਉੱਪਰ ਕਾਫੀ ਸਖਤੀ ਕਰਨ। ਉਹ ਜਿਹੜਾ ਕੱਲ ਹੋਇਆ ਮੇਰੇ ਖਿਆਲ ਚ ਇਹਦੇ ਨਾਲ ਪਿਆਰ ਹੋਰ ਵਧੇਗਾ ਤੇ ਹੋਰ ਕਲੋਜ਼ ਆਣਗੇ ਹੋਰ ਇਹਦੇ ਵਿਚ ਤੁਸੀਂ ਤੇ ਸਾਡੇ ਸਿੱਖ ਲੀਡਰ ਜਿਹੜੇ ਹੈਗੇ ਆ ਕਾਫੀ ਕੋਸ਼ਿਸ਼ ਕਰ ਰਹੇ ਆ। ਤੇ ਬਾਕੀ ਇਹ ਹੈ ਕਿ ਬਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਣ। ਮੈਂ ਤੇ ਸਿਰਫ ਇਸ ਚੀਜ਼ ਤੇ ਗੱਲ ਕਰਨਾ, ਮੈਨੂੰ ਪੋਲੀਟਿਕਸ ਵਗੈਰਾ ਦੇ ਵਿਚ ਮੈਨੂੰ ਇੰਨੀ ਰੁਚੀ ਨਹੀਂ ਹੈਗੀ। ਬਾਕੀ ਇਹ ਹੈ ਕਿ ਬਈ ਸਾਰਿਆਂ ਨੂੰ ਗੁਰੂ ਬਾਬਾ ਮਤ ਦੇਵੇ ਤੇ ਥੈਂਕ ਯੂ ਫਾਰ ਯੂਰ ਟਾਈਮ ਯੁਧਵੀਰ ਜੀ।
ਥੈਂਕ ਯੂ ਹਰਭਜਨ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਇਹ ਜੋ ਡਿਵੈਲਪਮੈਂਟ ਹੋ ਰਹੀਆਂ ਨੇ ਬਿਲਕੁਲ ਠੀਕ ਨਹੀਂ ਹੈ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਹੋਲੀਨਿਜ਼ਮ ਹੈ ਔਰ ਕਿਸ ਮੈਂ ਤੇ ਬਾਰ ਬਾਰ ਇਹੀ ਕਹਿ ਰਿਹਾ ਵੀ ਕਿਸੇ ਦੇ ਧਾਰਮਿਕ ਅਦਾਰੇ ਦੇ ਬਾਹਰ ਪ੍ਰੋਟੈਸਟ ਹੀ ਨਹੀਂ ਕਰਨਾ ਚਾਹੀਦਾ। ਜੋ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਇਆ ਉਹ ਵੀ ਗਲਤ ਹੈ ਔਰ ਜੋ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਹੋਇਆ ਉਹ ਵੀ ਗਲਤ ਹੈ। ਹਿੰਦੂ ਸਭਾ ਟੈਂਪਲ ਦੇ ਬਾਹਰ ਜੋ ਹੋਇਆ ਉਹਦੇ ਵਿਚ 3 ਜਣੇ ਪੀਲ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਔਰ ਹੋਰ ਜੋ ਡਿਵੈਲਪਮੈਂਟਸ ਨੇ ਉਹ ਆ ਰਹੀਆਂ ਨੇ। ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਜੋ ਵਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਉਹਨੂੰ ਵੀ ਕੰਡੈਮ ਕੀਤਾ ਔਰ ਉਹ ਹਿੰਦੂ ਸਭਾ ਦੇ ਮੰਦਿਰ ਦੇ ਬਾਹਰ ਤੇ ਉਹਨਾਂ ਨੇ ਦੁਬਾਰਾ ਕੰਡੈਮ ਕਰ ਦਿੱਤਾ ਅੱਜ ਸਵੇਰੇ ਔਰ ਕੱਲ ਉਹਨਾਂ ਨੇ ਆਲਰੇਡੀ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਨੇ ਆਲਰੇਡੀ ਕੰਡੈਮ ਕਰ ਦਿੱਤਾ ਸੀਗਾ। ਸੋ ਅਸੀਂ ਔਰ ਕਮੇਟੀ ਜਿਹੜੀ ਹੈ ਉਹ ਵੀ ਇਹਦੇ ਹੱਕ ਦੇ ਵਿਚ ਨਹੀਂ ਹੈ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕਮੇਟੀ ਦੇ ਨਾਲ ਕਿਉਂਕਿ ਸਾਡੀ ਗੱਲ ਆਫ ਦਾ ਰਿਕਾਰਡ ਹੈ ਸੋ ਵੀ ਵਾਂਟ ਟੂ ਕੀਪ ਇਟ ਆਫ ਦਾ ਰਿਕਾਰਡ। ਲੇਕਿਨ ਮੈਂ ਇੱਥੇ ਜ਼ਰੂਰ ਦੱਸਵਾਂ ਕਿ ਜੋ ਵੀ ਉਹ ਵੀ ਕਹਿ ਰਹੇ ਨੇ ਉਹ ਵੀ ਇਸ ਨੂੰ ਕੋਈ ਬਹੁਤ ਐਪਰੀਸ਼ੀਏਟ ਨਹੀਂ ਕਰਦੇ, ਨਾ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕਮੇਟੀ ਨੂੰ ਐਪਰੀਸ਼ੀਏਟ ਕਰਦੀ ਹੈ, ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਨੇ ਤਾਂ ਕੰਡੈਮ ਕਰਤਾ ਆਲਰੇਡੀ ਕਿ ਜੋ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਇਆ। ਔਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿਉਂਕਿ ਸਾਡੀ ਸਾਰੀ ਗੱਲਬਾਤ ਆਫ ਦਾ ਰਿਕਾਰਡ ਹੋ ਰਹੀ ਹੈ ਸੋ ਆਈ ਵਿਲ ਨਾਟ ਡਿਸਕਸ ਟੂ ਮਚ ਹੇਅਰ। ਲੇਕਿਨ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ, ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕਮੇਟੀ ਔਰ ਹਿੰਦੂ ਸਭਾ ਮੰਦਿਰ ਦੇ ਜਿਹੜੇ ਸਾਰੇ ਲੀਡਰਸ ਨੇ ਉਨ੍ਹਾਂ ਦੇ ਨਾਲ ਜੋ ਮੇਰੀ ਪਰਸਨਲ ਤੌਰ ਦੇ ਉੱਤੇ ਕਈਆਂ ਨਾਲ ਗੱਲ ਹੋਈ ਹੈ, ਸਾਰੇ ਜਿਹੜੇ ਚੇਅਰ ਨੇ, ਪ੍ਰਧਾਨ ਨੇ, ਪ੍ਰੈਜੀਡੈਂਟ ਨੇ, ਉਨ੍ਹਾਂ ਦੇ ਅਲੱਗ ਅਲੱਗ ਅਹੁਦੇ ਹੁੰਦੇ ਆ।
ਮੈਂ ਵਧਾਈ ਦਿੰਦਾ ਹਿੰਦੂ ਭਰਾਵਾਂ ਨੂੰ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਇਸ ਚੀਜ਼ ਨੂੰ ਸਾਂਭਿਆ ਹੈ ਔਰ ਹਿੰਦੂ ਵੀਰ ਤੁਹਾਡਾ ਦਿਲ ਬਹੁਤ ਵੱਡਾ ਹੈ ਔਰ ਆਈ ਐਮ ਪ੍ਰਾਊਡ ਆਫ ਮਾਈ ਸੈਲਫ, ਆਈ ਐਮ ਸਿੱਖ, ਆਈ ਐਮ ਪ੍ਰਾਊਡ ਆਫ ਮਾਈ ਸੈਲਫ, ਆਈ ਐਮ ਫਰੋਮ ਇੰਡੀਆ ਔਰ ਇੱਕ ਦੂਸਰੇ ਨੂੰ ਸਾਂਭੋ ਔਰ ਜਿਹੜੀਆਂ ਸਾਡੇ ਵਿਚ ਖਰਾਬੀ ਕਰਨ ਦੀਆਂ ਜਿਹੜੀਆਂ ਕੁਛ ਤਾਕਤਾਂ ਹੈਗੀਆਂ ਨੇ ਜਾਂ ਕੋਈ ਕੁਛ ਵੀ ਹੈਗਾ ਇਹਦੇ ਪਿੱਛੇ ਕਾਫੀ ਪੈਸਾ ਖਰਚ ਕੀਤਾ ਜਾ ਰਿਹਾ ਹੈ ਔਰ ਤੁਸੀਂ ਆਪਣੇ ਘਰ ਨੂੰ ਮਜ਼ਬੂਤ ਰੱਖੋ ਔਰ ਤੁਹਾਡੀ ਮਜ਼ਬੂਤੀ ਹੋਰ ਵਧੇਗੀ ਤੇ ਮੈਂ ਤਾਂ ਕਹਿ ਕੇ ਮੈਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ ਬੋਲਦਾ ਜੀ। ਥੈਂਕ ਯੂ, ਥੈਂਕ ਯੂ,
ਨਮਸਕਾਰ, ਸਤਿ ਸ੍ਰੀ ਅਕਾਲ ਜੀ, ਵਾਲੇਕੁਮ ਸਲਾਮ, ਥੈਂਕ ਯੂ ਹਰਭਜਨ ਜੀ। ਔਰ ਬਸ ਮੈਂ ਇੱਥੇ ਇੰਨਾ ਕਿ ਜ਼ਰੂਰ ਕਮਿਊਨਿਟੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਆਪ ਉੱਠ ਕੇ ਆਪਣੇ ਕੋਈ ਬਹੁਤੀ ਲੀਡਰ ਨਾ ਬਣ ਜਾਈਏ ਔਰ ਇੱਕ ਦੂਸਰੇ ਦੇ ਕੋਈ ਸਖ਼ਤ ਬਿਆਨਬਾਜ਼ੀ ਜਾਂ ਕੋਈ ਕਾਰਵਾਈ ਨਾ ਕਰੀਏ। ਹਿੰਦੂ ਸਭਾ ਮੰਦਿਰ ਦੇ ਜਿਹੜੇ ਲੀਡਰਸ ਨੇ, ਅੱਜ ਸਵੇਰੇ ਵੀ ਮੇਰੀ ਅਰਲੀ ਮਾਰਨਿੰਗ ਗੱਲ ਹੋਈ, ਕੱਲ ਰਾਤ ਵੀ ਉਨ੍ਹਾਂ ਨਾਲ ਮੈਂ ਇਨ ਟੱਚ ਹੈ ਔਰ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਕਮੇਟੀ ਸਾਰੇ ਚਾਹੁੰਦੇ ਨੇ ਕਿ ਮਿਲ ਕੇ ਬੈਠ ਕੇ ਅਸੀਂ ਸਾਰੀ ਗੱਲਬਾਤ ਕਰੀਏ। ਸੋ ਦੇ ਆਰ ਆਲ ਵਿਲਿੰਗ, ਦੇ ਆਰ ਆਲ ਰੈਡੀ ਔਰ ਮੈਂ ਧੰਨਵਾਦ ਕਰਦਾ ਹਿੰਦੂ ਸਭਾ ਮੰਦਿਰ ਦੇ ਜਿਹੜੇ ਅਹੁਦੇਦਾਰ ਨੇ, ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ, ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕਮੇਟੀ, ਸਾਰਿਆਂ ਦੇ ਜਿਹੜੇ ਅਹੁਦੇਦਾਰ ਨੇ, ਸਭ ਦਾ ਧੰਨਵਾਦ ਕਰਦਾ ਕਿ ਬਹੁਤ ਜ਼ਿਆਦਾ ਰਿਸਪੋਂਸੀਬਲੀ ਸਭ ਨੇ ਐਕਟ ਕੀਤਾ ਔਰ ਜਿਹਦੇ ਕਾਰਨ ਕਿ ਦੇ ਆਲ ਅਗਰੀਡ ਕਿ ਅਸੀਂ ਇਸ ਚੀਜ਼ ਨੂੰ ਪਿਆਰ ਮੁਹੱਬਤ ਦੇ ਨਾਲ ਆਪਸ ਦੇ ਵਿਚ ਗੱਲਬਾਤ ਦੇ ਜ਼ਰੀਏ ਨੂੰ ਡੀਲ ਕਰਨਾ। ਸੋ ਮੈਂ ਇਹ ਜ਼ਰੂਰ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਲੀਡਰਸ ਜਿਹੜੇ ਨੇ ਉਹ ਡੈਫੀਨੇਟਲੀ ਬਹੁਤ ਪਿਆਰ ਨਾਲ, ਕਿਸੇ ਨੇ ਵੀ ਹਿੰਦੂ ਸਭਾ ਮੰਦਿਰ ਦੇ ਲੀਡਰਸ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦੇ ਜੀ ਬਿਲਕੁਲ ਅਸੀਂ ਬੈਠ ਕੇ ਸਾਰੀ ਗੱਲ ਸੋਲਵ ਕਰਾਂਗੇ, ਜੇ ਹੋ ਗਿਆ ਇੰਸੀਡੈਂਟ ਇਟ ਇਜ਼ ਅਨਫੋਰਚੁਨੇਟ, ਰੋਂਗ ਹੈ, ਅਸੀਂ ਉਹਨੂੰ ਡੀਲ ਕਰਦੇ ਹਾਂ। ਔਰ ਇਸੇ ਤਰ੍ਹਾਂ ਜਿਹੜੇ ਆਪਣੇ ਗੁਰੂ ਘਰਾਂ ਦੇ ਜਿਹੜੇ ਲੀਡਰਸ ਨੇ, ਗੁਰਦੁਆਰਾ ਕੌਂਸਲ ਹੈ, ਗੁਰਦੁਆਰਾ ਕਮੇਟੀ ਦੇ ਮੈਂਬਰਸ ਨੇ, ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਅਸੀਂ ਡੀਲ ਕਰਾਂਗੇ। ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਸਾਡੇ ਲੀਡਰਸ ਦਾ ਜਿਨ੍ਹਾਂ ਨੇ ਕਿ ਬਹੁਤ ਰਿਸਪੈਕਟਫੁਲੀ ਇਸ ਜਿਹੜਾ ਬਹੁਤ ਬੜਾ ਚੈਲੰਜ ਕਮਿਊਨਿਟੀ ਚ ਆਇਆ। ਦੇਖੋ ਸਾਰੀ ਰਾਤ ਪੁਲਿਸ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀ ਹੋਈ ਹੈ, ਕੱਲ ਰਾਤ ਮੈਂ ਖੁਦ ਗਿਆ ਹਿੰਦੂ ਸਭਾ ਮੰਦਿਰ, ਅਸੀਂ ਕੱਲ ਗਏ ਸੀਗੇ ਬਾਹਰ, ਉੱਥੇ ਪੁਲਿਸ ਲੱਗੀ ਹੋਈ ਹੈ। ਕਿੰਨੇ ਪੁਲਿਸ ਦੇ ਰਿਸੋਰਸਿਸ ਤੁਸੀਂ ਦੇਖੋ, ਪੁਲਿਸ ਤਾਂ ਕਿੰਨੇ ਪੁਲਿਸ ਦੇ ਰਿਸੋਰਸਿਸ ਲੱਗ ਰਹੇ ਨੇ ਹਿੰਦੂ ਸਭਾ ਮੰਦਿਰ ਦੇ ਬਾਹਰ ਲੱਗੇ। ਆਈ ਐਮ ਸ਼ੋਰ ਹੋਰ ਵੀ ਮੰਦਰਾਂ ਦੇ ਬਾਹਰ ਪੁਲਿਸ ਲੱਗੀ ਹੋਏਗੀ। ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ, ਡਿਕਸੀ ਗੁਰੂ ਘਰ ਦੇ ਬਾਹਰ ਪੁਲਿਸ, ਕੱਲ ਪਲਾਜ਼ਿਆਂ ਦੇ ਵਿੱਚ, ਕੱਲ ਤੁਸੀਂ ਜਾ ਕੇ ਦੇਖੋ ਵੈਸਟਵੁੱਡ ਮਾਲ ਉੱਥੇ ਕਿੰਨੀ ਪੁਲਿਸ ਲੱਗੀ ਹੋਈ ਹੈ, ਇੱਥੇ ਗ੍ਰੇਟ ਪੰਜਾਬ ਪਲਾਜ਼ਾ ਕਿੱਥੇ ਕਿੱਥੇ ਕਿੰਨੀ ਪੁਲਿਸ ਦਾ ਰਿਸੋਰਸ ਇਹਦੇ ਤੇ ਲੱਗ ਗਿਆ ਕੱਲ, ਠੀਕ ਹੈ, ਕਿੰਨੀ ਪੁਲਿਸ ਰਿਸੋਰਸ ਇੱਧਰ ਲਗਾ ਰਹੇ ਹਾਂ। ਬਾਕੀ ਅਸੀਂ ਕ੍ਰਾਈਮ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਫਿਰ ਚੈਲੰਜ ਹੈ। ਗੋਪਾ ਰਾਏ ਸਾਹਿਬ ਤੁਸੀਂ ਆਉਂਦੇ ਹੋ, ਗੋਪਾ ਰਾਏ ਸਾਹਿਬ ਗੋ ਹੈਡ।
ਹਾਂਜੀ, ਮੈਂ ਹੋਰ ਤਾਂ ਬਹੁਤੀ ਗੱਲ ਨਹੀਂ ਕਰੂ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ। ਪਹਿਲਾਂ ਤਾਂ ਅਸੀਂ ਜਿਹੜੇ ਗੁਰਦੁਆਰੇ ਨਹੀਂ, ਜਿਹੜਾ ਮੰਦਰ ਦੇ ਬਾਹਰ ਜੋ ਕੁਛ ਹੋਇਆ ਉਹਦਾ ਪੂਰੇ ਆਪਣੇ ਸਖ਼ਤ ਸ਼ਬਦਾਂ ਦੇ ਨਾਲ ਅਸੀਂ ਪਹਿਲਾਂ ਵੀ ਨਿਖੇਧ ਕੀਤੀ, ਹੁਣ ਵੀ ਕਰਦੇ। ਪਰ ਜਿਹੜਾ ਗੁਰਦੁਆਰੇ ਵਿਚ ਹੋਇਆ ਕੱਲ ਮਾਲਟਨ ਦੇ ਗੁਰਦੁਆਰੇ ਦੇ ਬਾਹਰ, ਉਹ ਉਸ ਤੋਂ ਵੀ ਨਿੰਦਣਯੋਗ ਆ ਕਿਉਂਕਿ ਜਦ ਅਸੀਂ ਪਹਿਲਾਂ ਮੰਦਰ ਦੇ ਖਿਲਾਫ਼ ਜੋ ਹੋ ਰਿਹਾ ਉਹਦੇ ਅਸੀਂ ਆਪ ਸਿੱਖ ਹੁੰਦੇ ਹੋਏ ਉਹਦੇ ਖਿਲਾਫ਼ ਡਟ ਕੇ ਬੋਲ ਰਹੇ ਹਾਂ, ਤੇ ਕਿਹਨੂੰ ਲੋੜ ਪੈ ਗਈ ਆ ਇਹਨਾਂ ਨੂੰ ਕਿਹਨੇ ਭਾਵਕ ਕੀਤਾ, ਕਿਹਨੇ ਉਭਾਰਿਆ ਗੁਰਦੁਆਰੇ ਦੇ ਲਾਗੇ ਜਾਣ ਲਈ? ਇਹ ਦੋਵੇਂ ਹੀ ਤਰ੍ਹਾਂ ਜਿਹੜੀਆਂ ਵੀ ਇਹਨਾਂ ਸਧਾਰਨ ਲੋਕਾਂ ਦੇ ਸੈਂਟੀਮੈਂਟ ਭੜਕਾਉਂਦੀਆਂ ਆ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਇਹਨਾਂ ਦੋ ਪਾਸਿਆਂ ਨੂੰ ਜਿਹੜੇ ਵੀ ਸੈੱਲ ਕਾਇਮ ਕਰਦੇ ਆ, ਜਿਹੜੇ ਉਹਨਾਂ ਨੂੰ ਭਾਵਕ ਕਰਦੇ ਆ, ਉਹਨਾਂ ਲੋਕਾਂ ਨੂੰ ਕਾਬੂ ਕਰਨ। ਨਹੀਂ ਤਾਂ ਇਹ ਅੱਜ ਚਾਰ ਜਣੇ ਚਾਰਜ ਹੋ ਗਿਆ, ਕੱਲ ਨੂੰ ਹੋਰ ਭਾਵਕ ਹੋ ਕੇ ਵੀ ਲੋਕ ਚਾਰਜ ਹੁੰਦੇ ਰਹਿਣਗੇ। ਜਿੰਨਾ ਚਿਰ ਦੋ ਪਾਸਿਆਂ ਤੋਂ ਲੋਕਾਂ ਨੂੰ ਭਾਵਕ ਕਰਨ ਵਾਲੀਆਂ ਧਿਰਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਹ ਠੰਡ ਨਹੀਂ ਪਾਣੀ। ਇਹੀ ਮੈਂ ਕਹੂੰਗਾ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਆ, ਛੋਟੀਆਂ ਤੋਂ ਵੱਡੀਆਂ ਸਰਕਾਰਾਂ ਨੂੰ, ਕਿ ਇਹਨਾਂ ਦੋ ਪਾਸਿਆਂ ਨੂੰ ਜਿਹੜੇ ਵੀ ਭਾਵਕ ਕਰਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ। ਇਹਨਾਂ ਹੀ ਮੈਂ ਕਹੂੰਗਾ।
ਗੋਪਾ ਰਾਏ ਸਾਹਿਬ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿਹੜੇ ਵੀ ਲੋਕ ਗਲਤ ਕੋਈ ਬਿਆਨ ਦਿੰਦੇ ਨੇ ਉਹ ਵੀ ਗਲਤ ਹੈ, ਔਰ ਜਿਹੜਾ ਉੱਥੇ ਜਾ ਕੇ, ਬਿਲਕੁਲ ਤੁਹਾਡੀ ਗੱਲ ਸਹੀ ਹੈ ਗੋਪਾ ਰਾਏ ਸਾਹਿਬ, ਕਿ ਦੇਖੋ ਜੋ ਹਿੰਦੂ ਸਭਾ ਮੰਦਿਰ ਦੇ ਬਾਹਰ ਹੋਇਆ ਹਰ ਬੰਦਾ ਉਹਨੂੰ ਕੰਡੈਮ ਕਰ ਰਿਹਾ, ਹਰ ਬੰਦਾ। ਮੈਂ ਗੋਪਾ ਰਾਏ ਸਾਹਿਬ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਮੈਂ ਨਾਮ ਨਹੀਂ ਲੈ ਸਕਦਾ ਈਵਨ ਜਿਹੜੇ, ਕਿਉਂਕਿ ਮੇਰੀ ਤਾਂ ਗੱਲਬਾਤ ਸਾਰਿਆਂ ਨਾਲ ਹੁੰਦੀ ਹੈ, ਸਾਡਾ ਤਾਂ ਸਾਰਿਆਂ ਨਾਲ, ਕਿਉਂਕਿ ਮੀਡੀਆ ਦੇ ਨਾਤੇ ਅਸੀਂ ਹਰੇਕ ਨਾਲ ਇਨ ਟੱਚ ਹੁੰਦੇ ਹਾਂ। ਗੋਪਾ ਰਾਏ ਸਾਹਿਬ ਈਵਨ ਜਿਹੜੇ ਕਈ ਬਹੁਤ ਪ੍ਰੋ ਖਾਲਿਸਤਾਨੀ ਪੱਖੀ ਆ ਉਹਨਾਂ ਨੇ ਵੀ ਕਿਹਾ ਵੀ ਨਹੀਂ ਇਹ ਗਲਤ ਹੈ ਯਾਰ, ਕਿਸੇ ਦੇ ਧਾਰਮਿਕ, ਉਹਨਾਂ ਨੇ ਇੱਥੇ ਤੱਕ ਕਿਹਾ ਵੀ ਜਿਹੜਾ ਧਾਰਮਿਕ ਸਥਾਨ ਦੇ ਬਾਹਰ ਪ੍ਰੋਟੈਸਟ ਕਰਨਾ ਵੀ ਗਲਤ ਹੈ। ਕਈ ਜਿਹੜੇ ਖਾਲਿਸਤਾਨੀ ਪੱਖੀ ਬੰਦੇ ਆ ਉਹਨਾਂ ਨੇ ਵੀ ਕੱਲ ਬਹੁਤ ਇਹ ਗੱਲ ਕਹੀ ਵੀ ਨਹੀਂ ਯਾਰ ਮੰਦਿਰ ਦੇ ਬਾਹਰ ਕਿਉਂ ਪ੍ਰੋਟੈਸਟ ਕਰਨਾ, ਜਿਹੜੇ ਕਈ ਖਾਲਿਸਤਾਨੀ, ਔਰ ਉਹਨਾਂ ਨੇ ਕਈ ਖਾਲਿਸਤਾਨੀ ਪੱਖ ਦੇ ਬੰਦੇ ਨੇ ਕਿਹਾ ਵੀ ਗਲਤ ਹੈ, ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਜਦੋਂ ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਇਹਨੂੰ, ਦੇਖੋ ਏਡੀ ਵੱਡੀ ਆਰਗੇਨਾਈਜੇਸ਼ਨ ਹੈ ਓਨਟੇਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਵੱਲੋਂ ਆਫੀਸ਼ੀਅਲ ਪ੍ਰੈਸ ਰਿਲੀਜ਼ ਆ ਗਈ, ਉਹਨਾਂ ਨੇ ਇਹਨੂੰ ਕੰਡੈਮ ਕਰਤਾ ਕਿ ਹਿੰਦੂ ਸਭਾ ਦੇ ਮੰਦਿਰ ਦੇ ਬਾਹਰ ਜੋ ਹੋਇਆ ਗਲਤ ਹੈ। ਤਾਂ ਫਿਰ ਤੁਹਾਨੂੰ ਕੀ ਜ਼ਰੂਰਤ ਪਈ ਆ ਤੁਸੀਂ ਜਾ ਕੇ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਇੱਦਾਂ ਕਰੋ? ਬਹੁਤ ਗਲਤ ਹੈ, ਬਹੁਤ ਗਲਤ ਹੈ। ਇਹ ਜਿਹੜੇ ਬਿਲਕੁਲ, ਮੈਂ ਗੋਪਾ ਰਾਏ ਸਾਹਿਬ ਤੁਹਾਡੀ ਗੱਲ ਨਾਲ ਐਗਰੀ ਕਰਦਾ ਹੈ ਵੀ ਦੋਨੋਂ ਪਾਸੋਂ ਜਿਹੜੇ ਬੰਦੇ ਜਿਨ੍ਹਾਂ ਨੇ ਕੰਮ ਕੀਤਾ, ਜਿਹੜੇ ਬੰਦੇ ਉਧਰ ਵੀ ਕੀਤਾ ਜਿਨ੍ਹਾਂ ਨੇ, ਉਹ ਤੇ ਤਿੰਨ ਬੰਦੇ ਹੋ ਗਏ ਨੇ ਜੀ ਉਧਰ ਅਰੈਸਟ ਹੋ ਗਏ ਅਪੀਲ ਪੁਲਿਸ ਨੇ। ਅਸੀਂ ਅਪੀਲ ਪੁਲਿਸ ਨੂੰ ਲਗਾਤਾਰ ਫੋਲੋਅਪ ਕਰ ਰਹੇ ਹਾਂ, ਹੁਣ ਸਾਨੂੰ ਕਹਿੰਦੇ ਜੀ ਪੇਸ਼ੈਂਸ ਕਿਉਂ ਰੱਖੀਏ, ਅਪੀਲ ਪੁਲਿਸ ਫੌਰਨ ਕਾਰਵਾਈ ਕਰੇ, ਫੌਰਨ ਇਹ ਸਾਰੀ ਚੀਜ਼ਾਂ ਤੇ ਕਰੇ, ਠੀਕ ਹੈ। ਸੋ ਅਸੀਂ ਲਗਾਤਾਰ, ਔਰ ਮੈਂ ਪਹਿਲਾਂ ਤੇ ਹੱਥ ਜੋੜ ਕੇ ਅਪੀਲ ਪੁਲਿਸ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਵੀ, ਅਪੀਲ ਪੁਲਿਸ ਬਿਲਕੁਲ ਜਲਦੀ ਤੋਂ ਜਲਦੀ ਕਾਰਵਾਈ ਕਰੋ ਜੀ, ਲੇਕਿਨ ਅਪੀਲ ਪੁਲਿਸ ਦੇ ਨਾਲ ਨਾਲ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਸਾਡੀ ਸਾਰੀ ਜਿਹੜੀ ਆਪਣੇ ਹਿੰਦੂ ਸਭਾ ਮੰਦਿਰ ਦੀ ਮੈਨੇਜਮੈਂਟ ਹੈ, ਦੇਰ ਰਾਤ ਤੱਕ ਅਰਲੀ ਮਾਰਨਿੰਗ ਉਹਨਾਂ ਨਾਲ ਗੱਲ ਹੋ ਰਹੀ ਹੈ, ਔਰ ਨਾਲ ਹੀ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਦੇ ਸਾਰੇ ਹੀ ਜਿਹੜੇ ਅਹੁਦੇਦਾਰ ਨੇ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਹੈ, ਔਰ ਉਹਨਾਂ ਨੇ ਵੀ ਦੇਰ ਰਾਤ ਤੱਕ ਸਾਰੀ ਗੱਲਬਾਤ ਸੁਣੀ, ਓਨਟੇਰੀਓ ਗੁਰਦੁਆਰਾ ਕਮੇਟੀ ਉਹਨਾਂ ਦੇ ਵੀ ਅਹੁਦੇਦਾਰ ਨੇ ਗੱਲਬਾਤ ਸਾਰੀ ਸੁਣੀ। ਸੋ ਅਸੀਂ ਉਹਨਾਂ ਦੇ ਬਹੁਤ ਹੱਥ ਜੋੜ ਕੇ ਧੰਨਵਾਦੀ ਹਾਂ, ਬਹੁਤ ਜ਼ਿੰਮੇਵਾਰੀ ਦੇ ਨਾਲ ਕਿਸੇ ਨੇ ਵੀ, ਮੈਂ ਇਹ ਗੱਲ ਆਈ ਐਮ ਪਲੇਜ਼ੈਂਟਲੀ ਸਰਪ੍ਰਾਈਜ਼ਡ ਬਿਟ ਐਸ ਵੈਲ, ਔਰ ਬਹੁਤ ਮੈਨੂੰ ਖੁਸ਼ੀ ਹੋਈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਘੱਟੋ ਘੱਟ ਬਹੁਤ ਹੀ ਉਹ ਰਿਸਪੈਕਟਡ ਤਰੀਕੇ ਨਾਲ ਗੱਲ ਕਰ ਰਹੀ ਹੈ। ਔਰ ਦੇਖੋ ਤੁਸੀਂ ਇੱਕ ਹਿੰਦੂ ਸਭਾ ਮੰਦਿਰ ਇੱਕ ਐਡਾ ਵੱਡਾ ਅਦਾਰਾ ਹੈ, ਤੁਸੀਂ ਜਾ ਕੇ ਉੱਥੇ ਇੱਦਾਂ ਕਰੋਗੇ ਤਾਂ ਫਿਰ ਉਹ ਨਾਰਾਜ਼ਗੀ ਹੋ ਸਕਦੀ ਹੈ, ਬਟ ਉਹਨਾਂ ਨੇ ਕੋਈ ਨਾਰਾਜ਼ਗੀ ਨਹੀਂ ਸ਼ੋਅ ਕੀਤੀ। ਉਹ ਕਹਿੰਦੇ ਜੀ ਬਿਲਕੁਲ ਅਸੀਂ ਬੈਠਣ ਨੂੰ ਤਿਆਰ ਹੈ, ਇਹਨੂੰ ਅਸੀਂ ਡਿਫਿਊਜ਼ ਕਰਨਾ ਇਸ ਸਿਚੁਏਸ਼ਨ ਨੂੰ। ਸੇਮ ਇਸੇ ਤਰ੍ਹਾਂ ਕੱਲ ਦੇਖੋ ਮਾਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਹੋਇਆ ਕਿੰਨਾ ਕੰਡੇਮੇਬਲ ਹੈ, ਲੇਕਿਨ ਮਾਲਟਨ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕੱਲ ਨੂੰ ਆਪਣੇ ਡਿਕਸੀ ਗੁਰੂ ਘਰ ਵਾਲੇ ਸਾਰੇ, ਸਕਾਰਬਰੋ ਗੁਰੂ ਘਰ ਸਾਰੇ, ਉਹਨਾਂ ਨੇ ਵੀ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਨੇ ਕਿਹਾ ਵੀ ਅਸੀਂ ਗੱਲਬਾਤ ਰਾਹੀਂ ਇਸ ਇਸ਼ੂ ਨੂੰ ਸੋਲਵ ਕਰਨਾ। ਗੋਪਾ ਰਾਏ ਸਾਹਿਬ ਬਹੁਤ ਤੁਹਾਡਾ ਧੰਨਵਾਦ, ਗੋਪਾ ਰਾਏ ਸਾਹਿਬ ਬੜਾ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ, ਗੋਪਾ ਰਾਏ ਸਾਹਿਬ ਥੈਂਕ ਯੂ। ਹਾਂਜੀ ਗੁਰਨਾਮ ਸਿੰਘ ਜੀ ਤੁਸੀਂ ਆਉਂਦੇ ਰਹੋ, ਗੁਰਨਾਮ ਸਿੰਘ ਜੀ ਗੋ ਹੈਡ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਗੁਰਨਾਮ ਸਿੰਘ ਜੀ? ਹਾਂਜੀ ਉਹਨਾਂ ਦੀ ਪਲੀਜ਼, ਹਾਂਜੀ ਟੈਕਨੀਕਲ ਟੀਮ ਨੂੰ ਰਿਕੁਐਸਟ ਹੈ ਜੀ ਉਹਨਾਂ ਦਾ ਫੋਨ ਲਾਈਨ ਪਲੀਜ਼ ਆਨ ਦੀਅਰ ਕਰ ਦੇਣ। ਟੈਕਨੀਕਲ ਟੀਮ ਪਲੀਜ਼ ਅਟੈਂਸ਼ਨ ਪੇ ਕਰੋ ਜੀ, ਟੈਕਨੀਕਲ ਟੀਮ ਨੂੰ ਰਿਕੁਐਸਟ ਹੈ। ਹਾਂਜੀ ਗੁਰਨਾਮ ਸਿੰਘ ਜੀ ਤੁਸੀਂ ਆਉਂਦੇ ਰਹੋ ਗੋ ਹੈਡ।
ਹਾਂਜੀ ਭਾਜੀ ਸਤਿ ਸ੍ਰੀ ਅਕਾਲ ਪਹਿਲੇ ਤਾਂ ਕੱਲ ਵਾਲਾ ਇੰਸੀਡੈਂਟ ਹੋਇਆ ਨਾ ਤਾਂ ਬੜਾ ਅਨਫੋਰਚੁਨੇਟ ਆ ਬਟ ਅਸੀਂ ਜਦੋਂ ਸਾਡੇ ਬੱਚਿਆਂ ਤੇ ਜਾਂ ਤਾਂ ਕੋਈ ਡਰੱਗ ਵਗੈਰਾ ਚ ਇਨਵੋਲਵ ਹੁੰਦੇ ਆ ਜਾਂ ਕਿਸੇ ਕੋਈ ਕਾਰਾਂ ਚੋਰੀ ਹੁੰਦੀ ਅਸੀਂ ਦਵਾ ਸੈੱਟ ਪੁਲਿਸ ਨੂੰ ਟਾਰਗੇਟ ਕਰਨ ਲੱਗ ਜਾਂਦੇ ਕਿ ਪੁਲਿਸ ਨੇ ਆਹ ਨੀ ਕੀਤਾ ਸਾਨੂੰ ਸਾਨੂੰ ਕਾਨੂੰਨ ਚ ਰਹਿਣਾ ਕਿਉਂ ਨੀ ਆਉਂਦਾ ਆਲਵੇਜ ਜਿਹੜਾ ਬੰਦਾ ਕਾਲ ਕਰਦਾ ਕਹਿੰਦੇ ਕਾਨੂੰਨ ਬੜੇ ਸਖ਼ਤ ਆ ਨਰਮ ਆ ਕਾਨੂੰਨ ਬੜੇ ਨਰਮ ਆ ਇਹ ਨਰਮ ਕਾਨੂੰਨਾਂ ਦੇ ਵਿੱਚ ਅਸੀਂ ਰਹਿਣਾ ਕਦੋਂ ਸਿੱਖਾਂਗੇ ਅਸੀਂ ਆਪਣੇ ਆਪ ਨੂੰ ਕਦੋਂ ਟਾਰਗੇਟ ਕਰਾਂਗੇ ਵੀ ਅਸੀਂ ਸਹੀ ਨੀ ਹੈਗੇ ਇਹਨਾਂ ਕਾਨੂੰਨਾਂ ਦੇ ਮੁਤਾਬਕ ਕਾਨੂੰਨ ਤਾਂ ਪਹਿਲਾਂ ਵੀ ਚੱਲਦੇ ਸੀ ਸਾਡੇ ਤੋਂ ਪਹਿਲਾਂ ਵੀ ਚੱਲਦੇ ਸੀ ਪਹਿਲਾਂ ਤਾਂ ਇੱਥੇ ਕੋਈ ਪ੍ਰੋਬਲਮ ਹੈ ਨੀ ਸੀ ਜੇ ਹੁਣ ਸਾਡੇ ਕਰਕੇ ਹੋ ਰਹੀਆਂ ਪ੍ਰੋਬਲਮਾਂ ਆਉਣ ਨਾ ਹੋਈਆਂ ਤੇ ਇਹਦਾ ਮਤਲਬ ਪ੍ਰੋਬਲਮ ਸਾਡੇ ਵਿੱਚ ਆ ਕਾਨੂੰਨਾਂ ਵਿੱਚ ਪ੍ਰੋਬਲਮ ਨਹੀਂ ਹੈਗੀ ਔਰ ਇਸ ਵੇਲੇ ਜਿਹੜੀਆਂ ਦੋਹੀ ਪਾਸੀ ਜਿਹੜੀਆਂ ਹੈਗੀਆਂ ਉਹ ਧਾਰਮਿਕ ਐਂਟੀਟੀਜ਼ ਆ ਉਹਨਾਂ ਦਾ ਫਰਜ਼ ਬਣਦਾ ਪਹਿਲੀ ਗੱਲ ਤਾਂ ਜਿਹੜਾ ਮੰਦਰ ਦੇ ਸਾਹਮਣੇ ਪ੍ਰੋਟੈਸਟ ਕਰਨ ਗਏ ਆ ਉਹਨਾਂ ਨੂੰ ਉੱਥੇ ਜਾਣਾ ਨਹੀਂ ਸੀ ਚਾਹੀਦਾ ਔਰ ਦੂਜੀ ਗੱਲ ਜਿਹੜੇ ਫਿਰ ਮੰਦਰ ਵਾਲੇ ਪਾਸੇ ਜਾ ਕੇ ਦੂਜੇ ਪਾਸੇ ਕ੍ਰੋਸ ਦਾ ਸਟਰੀਟ ਉਹਨਾਂ ਨਾਲ ਗਏ ਆ ਜਾਂ ਦੂਜੇ ਪਾਸੇ ਜਿਹੜੇ ਮੰਦਰ ਦੇ ਅੰਦਰ ਗਏ ਆ ਦੋਨੋਂ ਹੀ ਜਾਣੇ ਆਪੋ ਆਪਣੇ ਬੰਦਿਆਂ ਦੇ ਨਾਂ ਲੈਣ ਵੀ ਇਹਨਾਂ ਇਹਨਾਂ ਬੰਦਿਆਂ ਨੇ ਜਿਹੜਾ ਖਰਾਬ ਕੀਤਾ ਉਹ ਪੁਲਿਸ ਦੀ ਮਦਦ ਕਰਨ ਕੱਲਾ ਪੁਲਿਸ ਤੇ ਜਿਹੜੀ ਆ ਸੂਈ ਰੱਖਣੀ ਸਾਡੀ ਗੱਲ ਜਿਹੜੀ ਉਹ ਉਹਨੇ ਨਾਲ ਮਸਲਾ ਹੱਲ ਨਹੀਂ ਹੋ ਜਾਂਦਾ ਜੇ ਮਸਲਾ ਹੱਲ ਕਰਨਾ ਚਾਹੁੰਦੇ ਦਿਲੋਂ ਚਾਹੁੰਦੇ ਆ ਦੋਨਾਂ ਜਾਣਿਆਂ ਨੂੰ ਜਿਹੜੀਆਂ ਆਪਣੇ ਆਪਣੇ ਬੱਚੇ ਜਿਹੜੇ ਗਲਤ ਬੰਦੇ ਆ ਉਹਨਾਂ ਦੇ ਨਾਂ ਕੱਢ ਕੇ ਸਾਹਮਣੇ ਰੱਖਣੇ ਚਾਹੀਦੇ ਆ ਫਿਰ ਇਹ ਮਸਲਾ ਹੱਲ ਹੋਊਗਾ
ਗੁਰਨਾਮ ਸਿੰਘ ਜੀ ਬਹੁਤ ਤੁਸੀਂ ਵਧੀਆ ਔਰ ਇੰਪੋਰਟੈਂਟ ਗੱਲ ਕੀਤੀ ਹੈ ਮੈਂ 100% ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਔਰ ਮੈਂ ਇਹ ਵੀ ਕਹਾਂਗਾ ਕਿ ਜੇ ਤੁਹਾਡੀ ਗੱਲ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਕੀਤਾ ਜਾਏ ਯੈਸ ਅਸੀਂ ਗੱਲ ਕਰਦੇ ਹਾਂ ਟਫ ਔਨ ਕ੍ਰਾਈਮ ਸਖ਼ਤ ਕਾਨੂੰਨ ਬਣਨੇ ਚਾਹੀਦੇ ਸਾਰੇ ਮੁੱਦਿਆਂ ਦੀ ਲੇਕਿਨ ਅਸਲ ਦੇ ਵਿੱਚ ਤਾਂ ਸਾਨੂੰ ਆਪਣੇ ਅੰਦਰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸਰ ਦੇਖੋ ਸਟੋਪ ਸਾਈਨ ਹੈ ਠੀਕ ਹੈ ਕਿ ਨਹੀਂ ਅਸੀਂ ਆਪਣੇ ਆਪ ਰੁਕਾਂਗੇ ਨਾ ਸਾਨੂੰ ਰੁਕਣਾ ਚਾਹੀਦਾ ਜੇ ਉੱਥੇ ਸਟੋਪ ਸਾਈਨ ਹੈ ਜਿੱਦਾਂ ਜੇ ਫਰਜ਼ ਕਰ ਲਓ ਹੁਣ ਤੇ ਬਹੁਤ ਮੈਂ ਰਿਸਪੈਕਟਫੁਲੀ ਗੱਲ ਕਰ ਰਿਹਾ ਉਹ ਇੰਡੀਆ ਦੇ ਵਿੱਚ ਤੇ ਅਸੀਂ ਇਸ ਚੀਜ਼ ਨੂੰ ਬੜਾ ਬੁਰਾ ਮਨਾਉਂਦੇ ਸੀ ਵੀ ਇਹ ਭਾਈ ਸਾਹਿਬ ਲੋਕ ਰੈਡ ਲਾਈਟ ਕ੍ਰੋਸ ਕਰਦੇ ਆ ਮੈਂ ਇੱਥੇ ਮੇਰੀ ਅੱਖੀ ਦੇਖੀ ਗੱਲ ਆ ਹੁਣ ਲੋਕ ਇੱਥੇ ਉਸ ਦਿਨ ਅਸੀਂ ਹੈਰਾਨ ਹੋ ਗਏ ਰੈਡ ਲਾਈਟ ਤੇ ਗੱਡੀ ਆਈ ਆ ਕੇ ਸਲੋ ਜੀ ਹੋਈ ਆ ਮੈਨੂੰ ਪਹਿਲਾਂ ਹੀ ਸ਼ੱਕ ਆ ਵੀ ਗੱਡੀ ਰੁਕੀ ਨਹੀਂ ਰਹੀ ਤੇ ਉਹ ਭਜਾ ਕੇ ਲੈ ਗਏ ਹਾਲਾਂਕਿ ਦੂਜੇ ਪਾਸਿਓਂ ਚਲੋ ਕੋਈ ਨਹੀਂ ਤੁਸੀਂ ਇਹ ਸੋਚੋ ਵੀ ਇਧਰੋਂ ਵੀ ਗੱਡੀ ਆ ਸਕਦੀ ਹੈ ਦੂਜੇ ਪਾਸੋਂ ਵੀ ਗੱਡੀ ਆ ਸਕਦੀ ਤੁਸੀਂ ਖੁਦ ਦੀ ਜਾਨ ਰਿਸਕ ਚ ਪਾ ਰਹੇ ਹੋ ਦੂਜਿਆਂ ਦੀ ਜਾਨ ਰਿਸਕ ਚ ਪਾ ਰਹੇ ਹੋ ਉਹ ਰੈਡ ਲਾਈਟ ਤੇ ਗੱਡੀ ਪਹਿਲਾਂ ਆ ਕੇ ਹੌਲੀ ਜੀ ਕੀਤੀ ਫਿਰ ਮੈਂ ਕਿਹਾ ਕੀ ਕਰ ਰਹੇ ਹੋ ਨਾਲ ਹੀ ਭਜਾ ਕੇ ਲੈ ਗਏ ਰੈਡ ਲਾਈਟ ਦੇ ਉੱਤੇ ਇਹ ਪਤਾ ਨੀ ਕਿਹੜਾ ਇਹ ਤੁਹਾਡੀ ਗੱਲ ਗੁਰਨਾਮ ਜੀ ਠੀਕ ਹੈ ਕਿੱਥੇ ਕਿੱਥੇ ਅਸੀਂ ਕਾਨੂੰਨ ਕਿੰਨਾ ਕੁ ਕਾਨੂੰਨ ਸਖ਼ਤ ਕਰਾਂਗੇ ਇਹ ਸਾਨੂੰ ਕਿਉਂ ਨੀ ਸਮਝ ਆ ਰਹੀ ਹੈ ਵੀ ਅਸੀਂ ਰਿਸਪੈਕਟਫੁਲੀ ਗੱਲ ਹੀ ਕਰਨਾ ਭੁੱਲ ਗਏ ਹਾਂ ਸਾਨੂੰ ਗੱਲ ਕਰਨ ਦੀ ਔਰ ਤੁਹਾਡੀ ਗੱਲ ਗੁਰਨਾਮ ਜੀ ਬਿਲਕੁਲ ਠੀਕ ਹੈ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਕਿਸੇ ਧਾਰਮਿਕ ਸਥਾਨ ਤੇ ਕਿਸੇ ਹਸਪੀਟਲ ਦੇ ਬਾਹਰ ਕਿਸੇ ਸਕੂਲ ਦੇ ਬਾਹਰ ਅਸੀਂ ਅੱਜ ਹਸਪੀਟਲ ਦੀ ਵੀ ਗੱਲ ਕਰੀਏ ਅਸੀਂ ਸਕੂਲ ਦੀ ਵੀ ਗੱਲ ਕਰੀਏ ਜੂਈ ਸਕੂਲ ਦੇ ਉੱਤੇ ਬਈ ਉੱਥੇ ਇਜ਼ਰਾਈਲ ਹਮਾਸ ਦੀ ਜੰਗ ਚੱਲਦੀ ਤੁਸੀਂ ਇੱਥੇ ਜੂਈ ਸਕੂਲ ਜਿਹੜਾ ਲੜਕੀਆਂ ਦਾ ਉੱਥੇ ਜਾ ਕੇ ਗੋਲੀਆਂ ਚਲਾਉਣ ਲੱਗੇ ਹੋ ਇੱਥੇ ਤੁਸੀਂ ਹਸਪੀਟਲ ਦੇ ਵਿੱਚ ਲੋਕ ਪਰੇਸ਼ਾਨੀ ਨਾਲ ਜਾ ਰਿਹਾ ਉਹ ਬੰਦੇ ਨੂੰ ਪਹਿਲਾਂ ਹੀ ਪਰੇਸ਼ਾਨੀ ਹੈ ਤੁਸੀਂ ਮਦਦ ਤਾਂ ਕੀ ਕਰਨੀ ਤੁਸੀਂ ਘੇਰਾ ਪਾ ਕੇ ਹਸਪੀਟਲ ਦੇ ਆਪਰੇਸ਼ਨ ਨੂੰ ਡਿਸਰਪਟ ਕਰ ਰਹੇ ਹੋ ਕੋਈ ਬੰਦਾ ਗੁਰੂ ਘਰ ਜਾ ਰਿਹਾ ਹੈ ਕੋਈ ਲੰਗਰ ਛਕ ਰਿਹਾ ਆਰਾਮ ਦੇ ਨਾਲ ਗੁਰੂ ਘਰ ਚ ਕੋਈ ਗੁਰੂ ਘਰ ਚ ਸੇਵਾ ਕਰ ਰਿਹਾ ਕਿੰਨੀ ਉਹਨਾਂ ਦੀ ਵਧੀਆ ਵਾਈਬ੍ਰੇਸ਼ਨਸ ਨੇ ਕੋਈ ਮਸਜਿਦ ਜਾ ਰਿਹਾ ਉਹ ਵੀ ਇੱਕ ਵਧੀਆ ਵਾਈਬ੍ਰੇਸ਼ਨ ਹੈ ਕੋਈ ਮੰਦਿਰ ਚ ਜਾ ਰਿਹਾ ਕੋਈ ਸਿਨੇਗੋਗ ਚ ਜਾ ਰਿਹਾ ਕੋਈ ਤੁਸੀਂ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਇਹਦੇ ਲਈ ਆਪਾਂ ਸਾਰੇ ਇਕੱਠੇ ਹੋਈਏ ਅਸੀਂ ਸਰ ਮੈਂ ਤੇ ਪਿਛਲੇ ਸਾਲ ਦੀ ਗੱਲ ਕਰਦਾ ਵੀ ਮਸਜਿਦ ਅਸੀਂ ਆਲਰੇਡੀ ਮਸਜਿਦ ਚਰਚ ਗੁਰੂ ਘਰ ਤੇ ਮੰਦਿਰ ਤੇ ਜਾਂਦੇ ਮੈਂ ਤੇ ਇਸ ਸਾਲ ਸੋਚਿਆ ਸੀ ਇਸ ਸਾਲ ਨਿਕਲ ਤੇ ਆ ਗਿਆ ਮੈਂ ਸਿਨੇਗੋਗ ਜਾਣਾ ਵੀ ਦੇਖ ਕੇ ਇਹ ਜੂਇਸ਼ ਕਮਿਊਨਿਟੀ ਕਿੱਦਾਂ ਹੈ ਪ੍ਰੇਅਰ ਕਿੱਦਾਂ ਕਰਦੇ ਹੋਣਗੇ ਚਰਚ ਸਰ ਉਹ ਤੁਸੀਂ ਕੁਈਨ ਸਟਰੀਟ ਤੇ ਚਰਚ ਚਲ ਜਾਓ ਏਡਾ ਪੁਰਾਣਾ ਚਰਚ ਹੈ ਤੁਹਾਨੂੰ ਉੱਥੇ ਦੀਆਂ ਸਾਲਾਂ ਪੁਰਾਣੀਆਂ ਜਿੱਥੇ ਅਸੀਂ ਕਹਿੰਦੇ ਜੀ ਇਹ ਬੜਾ ਧਾਰਮਿਕ ਸਥਾਨ ਹੈ ਅਸੀਂ ਕਹਿੰਦੇ ਨਾ ਗੁਰੂ ਘਰ ਦੀ ਇਹ ਬੜਾ ਧਾਰਮਿਕ ਸਥਾਨ ਹੈ ਔਰ ਉਹਨੂੰ ਅਸੀਂ ਧਰਮ ਨਾਲ ਜ਼ਿਆਦਾ ਜੋੜ ਦਿੰਦੇ ਹਾਂ ਅਸਲ ਗੱਲ ਧਰਮ ਦੀ ਘੱਟ ਹੈ ਸਪਿਰਚੁਅਲਿਟੀ ਦੀ ਉੱਥੇ ਬੈਠ ਕੇ ਲੋਕਾਂ ਨੇ ਇੱਕ ਚੰਗੀਆਂ ਵਾਈਬ੍ਰੇਸ਼ਨਸ ਆਉਰੀਆਂ ਨੇ ਤੁਸੀਂ ਉਹ ਕੁਈਨ ਸਟਰੀਟ ਤੇ ਚਰਚ ਤੇ ਚਲੇ ਜਾਓ ਤੁਹਾਨੂੰ ਉੱਥੇ ਵਾਈਬ੍ਰੇਸ਼ਨਸ ਮਹਿਸੂਸ ਕਰਨ ਦੀ ਗੱਲ ਆ ਉਹ ਆਉਣਗੀਆਂ ਸੋ ਵੀ ਸ਼ੁਡ ਸਟਾਪ ਦਿਸ ਨੋ ਪ੍ਰੋਟੈਸਟ ਆਊਟਸਾਈਡ ਸਰ ਡੈਜ਼ਿਗਨੇਟਿਡ ਪਲੇਸ ਰੱਖੋ ਤੁਸੀਂ ਡਾਊਨਟਾਊਨ ਜਾਓ ਠੀਕ ਹੈ ਉੱਥੇ ਆਪਣਾ ਡੈਜ਼ਿਗਨੇਟਿਡ ਪਲੇਸ ਰੱਖੋ ਬ੍ਰੈਂਪਟਨ ਕੋਲ ਆਪਣੇ ਬ੍ਰੈਂਪਟਨ ਫੇਅਰ ਗਰਾਊਂਡ ਨੇ ਉਹ ਰੱਖ ਲਓ ਵੀ ਸਿਟੀ ਤੋਂ ਪਰਮਿਸ਼ਨ ਲੈ ਕੇ ਸਿਰਫ ਉੱਥੇ ਪ੍ਰੋਟੈਸਟ ਅਲਾਊਡ ਹੋਏ ਬ੍ਰੈਂਪਟਨ ਚ ਇਸੇ ਤਰ੍ਹਾਂ ਮਿਸਿਸਾਗਾ ਦੇ ਵਿੱਚ ਸੈਲੀਬ੍ਰੇਸ਼ਨ ਸਕੁਆਇਰ ਲੈ ਲਓ ਜਾਂ ਕੋਈ ਹੋਰ ਜਗ੍ਹਾ ਰੱਖ ਲਓ ਉੱਥੇ ਤੁਸੀਂ ਪ੍ਰੋਟੈਸਟ ਕਰਨੇ ਆ ਡੈਜ਼ਿਗਨੇਟਿਡ ਪਲੇਸਿਸ ਹੋਣ ਪੁਲਿਸ ਹੋਵੇ ਤੁਹਾਨੂੰ ਈਵਨ ਜਿਹੜੇ ਪ੍ਰੋਟੈਸਟਰਸ ਨੇ ਕਿਉਂਕਿ ਜਿਹੜਾ ਵੀ ਕੋਈ ਪ੍ਰੋਟੈਸਟ ਕਰਨ ਗਿਆ ਉਹਨਾਂ ਦਾ ਵੀ ਰਾਈਟ ਹੈ ਪ੍ਰੋਟੈਸਟ ਆਰ ਐਨ ਇੰਟੈਗਰਲ ਪਾਰਟ ਆਫ ਡੈਮੋਕ੍ਰੇਸੀ ਉਹਨਾਂ ਨੂੰ ਪਾਣੀ ਉੱਥੇ ਫਸਟ ਏਡ ਕਿੱਟ ਹੋਵੇ ਕੋਈ ਦੁੱਖ ਤਕਲੀਫ ਨਾ ਆ ਜਾਏ ਕਿਸੇ ਬਜ਼ੁਰਗ ਨੂੰ ਪ੍ਰੋਟੈਸਟ ਕਰਦਿਆਂ ਹੋਇਆਂ ਉਹਨਾਂ ਦੀ ਵੀ ਸੇਫਟੀ ਬਾਕੀਆਂ ਦੀ ਵੀ ਸੇਫਟੀ ਇੱਕ ਸੁਰੱਖਿਅਤ ਤਰੀਕੇ ਨਾਲ ਕਰੀਏ ਗੁਰਨਾਮ ਜੀ ਤੁਹਾਡੀ ਗੱਲ ਠੀਕ ਹੈ ਸਾਨੂੰ ਭੁੱਲਦਾ ਹੀ ਅਸੀਂ ਇੱਥੇ ਦੀ ਜਿਹੜੀਆਂ ਵਧੀਆ ਚੀਜ਼ਾਂ ਨੇ ਅਸੀਂ ਇੱਥੇ ਆ ਕੇ ਨਵੀਆਂ ਤੇ ਚੰਗੀਆਂ ਚੀਜ਼ਾਂ ਕੀ ਸਿੱਖਣੀਆਂ ਵੀ ਅਸੀਂ ਕੋਈ ਨਵੀਆਂ ਚੰਗੀਆਂ ਚੀਜ਼ਾਂ ਲਾਗੂ ਕਰੀਏ ਇਸ ਸਿਸਟਮ ਨੂੰ ਸਟਰੈਂਥਨ ਕਰੀਏ ਕੈਨੇਡਾ ਇਜ਼ ਦਾ ਮੋਸਟ ਲੀਡਰਸ ਹੁਣ ਖੁਦ ਮੰਨਦੇ ਨੇ, ਸਾਡੇ ਇੱਥੇ ਲੀਡਰਸ ਹੁਣ ਖੁਦ ਮੰਨਦੇ ਨੇ, ਈਵਨ ਸਾਡੇ ਇੱਥੇ ਜਿਹੜੇ ਰੈਲੇਟਿਵਸ ਨੇ ਉਹ ਖੁਦ ਕਹਿੰਦੇ ਵੀ ਅੱਜ ਤੋਂ 15-20 ਸਾਲ ਪਹਿਲਾਂ, ਔਰ ਮੈਂ ਨਾਮ ਨਹੀਂ ਲਾਂਗਾ ਫੋਰ ਪ੍ਰਾਈਵੇਸੀ ਰੀਜ਼ਨਸ, ਆਈ ਡੋਂਟ ਵਾਂਟ ਟੂ ਜਿੰਕਸ ਦਾ ਸਿਚੁਏਸ਼ਨ, ਅੱਜ ਵੀ ਮੇਰੇ ਕਈ ਅਜ਼ੀਜ਼ ਨੇ, ਸਾਰਾ ਦਿਨ ਘਰ ਖੁੱਲਾ ਰਹਿੰਦਾ ਉਹਨਾਂ ਦਾ, ਸਾਰਾ ਦਿਨ ਘਰ ਖੁੱਲਾ ਰਹਿੰਦਾ, ਰਾਤ ਨੂੰ ਉਹ ਕਹਿੰਦੇ ਜੀ ਸੌਣ ਲੱਗੇ ਘਰ ਬੰਦ ਕਰਦੇ ਆ। ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਇਹਦੇ ਤੇ ਪ੍ਰਾਈਵੇਸੀ ਰੀਜ਼ਨ ਦੇ ਨਾਲ ਖਰਾਬ ਹੋ ਜਾਏਗਾ ਗੱਲ। ਉਹ ਕਹਿੰਦੇ ਅੱਜ ਵੀ ਜੀ ਯੁੱਧਵੀਰ ਜੀ ਤੁਸੀਂ ਗੱਲ ਕਰਦੇ ਹੋ ਕਿ ਇੰਨੇ ਸਾਲ ਪਹਿਲਾਂ, ਅੱਜ ਵੀ। ਸੋ ਅਸੀਂ ਇਹਨੂੰ ਹੋਰ ਸਟਰੈਂਥਨ ਕਰੀਏ। ਗੁਰਨਾਮ ਜੀ ਥੈਂਕ ਯੂ ਫਾਰ ਯੋਰ ਕਾਲ,
ਥੈਂਕ ਯੂ
ਵੀਰ ਜੀ, ਥੈਂਕ ਯੂ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਪੌਲ ਮਿਨਹਾਸ ਜੀ ਤੁਸੀਂ ਆਉਂਦੇ ਰਹੋ, ਪੌਲ ਮਿਨਹਾਸ ਸਾਹਿਬ
ਯੋਧਵੀਰ ਜੀ ਸਤਿ ਸ੍ਰੀ ਅਕਾਲ, ਪਹਿਲਾਂ ਵਾਈ ਮੀਡੀਆ ਦੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ। ਕੱਲ ਤਾਂ ਅਸੀਂ ਬਹੁਤ ਇੰਨੇ ਡਿਸਪੁਆਇੰਟ ਹੋਏ, ਜੋ ਕੱਲ ਦੀ ਸਟੋਰੀ ਅਸੀਂ ਸੁਣ ਰਹੇ ਹਾਂ ਵਾਰ ਵਾਰ, ਮੈਂ ਕਿਹਾ 40-50 ਵੀਡੀਓ ਦੇ ਚੁੱਕੇ ਹਾਂ, ਸਾਨੂੰ ਸਾਰੀ ਕਮਿਊਨਿਟੀ ਨੂੰ ਰਲ ਬੈਠਣ ਦੀ ਜ਼ਰੂਰਤ ਆ, ਸਾਰੇ ਰਲ ਕੇ ਬਹੀਏ, ਬੈਠ ਕੇ ਗੱਲ ਕਰੀਏ, ਇਹਦਾ ਹੱਲ ਲੱਭੀਏ। ਕਮਿਊਨਿਟੀ ਹੈਜ਼ ਟੂ ਕਮ ਫਾਰਵਰਡ ਟੂ ਟਾਕ ਔਨ ਦੋਜ਼ ਟੌਪਿਕ, ਇਹ ਵਾਇਲੈਂਸ ਕੋਈ ਇਹਦਾ ਹੱਲ ਨਹੀਂ ਹੈ। ਜੇ ਤੁਹਾਨੂੰ ਕੋਈ ਬੰਦੇ ਵਗਲਾ ਵੀ ਰਹੇ ਆ ਤਾਂ ਸਾਨੂੰ ਬਹਿ ਕੇ ਕਹਿਣਾ ਚਾਹੀਦਾ, ਪਤਾ ਕਰਨਾ ਚਾਹੀਦਾ ਕੌਣ ਇਹ ਕਰਾ ਰਿਹਾ, ਕਿੱਦਾਂ ਹੋ ਰਿਹਾ, ਕਿਉਂ ਹੋ ਰਿਹਾ। ਉਹ ਕਿਸੇ ਵੀ ਧਰਮ ਸਥਾਨ ਤੇ, ਹਾਸਪਿਟਲ ਤੇ, ਕੋਈ ਗਵਰਨਮੈਂਟ ਬਿਲਡਿੰਗ ਡੋਂਟ ਹੈਵ ਅ ਰਾਈਟ ਟੂ ਡੂ ਐਨੀ ਪ੍ਰੋਟੈਸਟ। ਉੱਥੇ ਹਰ ਬੰਦੇ ਨੇ ਜਾਣਾ ਹੈ, ਕਿਸੇ ਨੂੰ ਬਿਮਾਰ ਆ ਕੋਈ ਹਾਸਪਿਟਲ ਜਾ ਰਿਹਾ, ਜੇ ਕਿਸੇ ਨੇ ਮੰਦਰ ਗੁਰਦੁਆਰੇ ਮੱਥਾ ਟੇਕਣ ਜਾਣਾ ਉਹਨੇ ਆਪਣੇ ਮੱਥਾ ਟੇਕਣਾ, ਬਾਬਾ ਪ੍ਰੇਅਰ ਕਰਨੀ ਆ, ਵੀ ਡੋਂਟ ਹੈਵ ਅ ਰਾਈਟ ਟੂ ਡੂ ਦੋਜ਼ ਥਿੰਗਸ। ਇਹ ਬਿਲਕੁਲ ਵਾਇਲੈਂਸ ਟੋਟਲੀ ਬੰਦ ਹੋਣੀ ਚਾਹੀਦੀ ਆ। ਅਸੀਂ ਹੱਥ ਜੋੜ ਕੇ ਸਾਰੀ ਕਮਿਊਨਿਟੀ ਨੂੰ ਬੇਨਤੀ ਕਰਦੇ ਹਾਂ, ਚਲੋ ਬਹਿ ਕੇ ਗੱਲ ਕਰੋ, ਜੇ ਕਿਸੇ ਦੇ ਦਿਲ ਦੇ ਵਿੱਚ ਕੋਈ ਗਿਲਗਾ ਸ਼ਿਕਵਾਇਆਗਾ ਇਹਨੂੰ ਬਹਿ ਕੇ ਹੱਲ ਕੀਤਾ ਜਾਵੇ, ਇਸ ਗੱਲ ਨੂੰ ਇੱਥੇ ਠੱਪਿਆ ਜਾਣਾ ਚਾਹੀਦਾ, ਇਹ ਹੋਰ ਵਾਇਲੈਂਸ ਨਹੀਂ ਵਧਾਉਣੀ ਚਾਹੀਦੀ। ਭਾਵੇਂ ਹਿੰਦੂ ਮੰਦਰ ਹੋਵੇ, ਗੁਰਦੁਆਰਾ ਹੋਵੇ, ਮਸਜਿਦ, ਜੋ ਵੀ ਆ, ਵੀ ਆਲ ਹੈਜ਼ ਟੂ ਵਰਕ ਟੂਗੈਦਰ, ਔਰ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਆ। ਜਿਹੜੇ ਵੀ ਬੰਦੇ ਹੈਗੇ ਕ੍ਰਿਮੀਨਲ, ਉਹਨਾਂ ਨੂੰ ਫੜਾਉਣਾ ਚਾਹੀਦਾ, ਪੁਲਿਸ ਨੂੰ ਦੱਸੋ। ਪੁਲਿਸ ਆਪਣਾ ਕੰਮ ਕਰ ਰਹੀ ਆ, ਔਰ ਉਸ ਜਿੱਦਾਂ ਤੁਸੀਂ ਰਾਤੀ ਟੀਵੀ ਤੇ ਵੀ ਕਿਹਾ ਸੀ, ਤੇ ਪੁਲਿਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਦੇਖ ਉਹਨੂੰ ਗ੍ਰੈਬ ਐਵਰੀਬਾਡੀ, ਜਿਸ ਵੀ ਬੰਦੇ ਨੇ ਕੁਛ ਵੀ ਗਲਤ ਕੰਮ ਕੀਤਾ ਉਹ ਉਹਦੇ ਤੇ ਰੂਲ ਲਾਗੂ ਹੋਏਗਾ, ਪੁਲਿਸ ਉਹਨੂੰ ਕੈਚ ਕਰੇਗੀ, ਕਰੇਗੇ ਕੋਈ ਨਾ ਕੋਈ। ਤੁਹਾਨੂੰ ਆਪਣੇ ਹੱਥ ਚ ਰੂਲ ਨਹੀਂ ਲੈਣੇ ਚਾਹੀਦੇ, ਰੂਲ ਹੈਜ਼ ਟੂ ਡਨ ਬਾਏ ਦ ਰੂਲ। ਇਸ ਕਰਕੇ ਅਸੀਂ ਤਾਂ ਸਾਰੀ ਕਮੇਟੀ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਇੱਥੇ ਗੱਲ ਠੱਪ ਹੋ ਜਾਣੀ ਚਾਹੀਦੀ ਹੈ, ਕੋਈ ਗਲਤ ਕੰਮ ਨਾ ਕਰੋ ਜਿਹਦੇ ਨਾਲ ਕਮਿਊਨਿਟੀਆਂ ਨੂੰ ਨੁਕਸਾਨ ਹੋ ਰਿਹਾ। ਸਾਰਿਆਂ ਨੂੰ ਇਕੱਠੇ ਬਹਿ ਕੇ ਕਰਨਾ ਚਾਹੀਦਾ, ਭਾਵੇਂ ਮੰਦਰ ਦੀ ਕਮੇਟੀ ਹੋਵੇ, ਗੁਰਦੁਆਰਾ ਕਮੇਟੀ, ਸਾਰੇ ਆਪਾਂ ਰਲ ਕੇ ਕੰਮ ਕਰੀਏ, ਇਹਨੂੰ ਇੱਥੇ ਹੀ ਗੱਲ ਨੂੰ ਖਤਮ ਕਰਕੇ ਲਿਵ ਟੁਗੈਦਰ। ਔਰ ਜਿੱਦਾਂ ਤੁਸੀਂ ਕਹਿ ਰਹੇ ਹੋ, ਅੱਜ ਤੋਂ 25 ਸਾਲ, ਅਸੀਂ 50-45 ਸਾਲਾਂ 'ਚ ਅਸੀਂ ਕਦੀ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਨਹੀਂ, ਅੱਜ ਜੋ ਅਸੀਂ 3-4 ਸਾਲ ਤੋਂ ਦੇਖਦੇ ਆ ਰਹੇ ਹਾਂ, ਸਾਰੇ ਬੱਚੇ ਵੀ ਡਰਦੇ, ਬੱਚੇ ਕਹਿੰਦੇ ਕੀ ਹੋ ਰਿਹਾ। ਦੇਖੋ ਜਿਹੜੀ ਚੀਜ਼ ਅਸੀਂ ਦੇਖੀ ਨੀ, ਆਹ 3-4 ਸਾਲ ਤੋਂ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਜਿੱਦਾਂ ਤੁਸੀਂ ਕਹਿ ਰਹੇ ਹੋ, ਡੋਰ ਨੂੰ ਲੋਕ ਹੀ ਲਾਉਂਦੇ, ਕਦੀ ਹਜ਼ੂਰ ਨਹੀਂ ਹੁੰਦੇ ਸੀ। ਯੋਧੇਰੀ ਵੈਨ ਕੇਮ ਟੂ ਦੀ ਵੁੱਡ ਬ੍ਰਿਜ, ਦੇ ਹੈਵ ਓਨਲੀ ਵਨ ਕਾਰ ਪੁਲਿਸ ਦੀ, ਦੇਖੋ ਐਨੀ 5 ਲੱਖ ਕਮਿਊਨਿਟੀ ਹੁੰਦੀ ਸੀ ਉਸ ਟਾਈਮ ਵੀ, ਉੱਥੇ ਇੱਕ ਗੱਡੀ ਨਾਲ ਪੁਲਿਸ ਵਾਲੇ ਨਾਲ ਕੰਟਰੋਲ ਕਰਦੇ ਸੀ, ਕਿਉਂਕਿ ਰਾਮ ਹੈ ਹੀ ਨਹੀਂ ਸੀ। ਹੌਲੀ 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 ਹੁਣ ਵਧੀ ਜਾਂਦਾ, ਉਹਨਾਂ ਨੂੰ ਮੋਰ ਰੱਖੇ ਪੈਂਦੇ ਆ ਪੁਲਿਸ ਵਾਲੇ। ਤੁਸੀਂ ਹੁਣ ਇੰਨਾ ਰਾਤ ਦੇ ਦੇਖੋ ਕਿੰਨਾ ਤੁਸੀਂ ਜ਼ੋਰ ਲਾ ਰਹੇ ਹੋ, ਸਾਰੀਆਂ ਕਮਿਊਨਿਟੀਆਂ ਨੂੰ ਇਕੱਠੇ ਕਰ ਰਹੇ ਹਾਂ, ਸਾਰਿਆਂ ਨੂੰ ਕਹਿ ਰਹੇ ਹਾਂ ਪ੍ਰੈਸ ਚੀਜ਼ਾਂ ਹੋ ਗਈਆਂ, ਸਭ ਹੋ ਗਿਆ, ਬਟ ਸਟਿਲ ਪੀਪਲ ਹੋਣਗੇ। ਜਿਹੜੇ ਵੀ ਕਰ ਰਹੇ ਆ ਪਲੀਜ਼ ਸਾਰੇ ਕੂਲ ਡਾਊਨ, ਸਾਰਿਆਂ ਨੇ ਬਹਿ ਕੇ ਗੱਲ ਕਰੋ, ਸਾਡੀ ਹੰਬਲ ਰਿਕੁਐਸਟ ਆ ਸਾਰਿਆਂ ਨੂੰ, ਪਲੀਜ਼ ਇਹਨੂੰ ਗੱਲ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ, ਔਰ ਵਾਇਲੈਂਸ ਦਾ ਹੱਲ ਨਹੀਂ ਹੈ, ਸਾਨੂੰ ਬਹਿ ਕੇ ਰਲ ਮਿਲ ਬੈਠਣ ਦੀ ਜ਼ਰੂਰਤ ਆ। ਯੋਧਵੀਰ ਜੀ ਤੁਸੀਂ ਵੀ ਸਿਰ ਪਾ, ਤੁਸੀਂ ਵੀ ਅੱਗੇ ਹੋ, ਸਾਰੇ ਜਿੰਨੇ ਵੀ ਆਪਣੇ ਲੀਡਰ ਹੈਗੇ ਆ ਸਾਰੇ ਬਹਿ ਕੇ ਗੱਲ ਕਰਨ, ਜੋ ਵੀ ਗੱਲ ਹੈਗੀ ਆ ਹਰ ਮਸਲਾ ਹੱਲ ਕੀਤਾ ਜਾਵੇ।
ਪੌਲ ਮਿਨਹਾਸ ਸਾਹਿਬ, ਮੈਂ ਬਸ ਇੰਨਾ ਹੀ ਭਰੋਸਾ ਦਵਾਉਣਾ ਚਾਹੁੰਦਾ ਹਾਂ ਕਿ ਕੱਲ੍ਹ ਦੇਰ ਰਾਤ ਤੱਕ ਸਾਡੀ ਹਿੰਦੂ ਸਭਾ ਮੰਦਿਰ ਦੇ ਜਿੰਨੇ ਵੀ ਲੀਡਰਸ ਨੇ, ਈਵਨ ਰਾਤ 11-12 ਕਿਸੇ ਨੂੰ ਫੋਨ ਮਿਲਾਇਆ, ਉਹਨਾਂ ਨੇ ਫੋਨ ਚੱਕਿਆ, ਬੜੇ ਪਿਆਰ ਦੇ ਨਾਲ ਸਾਰੀ ਗੱਲ ਸੁਣੀ ਹੈ, ਔਰ ਉਹਨਾਂ ਨੇ ਕਿਹਾ ਜੀ ਬਿਲਕੁਲ ਜਿੱਥੇ ਤੁਸੀਂ ਹੁਕਮ ਕਰੋਗੇ ਅਸੀਂ ਬੈਠ ਕੇ ਸਾਰੀ ਗੱਲਬਾਤ ਨੂੰ ਡਿਫਿਊਜ਼ ਕਰਾਂਗੇ। ਇਹ ਹਿੰਦੂ ਸਭਾ ਮੰਦਿਰ ਦੇ ਲੀਡਰਸ, ਓਨਟੇਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ, ਓਨਟੇਰੀਓ ਸਿੱਖ ਗੁਰਦੁਆਰਾ ਕਮੇਟੀ, ਸਾਰੇ ਤਿਆਰ ਨੇ ਵੀ ਬੈਠ ਕੇ ਸਾਰੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਸੋ ਬਿਲਕੁਲ ਅਰਲੀ ਮਾਰਨਿੰਗ ਵੀ ਫਿਰ ਮੈਂ ਕੁਝ ਕਾਲਸ ਮਿਲਾਈਆਂ, ਸੰਦੀਪ ਸੰਘਾ ਸਾਹਿਬ ਕੱਲ੍ਹ ਦੇਰ ਰਾਤ ਤੱਕ ਲੱਗੇ ਰਹੇ ਨੇ, ਕੱਲ੍ਹ ਓਨਟੇਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ ਦੇ ਬੰਦੇ ਦੇਰ ਰਾਤ ਤੱਕ, ਮੈਂ ਸਾਰੇ ਗਰੇਵਾਲ ਸਾਹਿਬ ਦਾ, ਸਾਰਿਆਂ ਦਾ, ਇੰਦਰਦੀਪ ਸਾਹਿਬ ਦਾ, ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਹਰਪਾਲ ਜੀ ਦਾ, ਸਾਰਿਆਂ ਦਾ ਦੇਰ ਰਾਤ ਤੱਕ ਉਹ ਵੀ ਲੱਗੇ ਰਹੇ ਨੇ ਕਿ ਅਸੀਂ ਇਸ ਸਿਚੁਏਸ਼ਨ ਜਿਹੜੀ ਉਹਨੂੰ ਕਿੱਦਾਂ ਡਿਫਿਊਜ਼ ਕਰਨਾ। ਸੋ ਮੈਂ ਪਹਿਲਾਂ ਤੇ ਇਹ ਗੱਲ ਜ਼ਰੂਰ ਕਹਾਂਗਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿ ਜਿਹੜੀ ਸਾਡੀ ਲੀਡਰਸ਼ਿਪ ਹੈ, ਚਾਹੇ ਉਹ ਹਿੰਦੂ ਸਭਾ ਮੰਦਿਰ ਦੀ ਹੈ, ਕਿਉਂਕਿ ਹਿੰਦੂ ਸਭਾ ਮੰਦਿਰ ਦੇ ਜਿੰਨੇ ਵੀ ਕੱਲ ਰਿਪ੍ਰੈਜੈਂਟੇਟਿਵ ਨਾਲ ਕੱਲ ਮੇਰੀ ਗੱਲ ਹੋਈ, ਅੱਜ ਸਵੇਰੇ ਉਹ, ਕਿਉਂਕਿ ਉੱਥੇ ਆਟੋਆ ਵੀ ਜਾ ਰਹੇ ਆ ਉੱਥੇ ਦੀਵਾਲੀ ਸੈਲੀਬ੍ਰੇਸ਼ਨ, ਸੋ ਹਿੰਦੂ ਸਭਾ ਮੰਦਿਰ ਦੇ ਪ੍ਰੈਜ਼ੀਡੈਂਟ ਹੋਣ, ਉਹਨਾਂ ਦੇ ਬਾਕੀ ਡਾਇਰੈਕਟਰ ਹੋਣ, ਉਹਨਾਂ ਦੇ ਜਿੰਨੇ ਵੀ ਬੰਦੇ ਨੇ, ਕੱਲ ਮੈਂ ਜਿਹਨੂੰ ਵੀ ਫੋਨ ਕੀਤਾ ਦੇਰ ਰਾਤ ਤੱਕ ਉਹਨਾਂ ਨੇ ਫੋਨ ਚੱਕਿਆ, ਉਹਨਾਂ ਨੇ ਕਿਹਾ ਜੀ ਮਾੜਾ ਹੋਇਆ ਇੰਸੀਡੈਂਟ ਪਰ ਜਿੱਦਾਂ ਵੀ ਤੁਸੀਂ ਕਹੋਗੇ ਅਸੀਂ ਨਾਲ ਆ, ਸਾਰੇ ਬੈਠ ਕੇ ਇਸ ਮਸਲੇ ਨੂੰ ਹੱਲ ਕਰੀਏ, ਆਪਾਂ ਸਾਰੇ ਇਕੱਠੇ ਹੋਈਏ, ਲੈਟ ਅਸ ਸਿਟ ਡਾਊਨ ਟੁਗੈਦਰ। ਇਧਰੋਂ ਹਿੰਦੂ ਸਭਾ ਮੰਦਿਰ ਦੇ ਬੰਦਿਆਂ ਨੇ, ਉਧਰੋਂ ਆਪਣੇ ਜਿਹੜੇ ਓਨਟੈਰੀਓ ਸਿਕਸ਼ਨ ਗੁਰਦੁਆਰਾ ਕੌਂਸਲ, ਗੁਰਦੁਆਰਾ ਕਮੇਟੀ, ਬਹੁਤ ਪਿਆਰ ਮੁਹੱਬਤ ਨਾਲ ਸਾਰੀ ਗੱਲਬਾਤ ਉਹਨਾਂ ਨੇ ਸੁਣੀ ਹੈ। ਔਰ ਇਹਦੇ ਵਿੱਚ ਜਿਹੜੀਆਂ ਦੋ ਤਿੰਨ ਚੀਜ਼ਾਂ ਆਪਾਂ ਹੁਣ ਅੱਗੇ ਵਧਾਉਣੀਆਂ, ਇੱਕ ਤੇ ਹੈਗਾ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਪ੍ਰੋਟੈਸਟ ਨਹੀਂ ਹੋਣੇ ਚਾਹੀਦੇ। ਦੂਸਰਾ ਪੁਆਇੰਟ ਜਦੋਂ ਅਸੀਂ ਇਹ ਗੱਲ ਕਰ ਹੀ ਰਹੇ ਹਾਂ ਵੀ ਧਾਰਮਿਕ ਸਥਾਨ ਤੇ ਨਹੀਂ ਹੋਣੇ ਚਾਹੀਦੇ, ਨਾਲ ਹੀ ਅਸੀਂ ਇਹ ਵੀ ਕਰੀਏ ਕਿ ਕਿਸੇ ਹਸਪੀਟਲ ਦੇ ਬਾਹਰ, ਕਿਸੇ ਸਕੂਲ ਦੇ ਬਾਹਰ ਇਹ ਪ੍ਰੋਟੈਸਟ ਜਿਹੜੇ ਆ ਸਾਨੂੰ ਨਹੀਂ ਕਰਨੇ ਚਾਹੀਦੇ, ਕਿਉਂਕਿ ਹਸਪੀਟਲ ਦੇ ਵਿੱਚ ਲੋਕ ਦੁੱਖ ਤਕਲੀਫ ਨਾਲ ਜਾ ਰਹੇ ਆ, ਠੀਕ ਹੈ ਸਾਡਾ ਕੌਜ਼ ਕਿੰਨਾ ਵੀ ਇੰਪੋਰਟੈਂਟ ਹੋ ਸਕਦਾ, ਪਰ ਜਿਹੜੇ ਲੋਕ ਆਲਰੇਡੀ ਦੁੱਖ ਤਕਲੀਫ ਚ ਅਸੀਂ ਹਸਪੀਟਲ ਨੂੰ ਡਿਸਰਪਟ ਕਰ ਰਹੇ ਹਾਂ ਗਲਤ ਹੈ, ਸਕੂਲਸ ਨੂੰ ਡਿਸਰਪਟ ਕਰ ਰਹੇ ਹਾਂ ਬੱਚੇ ਪੜ੍ਹਨ ਜਾ ਰਹੇ ਆ ਗਲਤ ਹੈ, ਧਾਰਮਿਕ ਸਥਾਨ ਨੂੰ ਡਿਸਰਪਸ਼ਨ ਕਰ ਰਹੇ ਹਾਂ ਗਲਤ ਹੈ। ਵੀ ਤੁਸੀਂ ਕੋਈ ਵੀ ਖਾਲਿਸਤਾਨ ਦੀ ਗੱਲ ਕਰਨੀ ਨਹੀਂ ਕਰਨੀ, ਕਿਸੇ ਚੀਜ਼ ਦੀ ਵੀ ਗੱਲ ਕਰਨੀ ਹੈ ਤੁਸੀਂ ਪ੍ਰੋਪਰ ਡੈਜ਼ਿਗਨੇਟਿਡ ਪਲੇਸਿਸ ਨੇ, ਉੱਥੇ ਡਾਊਨਟਾਊਨ ਨੈਥਨ ਫਿਲਿਪ ਸਕੁਆਇਰ ਚਲੇ ਜਾਓ, ਇੱਧਰ ਸੈਲੀਬ੍ਰੇਸ਼ਨ ਸਕੁਆਇਰ ਹੈ, ਉਧਰ ਆਪਣਾ ਬ੍ਰੈਂਪਟਨ ਫੇਅਰ ਗਰਾਊਂਡ ਹੈ, ਡੈਜ਼ਿਗਨੇਟਿਡ ਪਲੇਸਿਸ ਤੇ ਕਰੋ ਤਾਂ ਕਿ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ। ਮੀਡੀਆ ਨੂੰ ਬੁਲਾਓ, ਅਸੀਂ ਕਵਰ ਕਰਨਾ ਆਵਾਂਗੇ, ਤੁਸੀਂ ਸਾਨੂੰ ਬੁਲਾਓ, ਕੋਈ ਵੀ ਗੱਲਬਾਤ ਹੈ, ਲੇਕਿਨ ਇਹ ਧਾਰਮਿਕ ਸਥਾਨ ਤੇ ਬਾਹਰ ਜਾ ਕੇ ਇਹ ਗਲਤ ਹੈ। ਬਹੁਤ ਧੰਨਵਾਦ ਜੀ ਪੌਲ ਮਿਨਾਲ ਸਾਹਿਬ, ਔਰ ਅਸੀਂ ਉਮੀਦ ਕਰ ਰਹੇ ਹਾਂ ਮੀਟਿੰਗ ਹੋ ਰਹੀ ਹੈ ਜੀ ਬੜੀ ਜਲਦੀ, ਮੈਂ ਸਿਰਫ ਅੱਜ ਨਾ ਉੱਥੇ ਕਿਉਂਕਿ ਆਟਵਾ ਜਾ ਰਹੇ ਨੇ ਕਈ ਲੀਡਰਸ, ਅੱਜ ਸਵੇਰੇ ਉਹ ਅਰਲੀ ਮਾਰਨਿੰਗ ਨਿਕਲ ਗਏ ਨੇ ਉੱਧਰ ਆਟਵਾ, ਤੇ ਅਸੀਂ ਕੋਸ਼ਿਸ਼ ਕਰਨੀ ਸੀ ਨਹੀਂ ਤਾਂ ਅੱਜ ਮੀਟਿੰਗ ਹੋ ਜਾਣੀ ਸੀ, ਨਹੀਂ ਤਾਂ ਕੱਲ ਤੱਕ ਇੱਕ ਮੀਟਿੰਗ ਹੋ ਕੇ ਹਿੰਦੂ ਸਭਾ ਮੰਦਿਰ ਦੇ ਬੰਦੇ, ਓਨਟੈਰੀਓ ਸਿਕਸ਼ਨ, ਗੁਰਦੁਆਰਾ ਕੌਂਸਲ, ਕਮੇਟੀ ਇਹ ਮੀਟਿੰਗ ਕਰਕੇ ਫਿਰ ਜੋ ਵੀ ਜੁਆਇੰਟ ਪ੍ਰੈਸ ਰਿਲੀਜ਼ ਵੀ ਜਾਰੀ ਕਰਨ ਦੀ ਪੂਰੀ ਪਲੈਨਿੰਗ ਹੈ, ਔਰ ਪ੍ਰੈਸ ਕਾਨਫਰੰਸ ਕਰਕੇ ਇਸ ਇਸ਼ੂ ਨੂੰ ਪੂਰਾ ਡਿਫਿਊਜ਼ ਕਰਨ ਦੀ ਪੂਰੀ ਪਲੈਨਿੰਗ ਹੈ। ਸੋ ਮੇਰੀ ਬੇਨਤੀ ਹੈ ਕਿ ਉਸ ਦਰਮਿਆਨ ਕੋਈ ਵੀ ਆਹ ਜਿਹੜੇ ਇੰਸੀਡੈਂਸਿਸ ਨੇ, ਕੋਈ ਹੋਰ ਭੜਕਾਊ ਬਿਆਨ, ਜਿਹੜਾ ਵੀ ਬੰਦਾ ਕੋਈ ਵੀ ਭੜਕਾਊ ਬਿਆਨ ਨਾ ਦੇਵੇ। ਸੋ ਓਨਟੈਰੀਓ ਸਿਕਸ਼ਨ, ਗੁਰਦੁਆਰਾ ਕੌਂਸਲ, ਕਮੇਟੀ, ਇਧਰੋਂ ਆਪਣਾ ਹਿੰਦੂ ਸਭਾ ਮੰਦਿਰ ਦੇ ਰਿਪ੍ਰੈਜੈਂਟੇਟਿਵ, ਔਰ ਜਿਹੜੇ ਹੋਰ ਵੀ ਮੰਦਿਰਾਂ ਦੇ, ਦਰਸਕਾਰ ਮੰਦਿਰ ਦੇ ਅਸੀਂ ਉਹਨਾਂ ਬੰਦਿਆਂ ਨਾਲ ਵੀ ਗੱਲ ਕੀਤੀ ਹੈ, ਸਵਾਮੀ ਨਾਰਾਇਣ ਮੰਦਿਰ ਦੇ ਬੰਦਿਆਂ ਨਾਲ ਕੱਲ ਰਾਤੀ ਗੱਲ ਕੀਤੀ, ਐਵਰੀਵਨ, ਕਿਸੇ ਨੇ ਵੀ ਏਦਾਂ ਨਹੀਂ ਕੀਤਾ ਜੀ, ਕਿਸੇ ਨੇ ਇਹ ਨਹੀਂ ਦਿਖਾਇਆ ਜੀ ਸਾਡੇ ਨਾਲ ਇੱਦਾਂ ਹੋ ਗਿਆ ਹੁਣ ਨਹੀਂ ਅਸੀਂ, ਨਹੀਂ, ਹਰ ਬੰਦੇ ਨੇ ਇੱਕ ਹੀ ਗੱਲ ਕੀਤੀ ਹੈ ਜੀ, ਮੈਂ ਪਰਸਨਲੀ ਫੋਨ ਕਾਲ ਕੀਤੇ ਆ, ਔਰ ਮੈਂ ਸੰਦੀਪ ਸਿੰਘਾ ਸਾਹਿਬ ਦਾ ਧੰਨਵਾਦ ਕਰਦਾ, ਦੇਰ ਰਾਤ ਤੱਕ ਉਹ ਨਾਲ ਲੱਗੇ ਨੇ, ਸਾਰੇ ਮੈਨੇਜਮੈਂਟ ਦਾ ਧੰਨਵਾਦ ਕਰਦੇ ਆ ਕਿ ਕਿਸੇ ਨੇ, ਹਰੇਕ ਨੇ ਕਿਹਾ ਜੀ ਜਿੱਦਾਂ ਤੁਸੀਂ ਕਹੋਗੇ ਅਸੀਂ ਬਿਲਕੁਲ ਬੈਠ ਜਾਂਦੇ ਹਾਂ, ਸਿਰਫ ਅੱਜ ਉਹ ਕਿਉਂਕਿ ਆਟਵਾ ਜਾ ਰਹੇ ਨੇ ਉੱਥੇ, ਅੱਜ ਦੀਵਾਲੀ ਦਾ ਬਹੁਤ ਬੜਾ ਈਵੈਂਟ ਹੈ, ਟਰੂਡੋ ਸਾਹਿਬ ਨੇ ਜਿਹੜਾ ਆਰਗਨਾਈਜ਼ ਕੀਤਾ, ਤੇ ਉਹ ਕਹਿੰਦੇ ਜੀ ਪਰਸੋਂ ਅਸੀਂ ਅੱਜ ਰਾਤ ਜਾਂ ਵਾਪਸ ਆ ਜਾਣਾ, ਅੱਜ ਰਾਤ ਨੂੰ ਤੁਸੀਂ ਕੱਲ ਸਵੇਰੇ, ਸੋਰੀ ਹੁਣ ਤਾਂ ਕੱਲ ਰਾਤ ਪਰਸੋਂ ਗੱਲ ਹੋ ਰਹੀ ਸੀ, ਸੋ ਇਹਦਾ ਮਤਲਬ ਕੱਲ ਹੋ ਗਿਆ ਹੁਣ, ਸੋ ਕੱਲ ਸਵੇਰੇ ਕਹਿੰਦੇ ਜੀ ਆਪਣਾ ਟਿਊਜ਼ਡੇ ਸਵੇਰੇ ਬੈਠ ਜਾਓ, ਦੁਪਹਿਰੇ ਬੈਠ ਜਾਓ, ਬੈਠ ਕੇ ਜਿੱਦਾਂ ਹੀ ਬੈਠ ਕੇ ਅਸੀਂ ਸਾਰੀ ਇਕੱਠੇ ਮਿਲ ਕੇ ਸਾਰੇ ਸਿਚੁਏਸ਼ਨ ਡਿਫਿਊਜ਼ ਕਰਾਂ। ਇਨ ਦਾ ਮੀਨ ਟਾਈਮ ਬੇਨਤੀ ਇਹੀ ਹੱਥ ਜੋੜ ਕੇ, ਜਿਹੜਾ ਵੀ ਕੋਈ ਕੋਈ ਬਿਆਨ ਦੇ ਰਿਹਾ, ਜਿਹੜਾ ਵੀ ਕੋਈ ਐਵੇਂ ਉੱਠ ਕੇ ਖੁਦ ਇੱਧਰ ਪ੍ਰੋਟੈਸਟ ਕਰ, ਧਾਰਮਿਕ ਸਥਾਨ ਦੇ ਬਾਹਰ ਜਾ, ਉਹ ਬਹੁਤ ਗਲਤ ਕਰ ਰਹੇ ਨੇ, ਪਲੀਜ਼ ਰਿਫਰੇਮ ਫਰੋਮ ਦੈਟ, ਪੁਲਿਸ ਦਾ ਸਹਿਯੋਗ ਕਰੋ, ਪੁਲਿਸ, ਲੈਟ ਪੁਲਿਸ ਟੇਕ ਦੇਅਰ ਓਨ ਟਾਈਮ, ਉਹ ਆਪਣਾ ਸਾਰਾ ਇਹਨੂੰ ਸੈਟਲ ਕਰਨਗੇ। ਸੋ ਬਿਲਕੁਲ ਰਿਫਰੇਮ ਕਰੋ ਕੋਈ ਬਿਆਨ ਦੇਣ ਤੋਂ, ਬਿਲਕੁਲ ਨਹੀਂ, ਔਰ ਹਰੇਕ ਧਾਰਮਿਕ ਸਥਾਨ ਦੇ ਬਾਹਰ ਜਿਹੜਾ ਸਾਨੂੰ ਉਨਾ ਹੀ ਰਿਸਪੈਕਟ ਸ਼ੋ ਕਰਨਾ ਚਾਹੀਦਾ। ਠੀਕ ਹੈ ਸਾਡੇ ਆਪਣੇ ਧਾਰਮਿਕ ਸਥਾਨ ਤੇ ਅਸੀਂ ਅੰਦਰ ਜਾਂਦੇ ਹਾਂ, ਆਪਣੇ ਜੋ ਵੀ ਰਿਚੁਅਲਸ ਜਾਂ ਜੋ ਵੀ ਸਾਡੇ ਡਿਵੋਟੀਜ਼ ਜਾਂਦੇ ਉੱਥੇ, ਲੇਕਿਨ ਹਰੇਕ ਧਾਰਮਿਕ ਸਥਾਨ ਦੀ ਰਿਸਪੈਕਟ ਕਰੋ। ਪੌਲ ਮਿਨਾਸ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਫੋਰ ਯੋਰ ਕਾਲ।
ਥੈਂਕ
ਯੂ ਸਰ, ਥੈਂਕ ਯੂ। ਅਨਵਰ ਜੀ, ਤੁਸੀਂ ਆਉਂਦੇ ਹੋ, ਅਨਵਰ ਜੀ ਗੋ ਅਹੈਡ।
ਜੀ ਬਹੁਤ ਅਰਸੇ ਬਾਅਦ ਗੱਲ ਕਰ ਰਹੇ ਹਾਂ, ਤੁਹਾਡਾ ਸਬਜੈਕਟ ਹਮੇਸ਼ਾ ਹੀ ਅੱਛਾ ਹੁੰਦਾ, ਤੁਸੀਂ ਪੋਲਿਸੀ ਤੇ ਤੁਹਾਡਾ ਮੀਡੀਆ ਜਿਹੜਾ ਨਾ ਉਹ ਅਮਲ ਪੈਰਾ, ਆਈ ਲਾਈਕ ਦੈਟ ਵਨ। ਤੇ ਮੈਂ ਸਿਰਫ ਇੱਕ ਗੱਲ, ਮੈਂ ਪਿਛਲੇ ਹਫ਼ਤੇ ਟਰਾਈ ਕਰ ਰਿਹਾ, ਪਤਾ ਨੀ ਮੈਨੂੰ ਆਨ ਏਅਰ ਗੱਲ ਕਰਨੀ ਚਾਹੀਦੀ ਕਿ ਨਹੀਂ, ਅਗਰ ਨਾ ਕਰਨੀ ਹੋਵੇ ਤਾਂ ਤੁਸੀਂ ਮੈਨੂੰ ਰੋਕਦੇ, ਫਿਰ ਮੈਂ ਆਪ ਵੀ ਕਰ ਲਾਂਗਾ। ਮੈਂ ਪਿਛਲੇ ਹਫ਼ਤੇ ਕਸਟਮਰ ਇੱਕ ਚੁੱਕੇ ਆ, ਗੋਰੇ ਸਨ ਤੇ ਅੱਗੇ ਮੇਰੇ ਇੱਕ ਹੁੰਡਾ ਕਾਰਡ ਖੜੀ ਸੀ ਆਪਣਾ, ਉਹਦੇ ਪਿੱਛੇ ਬੜਾ ਵੱਡਾ ਨਾ ਤਲਵਾਰਾਂ ਤਲਵੂਰਾਂ ਨਾਲ ਹਰਿਆਣਾ ਲਿਖਿਆ, ਮੈਂ ਸਮਝ ਗਿਆ ਨਾਲ ਉਹਨੇ ਕੜਾ ਵੀ ਪਾਇਆ ਸੀ। ਮੈਂ ਉਹਨੂੰ ਕਿਹਾ ਥੋੜਾ ਕੱਗੇ ਕਰ ਲੈ, ਜ਼ਹੀਫ ਔਰਤ ਹੈ, ਮੈਂ ਤੁਹਾਡੇ ਮੌਜੂਦ ਆਏ ਤੇ ਹੱਟ ਕੇ ਥੋੜੀ ਗੱਲ ਕਰ ਰਿਹਾ, ਤੇ ਤੁਸੀਂ ਬਹੁਤ ਅੱਛੇ ਮੌਜੂਦ ਲਿਆਉਂਦੇ ਜੇ ਤੇ ਕਰੰਟਲੀ, ਤੇ ਮੈਂ ਉਹਨੂੰ ਕਿਹਾ ਕਿ ਅੱਗੇ ਕਰ ਲਾ, ਤੇ ਉਹ ਉੱਤਰ ਕਹਿੰਦਾ ਮੈਨੂੰ ਬੜੀਆਂ ਗਾਲਾਂ ਕੱਢਣ ਲੱਗ ਪਿਆ ਮਾਵਾਂ ਦੀਆਂ ਭੈਣਾਂ ਦੀਆਂ। ਮੈਂ ਸਿਰਫ ਉਹਨੂੰ ਇੰਨੇ ਅਲਫਾਜ਼ ਕਿਹਾ, ਯਾਰ ਮੈਂ ਕਿਹਾ ਮੇਰੀ ਮਾਂ ਤੇ ਫੌਤ ਹੋ ਗਈ ਹੈ, ਤੂੰ ਆਪਣੀ ਮਾਂ ਨੂੰ ਗਾਲਾਂ ਕੱਢਦਾ ਪਿਆ, ਕਹਿੰਦੀ ਪਲੀਜ਼। ਤੇ ਉਹ ਨਾ ਅੱਗੇ ਪਿਆ ਤੇ ਉਹ ਗੋਰਾ ਕਹਿਣ ਲੱਗਾ ਕਿ ਯਾਰ ਤੂੰ ਰੁਕ ਜਾ, ਮੈਂ ਪੁਲਿਸ ਕਾਲ ਕਰਦਾ। ਮੈਂ ਕਿਹਾ ਨਹੀਂ, ਇਹ ਮੇਰੀ ਆਪਣੀ ਕਮਿਊਨਿਟੀ ਦਾ ਬੰਦਾ, ਮੈਂ ਸਕਾਰਪੋ ਦੀ ਗੱਲ ਕਰ ਰਿਹਾ ਬਾਈ ਦਾ ਵੇ, ਮਾਸਕਮ ਲਾ ਰਹੇ ਸੇਲ ਕੇ। ਤੇ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨੀ, ਮੈਨੂੰ ਕਹਿੰਦਾ ਕਿ ਤੂੰ ਵਾਪਸ ਆ। ਮੈਂ ਕਿਹਾ ਯਾਰ ਉਹਨੂੰ ਮੈਂ ਲਾ ਕੇ ਮੈਂ ਆਉਂਦਾ, ਮੈਂ ਹੱਸ ਕੇ ਗਿਆ, ਕਹਿੰਦਾ ਕੈਨ ਯੂ ਬਲੀਵ ਵੀਰ ਜੀ ਕਿ ਮੈਨੂੰ ਕਲੋਤਨ ਦਾ ਇੰਨਾ ਹਰਟ ਹੋਇਆ ਨਾ ਕਿ ਉਹ ਕਹਿੰਦਾ ਮੈਂ ਖਲੋਤਾ ਤੂੰ ਚਾਕੂ ਛੁਰੀ ਨਾਲ ਕੋਈ ਲੈ ਕੇ ਆਈ ਖਾਲੀ ਹੱਥ ਨਾ ਆਏ ਤੇ ਉਹ ਮੈਂ ਉਹ ਮੈਨੂੰ ਕਹਿਣ ਲੱਗੇ ਕਿ ਮੈਂ ਕਮਿਊਨੀਕੇਟ ਕੀਤਾ ਕਹਿੰਦੇ ਵਾਪਸ ਮੋੜ ਗੱਡੀ ਮੈਂ ਕਿਹਾ ਮੈਂ ਵਾਪਸ ਨਹੀਂ ਮੋੜਨੀ ਮੈਂ ਆਪੇ ਨੂੰ ਡੀਲ ਕਰ ਲਾਂਗਾ ਮੈਂ ਵਾਪਸ ਆਉਣਾ ਨਹੀਂ ਸੀ ਮੈਨੂੰ ਪਤਾ ਸੀ ਇਸ ਲਈ ਤਕਰੀਬਨ 22 ਤੋਂ 24 ਸਾਲ ਦਾ ਮੁੰਡਾ ਸੀ ਆਪਣਾ ਨਾ ਤੇ ਇੱਥੇ ਇਹ ਹਾਲਾਤ ਹੋ ਗਏ ਨੇ ਤੇ ਉਹਨਾਂ ਨੂੰ ਡਰ ਖੌਫ ਹੋ ਰਿਹਾ ਨਾ ਕਿ ਆਪਣੀ ਕਮਿਊਨਿਟੀ ਦਾ ਨਹੀਂ ਹੈਗਾ ਕਿ ਯਾਰ ਇਹ ਮੇਰਾ ਵੱਡਾ ਜਾਂ ਛੋਟਾ ਛੋਟਾ ਤੇ ਮੈਂ ਆਉਂਦੇ ਹਾਂ ਤੁਹਾਡੇ ਨਾਲ ਗੱਲ ਕੀਤੀ ਅਗਰ ਬੁਰੀ ਲੱਗੀ ਹੋਵੇ ਤੇ ਮਾਫ਼ ਕਰ ਦਿਓ ਲੇਕਿਨ ਤੁਸੀਂ ਜਿਹੜਾ ਕੰਮ ਇੱਥੇ ਕਰ ਰਹੇ ਜੇ ਨਾ ਟੋਰੋਂਟੋ ਚ ਪੀਸ ਦਾ ਅੱਲਾ ਤੁਹਾਨੂੰ ਇਹਦਾ ਅਜਰ ਦੇਗਾ ਤੁਸੀਂ ਬਿਲਕੁਲ ਸਹੀ ਤੇ ਜਾ ਰਹੇ ਕੋਈ ਮੰਨੇ ਜਾਂ ਨਾ ਮੰਨੇ ਉਹਦੀ ਮਰਜ਼ੀ ਹੈ ਤੁਸੀਂ ਨੇਕੀ ਦਾ ਜਿਹੜਾ ਨਾ ਰਾਜ ਲਾਭ ਦੇ ਦੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
ਅਨਵਰ ਸਾਹਿਬ ਪਹਿਲਾਂ ਤੇ ਅਸੀਂ ਉਸ ਸ਼ਖਸ ਵੱਲੋਂ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਅਨਵਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਅਸੀਂ ਸਾਰੇ ਨਾ ਕਿਉਂਕਿ ਸਾਡਾ ਕੀ ਹੈ ਕਿ ਜ਼ੁਬਾਨ ਇੱਕ ਹੈ ਖਾਣ ਪੀਣ ਇੱਕ ਹੈ ਉੱਠਦੇ ਬੈਠਦੇ ਅਸੀਂ ਭਰਾਵਾਂ ਦੀ ਤਰ੍ਹਾਂ ਇਸ ਕੰਟਰੀ ਦੇ ਵਿੱਚ ਆ ਕੇ ਇਸ ਕੰਟਰੀ ਚ ਆ ਕੇ ਅਨਵਰ ਸਾਹਿਬ ਜਿਹੜੀ ਪਹਿਲੀ ਗੱਲ ਮੈਂ ਸਿੱਖੀ ਹੈ ਅਸੀਂ ਵੀ ਆਈ ਮਸਟ ਕਨਫੈਸ ਅਗੇਨ ਐਂਡ ਅਗੇਨ ਔਨ ਦੀ ਏਅਰ ਅਸੀਂ ਵੀ ਜਦੋਂ ਇੰਡੀਆ ਸੀਗੇ ਨਾ ਤੇ ਸਾਡੀ ਸੋਚ ਡਿਫਰੈਂਟ ਸੀ ਮੈਂ ਨੀ ਕਹਾਂਗਾ ਕਿ ਕੋਈ ਅਸੀਂ ਪਾਕਿਸਤਾਨੀ ਕਮਿਊਨਿਟੀ ਦੇ ਕੋਈ ਖਿਲਾਫ ਸੀ ਸਰ ਪਰ ਅਸੀਂ ਸੋਚਦੇ ਸੀ ਕੌਣ ਬੰਦੇ ਆ ਇੱਕ ਕਿਊਰੀਓਸਿਟੀ ਜੀ ਸੀਗੀ ਸਾਨੂੰ ਸਮਝ ਹੀ ਨਹੀਂ ਸੀ ਵੀ ਕੀ ਹੈ ਸਾਰਾ ਸਿਲਸਿਲਾ ਕੀ ਹੈ ਬਹੁਤ ਸਾਰੇ ਕਲਚਰਲ ਚੀਜ਼ਾਂ ਦੇ ਕੁਐਸਚਨ ਸੀ ਇੱਥੇ ਆ ਕੇ ਪਹਿਲੀ ਚੀਜ਼ ਜਿਹੜੀ ਬਹੁਤ ਸਾਲ ਪਹਿਲਾਂ ਹੀ ਸਿੱਖ ਲਈ 24-25 ਸਾਲ ਪਹਿਲਾਂ ਆਉਂਦੇ ਹੀ ਸਿੱਖ ਲਈ ਕਿ ਭਾਈ ਸਾਹਿਬ ਉਹ ਇਹ ਵੀ ਸਾਡੀ ਤਰ੍ਹਾਂ ਯਾਰ ਭਰਾ ਬੰਧੂ ਹੀ ਨੇ ਇਹਨਾਂ ਦੀ ਵੀ ਉਹੀ ਸਾਰੀ ਸੋਚ ਹੈ ਉਹੀ ਉੱਠਣਾ ਬੈਠਣਾ ਖਾਣਾ ਪੀਣਾ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਔਰ ਅਨਵਰ ਸਾਹਿਬ ਤੁਹਾਨੂੰ ਉਸ ਬੰਦੇ ਨੇ ਬਦਤਮੀਜ਼ੀ ਨਾਲ ਬੋਲਿਆ ਤੇ ਉਹਦੇ ਵੱਲੋਂ ਉਹਦੇ ਬਿਹਾਫ ਦੇ ਵੱਲੋਂ ਅਸੀਂ ਤੁਹਾਡੇ ਤੇ ਮਾਫ਼ੀ ਮੰਗਦੇ ਹਾਂ ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਵੀ ਤੁਹਾਡੇ ਜਿਹੜੇ ਮਦਰ ਨੇ ਅੰਮੀ ਜਾਨ ਤੁਹਾਡੇ ਫੌਤ ਹੋ ਗਏ ਨੇ ਪ੍ਰਮਾਤਮਾ ਉਹਨਾਂ ਨੂੰ ਜਿੰਨ ਚ ਆਰਾਮ ਦੇ ਅਸੀਂ ਮੇਹਰ ਸੋਲ ਰੈਸਟ ਇਨ ਪੀਸ ਸੋ ਅਸੀਂ ਅਨਵਰ ਸਾਹਿਬ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਆਪਣੀ ਗੱਲ ਕਹੀ ਜਾਣੀ ਹੈ ਕੋਈ ਮੰਨੇ ਜਾਂ ਨਾ ਮੰਨੇ ਅਸੀਂ ਆਪਣੇ ਵੱਲੋਂ ਜ਼ਰੂਰ ਬੇਨਤੀ ਕਰਾਂਗੇ ਕਿ ਅਸੀਂ ਸਾਰੇ ਦੇਖੋ ਸਭ ਅਸੀਂ ਵਰਡ ਇਸ ਲਈ ਜਿਹੜੇ ਕੋਇਨ ਕੀਤੇ ਸੀ ਨਾ 2020 ਚ 2020 ਤਿੰਨ ਵਰਡ ਆਈ ਫੋਰ ਇੰਟੀਗ੍ਰੇਸ਼ਨ ਠੀਕ ਹੈ ਜੀ ਆਈ ਫੋਰ ਇਨੋਵੇਸ਼ਨ ਔਰ ਆਈ ਫੋਰ ਇਨਫਰਾਸਟਰਕਚਰ ਠੀਕ ਹੈ ਸੋ ਉਹਦੇ ਤੇ ਅਸੀਂ ਬਾਅਦ ਚ ਇਨਫਰਾਸਟਰਕਚਰ ਔਰ ਇਨੋਵੇਸ਼ਨ ਤੇ ਅਸੀਂ ਗੱਲ ਕਰਦੇ ਰਹਿੰਦੇ ਤਿੰਨੋ ਦੋ ਆਈਸ ਤੇ ਇਨਫਰਾਸਟਰਕਚਰ ਔਰ ਇਨੋਵੇਸ਼ਨ ਅੱਜ ਦਾ ਜਿਹੜਾ ਔਰ ਮੈਂ ਇਹ ਗੱਲ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਨਾਲ ਕਹਿ ਰਿਹਾ ਇਹ ਤਿੰਨ ਚੀਜ਼ਾਂ ਤੇ ਜਿਹੜੀ ਕੰਟਰੀ ਜਿਹੜੀ ਕਮਿਊਨਿਟੀ ਕੰਮ ਕਰ ਲੇਗੀ ਉਹ ਤਰੱਕੀ ਹੈ ਤਿੰਨ ਚੀਜ਼ਾਂ ਇਨੋਵੇਸ਼ਨ ਇਨਫਰਾਸਟਰਕਚਰ ਐਂਡ ਇੰਟੀਗ੍ਰੇਸ਼ਨ ਤੁਹਾਨੂੰ ਚੌਥੀ ਚੀਜ਼ ਦੀ ਜ਼ਰੂਰਤ ਨਹੀਂ ਹੈ ਇਹ 2020 ਚ ਅਸੀਂ ਇਹ ਵਰਡ ਤਿੰਨੇ ਕੋਇਨ ਕੀਤੇ ਨੇ ਤੁਸੀਂ ਅੱਜ ਵੀ ਦੇਖ ਲਿਓ ਤੁਹਾਨੂੰ ਜਿੱਥੇ ਵੀ ਤੁਸੀਂ ਅੱਗੇ ਜਾਣਾ ਹੈ ਇਹ ਤਿੰਨੇ ਵਰਡ ਤੁਹਾਡੇ ਕੰਮ ਆਉਣਗੇ ਔਰ ਇਹਦਾ ਅਸੀਂ ਜਿਸ ਤਰ੍ਹਾਂ ਤੁਸੀਂ ਵੀ ਕਹਿਤਾ ਵੀ ਤੁਸੀਂ ਆਪਣਾ ਰਾਗ ਲਾਭ ਦੇ ਰਹੇ ਨੇ ਬਿਲਕੁਲ ਅਸੀਂ ਆਪਣੀ ਗੱਲ ਕਰੀ ਜਾਣੀ ਹੈ ਕੋਈ ਮੰਨੇ ਤੋ ਉਹਨਾਂ ਦੀ ਮਰਜ਼ੀ ਨਹੀਂ ਮੰਨੇ ਤਾਂ ਵੀ ਉਹਨਾਂ ਦੀ ਮਰਜ਼ੀ ਸੋ ਅਨਵਰ ਸਾਹਿਬ ਆਈ ਫੋਰ ਇਨਫਰਾਸਟਰਕਚਰ ਆਈ ਫੋਰ ਇਨੋਵੇਸ਼ਨ ਉਹ ਦੋ ਚੀਜ਼ਾਂ ਛੱਡਦੀ ਹੈ ਅੱਜ ਮਤਲਬ ਅੱਜ ਦੇ ਟੌਪਿਕ ਵਾਸਤੇ ਅੱਜ ਟੌਪਿਕ ਹੈ ਇੰਟੀਗ੍ਰੇਸ਼ਨ ਦਾ ਸਭ ਤੋਂ ਪਹਿਲਾਂ ਤੇ ਅਸੀਂ ਜਿਸ ਏਰੀਆ ਤੋਂ ਆਏ ਹਾਂ ਨਾ ਅਸੀਂ ਸਰ ਦੇਖੋ ਉੱਥੇ ਕੀ ਹੋਇਆ ਕਿ ਅੱਜ ਤੋਂ ਤੁਸੀਂ 5000 ਸਾਲ ਪਹਿਲਾਂ ਚੱਲ ਜਾਓ ਅਸੀਂ ਦੇਖੋ ਆਪਣੇ ਚੋਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਭਾਈ ਸਾਹਿਬ ਹੁਣ ਮੈਂ ਕਹਿ ਦਵਾਂ ਜਾਂ ਅਨਵਰ ਸਾਹਿਬ ਤੁਸੀਂ ਕਹਿ ਦਿਓ ਕਿ ਜੀ ਮੇਰਾ ਤਾਂ ਜਨਮ ਕਿਤੇ ਇਜ਼ਰਾਈਲ ਚ ਹੋਇਆ ਸੀ ਜਾਂ ਮੇਰਾ ਜਨਮ ਕਿਤੇ ਇੰਗਲੈਂਡ ਚ ਹੋਇਆ ਸੀ ਤੇ ਸਾਡੇ ਪੂਰਵਜ ਇੰਗਲੈਂਡ ਤੋਂ ਸੀਗੇ ਜਾਂ ਜਰਮਨੀ ਤੋਂ ਸੀਗੇ ਜੀ ਜਾਂ ਅਮਰੀਕਾ ਤੋਂ ਸੀਗੇ ਅਮਰੀਕਾ ਤੇ ਇੱਥੇ ਹੁਣ ਪਾਪੂਲੇਸ਼ਨ ਸਟਾਰਟ ਹੋਈ ਹੈ ਅਸੀਂ ਸਾਰੇ 2000-4000-5000 ਸਾਲ ਪਹਿਲਾਂ ਚੱਲੀਏ ਆਪਾਂ ਸਾਰੇ ਉੱਥੇ ਇਕੱਠੇ ਰਹੇ ਹਾਂ ਸਾਡਾ ਇੱਕ ਹੀ ਧਰਮ ਹੁੰਦਾ ਹੋਏਗਾ ਜ਼ੁਬਾਨ ਵੀ ਨੇੜੇ ਤੇੜੇ ਹੁੰਦੀ ਹੋਏਗੀ ਸਾਰਾ ਖਾਣਾ ਪੀਣਾ ਅਸੀਂ ਭਰਾ ਭੈਣ ਹੀ ਆ ਸਾਰੇ ਹਾਂ ਐਜ਼ ਦਾ ਟਾਈਮ ਪਾਸਡ ਕਿਸੇ ਨੇ ਕਿਹਾ ਜੀ ਭਾਈ ਸਾਹਿਬ ਅਸੀਂ ਹਿੰਦੂ ਰਿਲੀਜਨ ਰੱਖਣਾ ਕਿਸੇ ਨੇ ਕਿਹਾ ਜੀ ਅਸੀਂ ਜੈਨ ਬਣ ਗਏ ਹਾਂ ਕਿਸੇ ਨੇ ਕਿਹਾ ਜੀ ਅਸੀਂ ਬੁੱਧੀਜ਼ਮ ਦਾ ਸਾਨੂੰ ਥੋੜਾ ਵਧੀਆ ਲੱਗ ਰਿਹਾ ਸਿਲਸਿਲਾ ਕਿਸੇ ਨੇ ਕਿਹਾ ਜੀ ਸਾਨੂੰ ਥੋੜਾ ਸਿੱਖ ਰਿਲੀਜਨ ਦਾ ਫਲਸਫਾ ਵਧੀਆ ਲੱਗ ਰਿਹਾ ਤੇ ਕਿਸੇ ਨੇ ਕਿਹਾ ਜੀ ਅਸੀਂ ਇਸਲਾਮ ਚ ਸਾਨੂੰ ਕੋਈ ਵਧੀਆ ਸਕੂਨ ਮਿਲ ਰਿਹਾ ਵੈਰੀ ਗੁੱਡ ਕੋਈ ਕ੍ਰਿਸਚੀਅਨ ਵੀ ਬਣ ਗਿਆ ਵੈਰੀ ਗੁੱਡ ਹਰੇਕ ਦਾ ਆਪਣਾ ਆਪਣਾ ਤਰੀਕਾ ਬਸ ਇੰਨੀ ਗੱਲ ਹੈ ਠੀਕ ਹੈ ਨੀ ਉਹਦੇ ਬਦਲੇ ਅਸੀਂ ਜੀ ਅੱਜ ਤੋਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਡੇ ਚੋਂ ਬਹੁਤ ਸਾਰੇ ਲੋਕ ਵੈਨ ਵੀ ਟਰੇਸ ਆਵਰ ਰੂਟਸ ਸਾਡਾ ਹੀ ਖੂਨ ਸਾਡਾ ਹੀ ਬਾਪ ਦਾਦਾ ਆਪਸ ਦੇ ਵਿੱਚ ਭਰਾਵਾਂ ਭੈਣਾਂ ਦੀ ਤਰ੍ਹਾਂ ਬੜੇ ਵਧੀਆ ਰਹਿੰਦੇ ਹੋਣਗੇ ਔਰ ਕੋਈ ਇਹ ਗੱਲ ਨਹੀਂ ਕਰਦੇ ਹੋਣਗੇ ਜਿਹੜੀ ਅਸੀਂ ਅੱਜ ਗੱਲ ਕਰ ਲਈ ਹੈ ਕਿ ਜੀ ਮੈਂ ਹਿੰਦੂ ਬਣ ਗਿਆ ਜੀ ਹੁਣ ਮੈਂ ਸਿੱਖ ਬਣ ਗਿਆ ਜੀ ਮੈਂ ਹੁਣ ਇਸਲਾਮ ਨੂੰ ਫੋਲੋ ਕਰਦਾ ਮੈਂ ਇੱਦਾਂ ਤੁਹਾਡੇ ਨਾਲ ਅਲੱਗ ਹੋ ਗਿਆ ਦੋਨਾਂ ਨਾਲ ਲੜਾਈ ਕਰਨੀ ਹੈ ਨਹੀਂ ਬਹੁਤ ਧੰਨਵਾਦ ਥੈਂਕ ਯੂ ਅਨਵਰ ਸਾਹਿਬ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਇਕਬਾਲ ਸਾਹਿਬ ਹਾਂਜੀ ਸ਼ੋਰ ਇਕਬਾਲ ਸਾਹਿਬ ਹੋਲਡ ਕਰਨਾ ਜੀ ਪੌਲ ਮਿਨਾ ਸਾਹਿਬ ਤੁਸੀਂ ਹੋਲਡ ਕਰਨਾ ਬਾਕੀ ਕੋਈ ਰਿਕੁਐਸਟ ਹੈ ਕਿ ਹੋਲਡ ਕਰਨਾ ਹਾਂਜੀ 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 ਯੂ ਗੋ ਅਹੈਡ ਤਾਨੀਆ ਜੀ
ਜੀ ਸੋਰੀ ਫੋਰ ਇੰਟਰਪਟਿੰਗ ਯੂ ਜੀ, ਸਾਡੇ ਨਾਲ ਵਿਸ਼ਾਲ ਜੀ ਜੁੜੇ ਹੋਏ ਨੇ ਫਰੋਮ A1 ਗਲੋਬਲ ਕਾਲਜ, ਵੈਰੀ ਵਾਰਮ ਵੈਲਕਮ ਟੂ ਰੇਡੀਓ 1.
ਵਿਸ਼ਾਲ ਜੀ ਗੁੱਡ ਮਾਰਨਿੰਗ, ਵੈਲਕਮ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ.
ਗੁੱਡ ਮਾਰਨਿੰਗ ਜੀ ਜਗਵਿੰਦਰ ਜੀ, ਗੁੱਡ ਮਾਰਨਿੰਗ ਵਾਇਰ ਮੀਡੀਆ ਟੀਮ, ਹਾਊ ਆਰ ਯੂ ਆਲ?
ਥੈਂਕ ਯੂ, ਥੈਂਕ ਯੂ, ਬਹੁਤ ਵਧੀਆ, ਬਹੁਤ ਹੀ ਵਧੀਆ ਜੀ, ਬਹੁਤ ਵਧੀਆ, ਔਰ ਮਿਹਰਬਾਨੀ ਤੁਹਾਡੀ. ਔਰ ਵਿਸ਼ਾਲ ਜੀ, ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਨੂੰ A1 ਦੀ ਸਾਰੀ ਟੀਮ ਨੂੰ, A1 ਗਲੋਬਲ ਕਾਲਜ ਦੀ ਸਾਰੀ ਟੀਮ ਨੂੰ ਵਿਸਾਖੀ ਦੀਆਂ, ਬੰਦੀ ਛੋੜ ਦਿਵਸ ਦੀਆਂ, ਔਰ ਹੈਲੋਵੀਨ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ. ਔਰ ਵਿਸ਼ਾਲ ਜੀ, ਥੈਂਕ ਯੂ ਸੋ ਮਚ. ਤੁਸੀਂ ਸਭ ਤੋਂ ਪਹਿਲਾਂ ਤੇ ਅੱਜ ਇਹਦੇ ਤੇ ਗੱਲ ਕਰਦੇ ਹਾਂ ਕਿ A1 ਗਲੋਬਲ ਕਾਲਜ, ਤੁਸੀਂ ਆਪਣੀ ਫੈਸਿਲਿਟੀ ਦੇ ਬਾਰੇ ਡਿਟੇਲ ਜਾਣਕਾਰੀ ਦਿਓ ਪਹਿਲਾਂ ਤੇ.
ਓਕੇ, ਇਹਦੇ ਵਿੱਚ ਜੀ ਮਾਈ ਤਰਫ ਸੇ ਵੀ, A1 ਗਲੋਬਲ ਟੀਮ ਦੀ ਤਰਫ ਸੇ ਵੀ ਸਾਰੇ ਦਰਸ਼ਕੋ ਕੋ ਬੇਸਿਕਲੀ ਯੈਸ, ਹੈਪੀ ਦੀਵਾਲੀ, ਬੰਦੀ ਛੋੜ ਦਿਵਸ, ਹੈਪੀ ਹੈਲੋਵੀਨ. ਯਾ, ਲਾਸਟ ਵੀਕ ਵਾਸ ਬਿਜ਼ੀ ਆਈ ਥਿੰਕ ਫਾਰ ਐਵਰੀਬਡੀ, ਲੋਟ ਆਫ ਫੈਸਟੀਵਲ, ਸੋ ਆਈ ਹੋਪ ਨਾਓ ਪੀਪਲ ਆਰ ਰੈਡੀ ਫਾਰ ਦਾ ਨੈਕਸਟ ਵੀਕ ਐਂਡ ਨੈਕਸਟ ਨਿਊ ਈਅਰ. ਸੋ ਯੈਸ, A1 ਗਲੋਬਲ ਕਾਲਜ ਹਮਾਰੇ ਪਾਸ ਤੀਨ ਕੈਂਪਸ ਹੈ ਯੁਧਵੀਰ ਜੀ. ਮਿਸਿਸਾਗਾ ਹਮਾਰਾ ਓਲਡੈਸਟ ਕੈਂਪਸ ਹੈ ਮਾਲਟਨ ਮੇ, ਜੋ ਗ੍ਰੇਟ ਪੰਜਾਬ ਪਲਾਜ਼ਾ ਕੇ ਅੰਦਰ ਹਮਾਰਾ ਕੈਂਪਸ ਹੈ, ਪਹਿਲਾ ਜੋ ਕੈਂਪਸ ਹੈ. ਨਾਓ ਵੀ ਹੈਵ ਟੂ ਮੋਰ ਕੈਂਪਸਿਸ ਇਨ ਸਕਾਰਬਰੋ ਐਂਡ ਹੈਮਿਲਟਨ ਹੈ ਹਮਾਰੇ ਪਾਸ ਕੈਂਪਸ. ਅਬ ਹਮਾਰੇ ਤੀਨ ਕੈਂਪਸਿਸ ਹੈ, ਜੋ ਲਾਸਟ ਈਅਰ ਸਿਰਫ ਏਕ ਥਾ, ਹਮਾਰੇ ਪਾਸ ਤੀਨ ਕੈਂਪਸਿਸ ਹੈ. ਤੀਨੋ ਹੀ ਕੈਂਪਸ ਮੇ ਸਾਰੀ ਫੈਸਿਲਿਟੀਜ਼ ਅਵੇਲੇਬਲ ਹੈ, ਚਾਹੇ ਵੋ ਇੰਟਰਨੈਸ਼ਨਲ ਸਟੂਡੈਂਟ ਹੈ, ਚਾਹੇ ਵੋ ਡੋਮੈਸਟਿਕ ਸਟੂਡੈਂਟ ਹੈ, ਜੋ ਆਪਣਾ ਕਰੀਅਰ ਬਣਾਉਣਾ ਚਾਹਤੇ ਹੈ ਹੈਲਥ ਸੈਕਟਰ ਮੇ, ਆਈ ਟੀ ਮੇ, ਬਿਜ਼ਨਸ ਮੇ, ਟ੍ਰੇਡ ਮੇ. ਹਮਾਰੇ ਪਾਸ ਬਹੁਤ ਸਾਰੇ ਪ੍ਰੋਗਰਾਮ ਅਭੀ ਹਮ ਚਲਾ ਰਹੇ, ਔਰ ਨਏ ਵੀ ਬਹੁਤ ਸਾਰੇ ਪ੍ਰੋਗਰਾਮ ਹਮਾਰੇ ਤੀਨੋ ਕੈਂਪਸਿਸ ਮੇ ਆ ਰਹੇ. ਜੈਸੇ ਕਿ ਜੋ ਇਹ ਸਾਰੇ ਪ੍ਰੋਗਰਾਮ ਹੈ, ਦੇ ਆਲ ਲੀਡ ਟੂ ਗੁੱਡ ਜੋਬਸ. ਦੇ ਆਰ ਸ਼ਾਰਟ ਟਰਮ ਪ੍ਰੋਗਰਾਮ, 6 to 8 ਮੰਥਸ ਕੇ ਪ੍ਰੋਗਰਾਮ ਹੈ. ਆਪ ਇਹ ਸ਼ਾਰਟ ਟਰਮ ਪ੍ਰੋਗਰਾਮ ਕਰਕੇ ਡੈਫੀਨੇਟਲੀ ਯੂ ਕੈਨ ਲੁੱਕ ਫਾਰ ਗੁੱਡ ਜੋਬਸ. ਇਨਫੈਕਟ A1 ਗਲੋਬਲ ਕਾਲਜ ਖੁਦ ਜੋਬ ਫੇਅਰ ਅਟੈਂਡ ਕਰਤਾ ਆਪਣੇ ਕੈਂਪਸਿਸ ਮੇ, ਜਿਸਕੋ ਹਮ ਕਹਤੇ ਕਿ ਆਨ ਕੈਂਪਸ ਪਲੇਸਮੈਂਟ ਵੀ ਕੋਸ਼ਿਸ਼ ਕਰਤੇ ਕੁਛ ਪ੍ਰੋਗਰਾਮ ਮੇ, ਜਹਾਂ ਪੇ ਹਮ ਅਰੇਂਜ ਕਰ ਸਕਤੇ ਇੰਪਲਾਇਰ ਕੋ, ਦੇ ਕਮ ਐਂਡ ਵਿਜ਼ਿਟ ਦ ਕੈਂਪਸ ਔਨ ਪਰਟੀਕੁਲਰ ਡੇ, ਔਰ ਪੂਰੀ ਕੋਸ਼ਿਸ਼ ਕਰਤੇ ਹੈ ਕਿ ਬੱਚੇ ਕੋ ਖਾਲੀ ਐਜੂਕੇਸ਼ਨ ਕੇ ਸਾਥ ਸਾਥ ਅਗਰ ਹਮ ਜੋਬ ਅਪਰਚੁਨਿਟੀਜ਼ ਵੀ ਦੇ ਪਾਏ, ਤੋ ਓਬਵੀਅਸਲੀ ਇਸਸੇ ਅੱਛਾ ਕੁਛ ਨਹੀਂ ਹੋਗਾ. ਇਨਫੈਕਟ ਹਮਨੇ ਸਕਸੈਸਫੁਲੀ ਜੋਬ ਫੇਅਰ ਕੀਏ ਹੈ ਪਿੱਛੇ, ਔਰ ਆਗੇ ਅਭੀ ਹਮ ਨਯਾ ਪਲਾਨ ਕਰ ਰਹੇ ਹਾਂ. ਦਸੰਬਰ ਮੇ ਹਮਾਰਾ ਫਿਰ ਇੱਕ ਹੋਰ ਜੋਬ ਫੇਅਰ ਹਮ ਪਲਾਨ ਕਰ ਰਹੇ ਹਾਂ. ਵੀ ਵਿਲ ਸੂਨ ਅਨਾਊਂਸ ਦ ਡੇਟ, ਔਰ ਵਾਈ ਮੀਡੀਆ ਕਾ ਸਹਿਯੋਗ ਉਸ ਸਮੇਂ ਚਾਹੇਂਗੇ ਥੋੜਾ ਉਸਕੀ ਪ੍ਰਮੋਸ਼ਨ ਕੇ ਲੀਏ, ਤਾਂਕਿ ਜੋ ਲੋਕ ਜੋਬ ਢੂੰਢ ਰਹੇ ਹੈ, ਜੋ ਐਕਚੁਅਲ ਜਿਨਕੇ ਪਾਸ ਕੁਆਲੀਫਿਕੇਸ਼ਨ ਹੈ, ਔਰ ਵੋ ਉਸ ਅਗਰ ਰਿਕੁਆਇਰਮੈਂਟ ਮੀਟ ਕਰਤੇ ਹੈ ਇੰਪਲਾਇਰ ਕੇ, ਤੋ ਡੈਫੀਨੇਟਲੀ ਦੇ ਕੈਨ ਵਿਜ਼ਿਟ ਦ ਕੈਂਪਸ ਐਂਡ ਵੀ ਵਿਲ ਹੈਲਪ ਯੂ. ਔਰ ਵੋ ਜੋਬ ਫਿਰ ਹਮਾਰਾ ਮਿਸਾਗਾ ਕੈਂਪਸ ਮੇ ਹੋਗਾ, ਅਭੀ ਜੋ ਨੈਕਸਟ ਮੰਥ ਹਮ ਪਲਾਨ ਕਰ ਰਹੇ ਹੈ. ਇਨਫੈਕਟ ਹਮ ਆਪਣੀ ਪਹਿਲੀ ਗ੍ਰੈਜੂਏਸ਼ਨ ਸੈਰੇਮਨੀ ਵੀ ਦਸੰਬਰ ਮੇ ਪਲਾਨ ਕਰ ਰਹੇ ਹੈ, ਬਿਕੋਜ਼ ਵੀ ਹੈਵ ਡਨ ਅ ਟ੍ਰੈਮੈਂਡਸ ਜੋਬ ਇਨ ਦ ਲਾਸਟ 1 ਈਅਰ. ਐਂਡ ਦ ਬੈਸਟ ਥਿੰਗ ਇਜ਼, A1 ਗਲੋਬਲ ਕਾਲਜ ਕਮਿਊਨਿਟੀ ਕੋ ਵਾਪਸ ਬਹੁਤ ਕੁਝ ਦੇ ਰਹਾ ਹੈ. ਹਮਨੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਹੈ, ਜੋ ਹਮਾਰਾ ਮੋਸਟ ਪਾਪੂਲਰ ਹੈ, ਜਿਸਕੀ ਹਾਈ ਡਿਮਾਂਡ ਹੈ ਪੂਰੇ GTA ਮੇ, ਇਨਫੈਕਟ ਪੂਰੇ ਕੈਨੇਡਾ ਮੇ. So we have graduated more than 500 personal support worker in the last 1 year. So unke liye bhi hum ek graduation ceremony plan kar rahe hain in December mein. Offers hamare chalte rehte hain, best we try to give best deals to the student, international students especially jo struggle kar rahe hain is samay, wo koi program karna chahte hain, to hamare prices bahut competitive hain. Uske alawa jo PR citizen hain, agar wo A1 global ke kisi bhi campus mein agar padhte hain, to basically unko financial aid available ho sakti hai, jiski wajah se unko ਪ੍ਰੋਗਰਾਮ ਫ੍ਰੀ ਮੇ ਵੀ ਕਰ ਸਕਤੇ ਹੈ, ਅਗਰ ਵੋ ਕੁਆਲੀਫਾਈ ਕਰਤੇ ਹੈ ਡੈਫੀਨੇਟਲੀ ਫਾਈਨੈਂਸ਼ੀਅਲ ਏਡ ਕੇ ਥਰੂ, ਜੋ ਕਿ ਫੈਡਰਲ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਕੀ ਤਰਫ ਸੇ ਆਤੀ ਹੈ. ਯੈਸ, ਨਾਟ ਐਵਰੀਬਡੀ ਇਜ਼ ਐਲੀਜੀਬਲ, ਬਟ ਮੋਸਟ ਆਫ ਦ ਪੀਪਲ ਆਰ ਐਲੀਜੀਬਲ, ਔਰ ਉਨਕੋ ਯੇ ਗ੍ਰਾਂਟਸ ਮਿਲਤਾ ਹੈ. ਮੈਂ ਸਪੈਸ਼ਲੀ ਆਪਕੇ ਵਾਈ ਮੀਡੀਆ ਕੇ ਥਰੂ ਮੈਸੇਜ ਦੇਣਾ ਚਾਹਤਾ ਹੂੰ ਨਿਊ ਕਮਰਸ ਕੋ ਵੀ, ਜੋ ਕੈਨੇਡਾ ਮੇ ਅਭੀ ਮੂਵ ਕੀਏ ਹੈ, ਜੋ ਕਰੀਅਰ ਬਣਾਉਣਾ ਚਾਹਤੇ ਹੈ, ਜਿਨਕੋ ਜੋਬਸ ਨਹੀਂ ਮਿਲ ਰਹੀ ਹੈ, ਦ ਕੀ ਟੂ ਸਕਸੈਸ ਇਜ਼ ਡੈਫੀਨੇਟਲੀ ਆਪਕੋ ਕੋਈ ਨਾ ਕੋਈ ਐਜੂਕੇਸ਼ਨ ਯਹਾਂ ਪੇ ਅਪਗ੍ਰੇਡ ਆਪਣੇ ਆਪ ਕੋ ਕਰਨਾ ਪੜੇਗਾ. ਆਪ ਜਿਸ ਮਰਜ਼ੀ ਬੈਕਗ੍ਰਾਉਂਡ ਸੇ, ਜਿਸ ਮਰਜ਼ੀ ਕੰਟਰੀ ਸੇ ਆਏ, ਆਪਕੋ ਕੁਛ ਨਾ ਕੁਛ ਚਾਹੀਏ ਅਪਗ੍ਰੇਡ ਕਰਨੇ ਕੇ ਲੀਏ, ਸੋ ਦੈਟ ਯੂ ਹੈਵ ਐਨ ਐਜੂਕੇਸ਼ਨ ਐਂਡ ਨੌਲੇਜ ਟੂ ਗੈਟ ਇਨ ਟੂ ਦੀ ਕੈਨੇਡੀਅਨ ਜੋਬ ਫੋਰਸ. ਤੋ ਉਸ ਕੇ ਲੀਏ ਡੈਫੀਨੇਟਲੀ ਨਿਊ ਕਮਰਸ ਵੀ ਐਲੀਜੀਬਲ ਹੈ ਇਸ ਗ੍ਰਾਂਟਸ ਕੇ ਲੀਏ, ਔਰ ਡੈਫੀਨੇਟਲੀ ਐਸ 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 ਸਭ ਤੋਂ ਨਹੀਂ ਹੈ, ਬਟ ਮੋਸਟਲੀ ਜੋ ਕਲਾਇੰਟਸ ਹੈ ਹਮਾਰੇ, ਦੇ ਬਿਕਮ ਐਲੀਜੀਬਲ, ਐਂਡ ਗਵਰਨਮੈਂਟ ਇਜ਼ ਸਪੋਰਟਿੰਗ ਅ ਲੋਟ ਡੈਫੀਨੇਟਲੀ ਫਾਰ ਦਿਸ ਫਾਈਨੈਂਸ਼ੀਅਲ ਏਡ. ਤੋ ਅਗਰ ਆਪ ਇੰਟਰਨੈਸ਼ਨਲ ਸਟੂਡੈਂਟ ਹੈ, ਤੋ ਯੂ ਕੈਨ ਗੈਟ ਸਕਾਲਰਸ਼ਿਪ. ਅਗਰ ਆਪ ਨਿਊ ਕਮਰ ਹੈ ਜਾਂ PR ਸਿਟੀਜ਼ਨ ਹੈ, ਆਲਰੇਡੀ ਕੈਨੇਡਾ ਮੇ ਹੈ, ਕਰੀਅਰ ਚੇਂਜ ਆ ਰਹੇ ਹੈ, ਸੈਕਿੰਡ ਕਰੀਅਰ ਦੇਖ ਰਹੇ ਹੈ, ਜਾਂ ਰੀਸੈਂਟਲੀ ਲੇ ਆਫ ਹੋ ਗਏ ਹੈ, ਨਯਾ ਕਰੀਅਰ ਢੂੰਢ ਰਹੇ ਹੈ, ਤੋ A1 ਗਲੋਬਲ ਕਾਲਜ ਆਫ ਹੈਲਥ ਬਿਜ਼ਨਸ ਐਂਡ ਟੈਕਨੋਲੋਜੀ ਇਜ਼ ਡੈਫੀਨੇਟਲੀ ਸਮਥਿੰਗ ਯੂ ਕੈਨ ਲੁੱਕ ਫਾਰਵਰਡ ਟੂ.
ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਜਿਹੜੀ ਉਹ ਸ਼ੇਅਰ ਕਰਦੇ ਹੋ A1 ਗਲੋਬਲ ਕਾਲਜ ਵੱਲੋਂ. ਤੁਹਾਡੇ ਕੋਈ ਕੋਰਸ ਕਰਨਾ ਜਾਂ ਕੋਈ ਵੀ ਹੋਰ ਤੁਸੀਂ ਜਾਣਕਾਰੀ ਲੈਣੀ ਹੈ, ਤੇ ਤੁਸੀਂ ਵਿਸ਼ਾਲ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ। ਵਿਸ਼ਾਲ ਜੀ ਕੋਈ ਹੋਰ ਜਾਣਕਾਰੀ ਤੁਸੀਂ ਦੇਣਾ ਚਾਹੋ ਕਿ ਪਲੇਸਮੈਂਟ ਦੇ ਬਾਰੇ ਜਾਂ ਕੋਈ ਕੱਲ ਨੂੰ ਕੋਈ ਇਹਦੇ ਵਿੱਚ ਕੋਈ ਇਮੀਗ੍ਰੇਸ਼ਨ ਸਟੇਟਸ ਚ ਕੋਈ ਮਦਦ ਮਿਲ ਸਕਦੀ ਹੈ, ਖਾਸ ਕਰ ਉਹਦੇ ਬਾਰੇ ਬੜੇ ਲੋਕ ਕੰਸਰਨ ਹੁੰਦੇ ਆ ਕਿ ਪਲੇਸਮੈਂਟ ਕਿੰਨੀ ਵਧੀਆ ਹੋਏਗੀ, ਇੱਥੋਂ ਕੋਰਸ ਕਰਨ ਤੋਂ ਬਾਅਦ ਕੋਈ ਵਧੀਆ ਜੋਬ ਮਿਲੇਗੀ ਜਾਂ ਕੋਈ ਇਮੀਗ੍ਰੇਸ਼ਨ ਸਟੇਟਸ ਨੂੰ ਕੋਈ ਮਦਦ ਮਿਲ ਸਕਦੀ ਹੈ, ਇਹਦੇ ਬਾਰੇ ਵੀ ਜਾਣਕਾਰੀ ਦੇ
ਜੀ। ਯੁੱਧਵੀਰ ਜੀ ਬਿਲਕੁਲ ਮਿਲ ਸਕਦੀ, ਜੈਸੇ ਵੀ ਜੋ ਨਏ ਰੂਲਸ ਵੀ ਆ ਰਹੇ 2025 ਮੇ ਉਸਮੇ ਹੈਲਥ ਔਰ ਟ੍ਰੇਡ ਕੋ ਸਬਸੇ ਜ਼ਿਆਦਾ ਪ੍ਰਾਇਰਟੀ ਦੀ ਹੋਈ ਹੈ। ਤੋ ਹਮਾਰੇ ਪਾਸ ਹੈਲਥ ਸੇ ਰਿਲੇਟਡ ਔਰ ਐਜੂਕੇਸ਼ਨ ਸੇ ਰਿਲੇਟਡ ਆਲਰੇਡੀ ਪ੍ਰੋਗਰਾਮ ਹੈ, ਜੋ ਪਰਸਨਲ ਸਪੋਰਟ ਵਰਕਰ ਕੇ ਬਾਰੇ ਮੈਂ ਮੈਨੇ ਬਤਾਇਆ। ਸਿਰਫ ਇੰਟਰਨੈਸ਼ਨਲ ਸਟੂਡੈਂਟ ਜੋ ਆਪਣੇ ਪੀਆਰ ਕੀ ਜੈਸੇ ਬਾਤ ਕੀ, ਇਹ ਸਿਰਫ 6 ਮੰਥ ਕਾ ਪ੍ਰੋਗਰਾਮ ਹੈ, ਜੋ ਵਰਕ ਪਰਮਿਟ ਪੇ ਵੀ ਸਟੂਡੈਂਟ ਯਹਾਂ ਪੇ ਹੈ ਜੋ ਕਰ ਰਹੇ ਹੈ, ਸਟੂਡੈਂਟ ਵੀਜ਼ਾ ਪੇ ਹੈ ਵੋ ਵੀ ਕਰ ਰਹੇ ਹੈ। ਡੈਫੀਨੇਟਲੀ ਵੀ ਵਿਲ ਟ੍ਰਾਈ ਅਵਰ ਬੈਸਟ ਟੂ ਫਾਈਂਡ ਦਮ ਅ ਜੋਬ, ਗਰੰਟੀ ਤੋ ਨਹੀਂ ਦੇ ਸਕਤੇ ਹੈ, ਬਟ ਹਮ ਜੋਬ ਫੇਅਰ ਇਸੀ ਲਈ ਆਰਗਨਾਈਜ਼ ਕਰਤੇ ਹੈ ਕਿ ਸਟੂਡੈਂਟ ਕੋ ਇੱਕ ਅਪਰਚੁਨਿਟੀ ਕਾਲਜ ਆਪਣੀ ਤਰਫ ਸੇ ਦੇ, ਫਿਰ ਡੈਫੀਨੇਟਲੀ ਇਫ ਦੇ ਗੈਟ ਸਿਲੈਕਟਡ ਤੋ ਦੇ ਕੈਨ ਫਾਈਂਡ ਅ ਜੋਬ। ਔਰ ਪੀ ਆਰ ਮੇ ਉਨਕੋ ਸਿਰਫ 6 ਮੰਥ ਕਾ ਐਕਸਪੀਰੀਅੰਸ ਚਾਹੀਏ ਯੇ ਕੋਰਸ ਕਰਨੇ ਕੇ ਬਾਅਦ, ਟੂ ਬੀ ਐਲੀਜੀਬਲ ਅੰਡਰ ਡਿਫਰੈਂਟ ਪਾਥਵੇਜ਼ ਜੋ ਹੈ ਵਿਚ ਲੀਡਸ ਟੂ। ਔਰ ਗੁਡ ਥਿੰਗ ਇਜ਼ ਜੋ ਵੀ ਚੇਂਜਿਸ ਆਏ ਹੈ ਦੈਟ ਹੈਵ ਨਾਟ ਅਫੈਕਟਿਡ ਦਾ ਹੈਲਥ ਐਂਡ ਟ੍ਰੇਡ, ਇਨਫੈਕਟ ਹਮ ਟ੍ਰੇਡ ਕੇ ਵੀ ਬਹੁਤ ਜਲਦੀ ਪ੍ਰੋਗਰਾਮ ਸ਼ੁਰੂ ਕਰਨੇ ਵਾਲੇ ਹੈ, ਔਰ ਜੋ ਹਮਾਰੇ ਟ੍ਰੇਡ ਕੇ ਪ੍ਰੋਗਰਾਮ ਵੀ ਐਸੇ ਹੀ ਹੋਂਗੇ ਜਿਸਮੇ ਆਪਕੋ 6 ਟੂ 8 ਮੰਥ ਪੜ੍ਹ ਕੇ 6 ਮੰਥ ਤੱਕ ਜੋਬ ਕਰਕੇ ਆਪ ਪੀ ਆਰ ਕੇ ਲੀ ਡਾਲ ਸਕਤੇ ਹੈ। ਤੋ ਕੋਰਸਿਸ ਹਮ ਜੋ ਵੀ ਨਏ ਵੀ ਬਣਾ ਰਹੇ ਹੈ ਉਹ ਕੀਪਿੰਗ ਇਨ ਮਾਇੰਡ ਜਿਨਕੀ ਹਾਈ ਡਿਮਾਂਡ ਹੈ, ਜੋ ਸਕਿੱਲ ਸ਼ਾਰਟੇਜ ਹੈ ਕੈਨੇਡਾ ਮੇ, ਉਸ ਸੇ ਰਿਲੇਟਡ ਹੀ ਪ੍ਰੋਗਰਾਮ ਡਿਵੈਲਪ ਕਰ ਰਹੇ ਤਾਂ ਕਿ ਸਟੂਡੈਂਟ ਕੋ ਵੈਲਿਊ ਮਿਲੇ ਐਜੂਕੇਸ਼ਨ ਕੀ, ਜੋ ਵੋ ਪੈਸਾ ਖਰਚ ਰਿਹਾ ਹੈ ਉਸਕੀ ਉਸਕੋ ਵੈਲਿਊ ਪੂਰੀ ਮਿਲੇ, ਤਾਂ ਕਿ ਉਸਕੋ ਯੇ ਨਾ ਲਗੇ ਕਿ ਕਾਲਜ ਮੇ ਸਿਰਫ ਹਮਨੇ ਪੜ੍ਹਾਈ ਕੀ ਔਰ ਅਬ ਹਮੇ ਕੁਛ ਅਪਰਚੁਨਿਟੀ ਨਹੀਂ ਮਿਲ ਰਹੀ ਹੈ। ਤੋ ਡੈਫੀਨੇਟਲੀ ਇਵਨ ਗਲੋਬਲ ਕਾਲਜ ਕਾ ਗੋਲ ਯਹੀ ਹੈ ਟੂ ਗੈਟ ਬੈਸਟ ਪ੍ਰੋਵਾਈਡ ਬੈਸਟ ਐਜੂਕੇਸ਼ਨ ਐਟ ਬੈਸਟ ਪ੍ਰਾਈਜ਼ ਐਂਡ ਡੈਫੀਨੇਟਲੀ ਹੈਲਪ ਐਵਰੀਬਡੀ ਇਫ ਪੋਸੀਬਲ ਫਾਈਂਡਿੰਗ ਅ ਜੋਬ।
ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਫੋਨ ਨੰਬਰ ਜ਼ਰੂਰ ਦੇ ਦੇ ਜੀ। ਹਾਂਜੀ ਪਲੀਜ਼ ਵਿਸ਼ਾਲ ਜੀ,
ਫੋਨ ਨੰਬਰ। ਹਾਂਜੀ ਹਾਂਜੀ, ਫੋਨ ਨੰਬਰ ਹੈ ਹਮਾਰਾ 8553121021। ਆਈ ਵਿਲ ਰਿਪੀਟ 8553121021। ਹਮਾਰੇ 3 ਕੈਂਪਸਿਸ ਹੈ, ਮਿਸਾਗਾ, ਸਕਾਰਬੋਰ, ਹੈਮਿਲਟਨ ਮੇ ਅਭੀ, ਔਰ ਬਹੁਤ ਹੀ ਜਲਦੀ ਹਮਾਰਾ ਵਾਟਰਲੂ ਮੇ ਵੀ ਕੈਂਪਸ ਆਨੇ ਵਾਲਾ ਹੈ। ਯੂ ਕੈਨ ਕੰਟੈਕਟ ਅਸ 8553121021।
ਹਾਂਜੀ ਵਿਸ਼ਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਏਵਨ ਗਲੋਬਲ ਕਾਲਜ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਔਰ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਔਰ ਹੈਲੋਵੀਨ ਦੀਆਂ, 3 ਤਿਉਹਾਰ ਇਕੱਠੇ ਆਏ ਨੇ, ਸੋ ਉਹਦੀਆਂ ਬਹੁਤ ਬਹੁਤ ਮੁਬਾਰਕਾਂ ਵਿਸ਼ਾਲ ਜੀ। ਥੈਂਕ ਯੂ ਸੋ ਮਚ, ਵਿਸ਼ਿੰਗ ਯੂ ਆਲ ਦਾ ਬੈਸਟ ਸਰ। ਥੈਂਕ ਯੂ
ਜੀ, ਟੇਕ ਕੇਅਰ, ਬਾਏ।
ਥੈਂਕ ਯੂ, ਟੇਕ ਕੇਅਰ, ਬਾਏ ਜੀ। ਹਾਂਜੀ ਇਕਬਾਲ ਸਾਹਿਬ ਤੁਹਾਡੀ ਕਾਲ ਹੈ, ਫਿਰ ਸੁਰਿੰਦਰ ਜੀ ਤੁਹਾਡੀ ਕਾਲ ਹੈ, ਇਕਬਾਲ ਸਾਹਿਬ, ਫਿਰ ਸੁਰਿੰਦਰ ਜੀ, ਫਿਰ ਆਪਣਾ ਅਨਿਲ ਸਾਹਿਬ, ਸਾਰੀਆਂ ਕਾਲਸ ਵਾਰੀ ਵਾਰੀ ਆਉਂਦੇ ਰਖਾ ਰਹੇ। ਇਕਬਾਲ ਸਾਹਿਬ, ਗੋ ਅਹੈਡ ਜੀ।
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਸਰ, ਵੈਲਕਮ ਜੀ, ਵਾਈ ਮੀਡੀਆ ਦੇ ਸਵਾਗਤ ਹੈ।
ਥੈਂਕ ਯੂ ਸਰ। ਵੀਰ ਜੀ, ਇੱਕ ਤਾਂ ਮੈਂ 2-3 ਦਿਨ ਤੋਂ ਕਾਲ ਨਹੀਂ ਕਰ ਸਕਿਆ, ਤੇ ਮੇਰੀ ਤਰਫੋਂ ਬਿਲੇਟਡ ਦੀਵਾਲੀ ਦੀ ਸਾਰਿਆਂ ਨੂੰ ਸ਼ੁਭਕਾਮਨਾਏ।
ਥੈਂਕ ਯੂ ਇਕਬਾਲ ਸਾਹਿਬ, ਤੁਹਾਨੂੰ ਵੀ ਦੀਵਾਲੀ ਦੀਆਂ ਔਰ ਤੁਹਾਡੇ ਪਰਿਵਾਰ ਨੂੰ ਵੀ ਸਰ ਦੀਵਾਲੀ ਦੀਆਂ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸਰ
ਜੀ, ਬਹੁਤ ਧੰਨਵਾਦ ਸਰ। ਬਲਕਿ ਅਸੀਂ ਤਾਂ ਸਰ ਇਸ ਦਫ਼ਾ ਸੈਲੀਬ੍ਰੇਟ ਵੀ ਕੀਤੀਆਂ, ਮਿਠਾਈਆਂ ਵੀ ਦਿੱਤੀਆਂ ਆਪਣੇ ਮਹੱਲੇ ਚ।
ਅੱਛਾ
ਜੀ ਜੀ,
ਇਕਬਾਲ ਸਾਹਿਬ ਦੀਵਾਲੀ ਸੈਲੀਬ੍ਰੇਟ ਕੀਤੀ ਔਰ ਆਪਣੇ ਮੁਹੱਲੇ ਚ ਮਿਠਾਈਆਂ ਦਿੱਤੀਆਂ ਨੇ, ਇਹ ਪਹਿਲੀ ਵਾਰ ਤੁਸੀਂ ਇਕਬਾਲ ਸਾਹਿਬ ਦੀਵਾਲੀ ਮਨਾਈ ਹੈ?
ਹਾਂ ਜੀ, ਮਤਲਬ ਜ਼ਹਿਰਾ ਪਹਿਲੇ ਸਾਨੂੰ ਮਿਲਦੀਆਂ ਸਨ, ਮੈਨੂੰ ਪਿਛਲੇ ਸਾਲ ਮਿਲੀਆਂ, ਸਾਡੇ ਯਾਨੀ ਨੇਬਰ ਵਿੱਚ ਮੈਨੂੰ ਸਾਡੇ ਘਰ ਮਿਠਾਈ ਆਈ, ਉਸ ਤੋਂ ਪਿਛਲੇ ਸਾਲ ਵੀ ਆਈ, ਇਸ ਸਾਲ ਫਿਰ ਮੈਂ ਖੁਦ ਹੀ ਇਹ ਸੋਚਿਆ ਯਾਰ ਕਿ ਵਾਈ ਨਾਟ, ਕਿ ਵੀ ਆਰ ਆਲਸੋ ਦਾ ਪਾਰਟ ਆਫ ਦਿਸ ਕਮਿਊਨਿਟੀ, ਤੇ ਸਿਰਫ ਉਹ ਸਾਨੂੰ ਮਿਠਾਈ ਸਾਨੂੰ ਮਿਲ ਜਾਂਦੀ ਹੈ, ਲੇਕਿਨ ਅਸੀਂ ਦਿੱਤੀ ਕਰਦੇ ਸੀ ਕਿਸੇ ਨੇ, ਕਿ ਅਸੀਂ ਪ੍ਰੈਕਟੀਕਲੀ ਦੀਵਾਲੀ ਸੈਲੀਬ੍ਰੇਟ ਵੀ ਕਰਦੇ, ਤੇ ਮੈਂ ਇਸ ਦੋ ਫੈਮਿਲੀ ਨੇ ਕਿਹਾ ਕਿ ਵਾਈ ਨਾਟ ਅਸੀਂ ਵੀ ਡੱਬੇ ਲੈ ਕੇ ਅਸੀਂ ਵੀ ਦਈਏ।
ਬਹੁਤ ਵਧੀਆ ਇਕਬਾਲ ਸਾਹਿਬ, ਜਦੋਂ ਮੈਂ ਨਾ ਬਹੁਤ ਸਾਲ ਪਹਿਲਾਂ ਹਜੇ ਕੈਨੇਡਾ ਆਇਆ ਹੀ ਸੀਗਾ, ਤੁਹਾਨੂੰ ਇੱਕ ਫਨੀ ਸਟੋਰੀ ਦੱਸ ਦਿੰਦੇ, ਸਮੇਂ ਨਹੀਂ ਲੈਂਦਾ ਤੁਹਾਡਾ, ਤੁਸੀਂ ਆਪਣੀ ਗੱਲ ਕਲਰ ਕਰਨ ਲਈ ਕਾਲ ਕੀਤਾ ਔਰ ਅੱਗੇ ਸੁਰਿੰਦਰ ਜੀ, ਅਨਿਲ ਜੀ, ਬਹੁਤ ਸਾਰੇ ਕਾਲਜ ਵੀ ਇੰਤਜ਼ਾਰ ਕਰ ਰਹੇ ਨੇ। ਬਹੁਤ ਸਾਲ ਪਹਿਲਾਂ ਨਾ ਹੋਇਆ ਕੀ ਕਿ ਈਦ ਆਈ ਹੈ ਨਾ, ਤੇ ਈਦ ਆਈ ਤੇ ਮੈਂ ਤੇ ਮੇਰੀ ਵਾਈਫ ਨੇ ਹੀ ਕਿਹਾ ਵੀ ਇਹ ਗੱਲ ਤੁਹਾਨੂੰ, ਮਤਲਬ ਉਸ ਸਾਲ ਨਾ ਜਿੱਦਾਂ ਇਸ ਵਾਰੀ ਦੀਵਾਲੀ ਦੀਆਂ 2 ਡੇਟਸ ਆ ਗਈਆਂ ਹੈ ਨਾ, ਦੀਵਾਲੀ ਦੀ ਇੱਕ ਡੇਟ ਇੱਕ ਆ ਗਈ, ਇੱਕ ਡੇਟ ਇੱਕ ਆ ਗਈ, ਏਦਾਂ ਹੀ ਉਸ ਸਾਲ ਵੀ ਜਿਹੜੀ ਈਦ ਦੀਆਂ ਵੀ 2 ਡੇਟ ਸੀਗੀਆਂ, ਤੇ ਸਾਨੂੰ ਕਿਸੇ ਨੇ ਈਦ ਦੀ ਸੈਲੀਬ੍ਰੇਸ਼ਨ ਲਈ ਇਨਵਾਈਟ ਕੀਤਾ, ਤੇ ਇਹ ਗੱਲ ਮੈਨੂੰ ਹੁਣ ਸਨ ਯਾਦ ਨਹੀਂ, ਪਰ ਇੰਨਾ ਕੀ ਯਾਦ ਹੈ ਕਿ 20-22 ਸਾਲ ਪਹਿਲਾਂ ਦੀ ਗੱਲ ਹੈ, ਤੇ ਔਰ ਜਦੋਂ ਈਦ ਤੇ ਉਹਨਾਂ ਨੇ ਇਨਵਾਈਟ ਕੀਤਾ ਤੇ ਮੈਂ ਆਹੀ ਜੋ ਤੁਸੀਂ ਜਿੱਦਾਂ ਕਿਹਾ, ਮੈਂ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਸਾਡੇ ਜਿਹੜੇ ਪੜੋਸੀ ਨੇ ਇਹ ਵੀ ਪਾਕਿਸਤਾਨ ਤੋਂ ਬੜਾ ਆਪਣਾ ਪਿਆਰ ਮੁਹੱਬਤ ਹੈ, ਇਹਨਾਂ ਨੂੰ ਵੀ ਆਪਾਂ ਜਾਂਦੇ ਜਾਂਦੇ ਪਹਿਲਾਂ ਈਦ ਦੀ ਮਿਠਾਈ ਇਹਨਾਂ ਨੂੰ ਦਿੰਦੇ ਹਾਂ, ਇੱਥੇ ਪਹਿਲਾਂ ਸੈਲੀਬ੍ਰੇਟ ਕਰਦੇ ਹਾਂ, ਮਤਲਬ ਸੈਲੀਬ੍ਰੇਟ ਇਨ ਦਾ ਸੈਂਸ ਵੀ ਇਹਨਾਂ ਨੂੰ ਵਿਸ਼ ਕਰਦੇ ਹਾਂ, ਫਿਰ ਆਪਾਂ ਜਿੱਧਰ ਜਾਣਾ ਈਦ ਦੀ ਸੈਲੀਬ੍ਰੇਸ਼ਨ, ਫਿਰ ਬਾਅਦ ਚ ਨਿਕਲਦੇ। ਉਹ ਕਹਿੰਦੇ ਠੀਕ ਹੈ। ਅਸੀਂ ਸਰ ਪਾਇਆ ਕੁੜਤਾ ਪਜਾਮਾ ਸ਼ੇਰਵਾਨੀ ਸਟਾਈਲ, ਮੈਂ ਕਿਹਾ ਵੀ ਇੱਦਾਂ ਦੇ ਐਥਨਿਕ ਵੀਅਰ ਪਾਇਆ, ਤੇ ਅਸੀਂ ਉਹਨਾਂ ਦੇ ਘਰ ਨੌਕ ਕੀਤਾ, ਤੇ ਅਸੀਂ ਕਿਹਾ ਜੀ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ। ਉਹ ਕਹਿੰਦੇ ਅਸੀਂ ਤੇ ਅੱਜ ਨੀ, ਅਸੀਂ ਤਾਂ ਕੱਲ ਸੈਲੀਬ੍ਰੇਟ ਕਰ ਰਹੇ ਹਾਂ। ਮੈਂ ਬੜਾ ਹੱਸਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਮੇਰੀ ਗੱਲ ਸੁਣੋ, ਅਸੀਂ ਤੇ ਸਾਨੂੰ ਤਾਂ ਅੱਜ ਹੀ ਚਾਹ ਚੜਿਆ ਹੋਇਆ, ਈਦ ਦਾ ਤੁਸੀਂ ਕਿਉਂ ਨੀ ਮਨਾ ਰਹੇ? ਫਿਰ ਉਹ ਦੱਸਣ ਲੱਗ ਪਏ, ਕਹਿੰਦੇ ਜੀ ਉਹ ਅਲੱਗ ਅਲੱਗ ਚੱਲ। ਮੈਂ ਕਿਹਾ ਜੀ ਕੋਈ ਗੱਲ ਨੀ, ਹੁਣ ਤੁਸੀਂ ਸਾਨੂੰ ਆਹ ਫੜੋ ਮਿਠਾਈ ਤੇ ਸੇਵੀਆਂ ਅੱਜ ਖਵਾਉਣੀਆਂ ਕਿ ਕੱਲ? ਉਹ ਕਹਿੰਦੇ ਜੀ ਅੱਜ ਹੀ ਆ ਜੋ, ਬਣੀਆਂ ਹੋਈਆਂ। ਮੈਂ ਕਿਹਾ ਕੋਈ ਗੱਲ ਨੀ, ਹੁਣ ਕੱਲ ਤੁਸੀਂ ਸੇਵੀਆਂ ਸਾਨੂੰ ਦਈਓ। ਸੋ ਜਿਹੜਾ ਕੋਈ ਨਹੀਂ ਵੀ ਬਣਾਉਂਦਾ ਨਾ, ਉਹ ਵੀ ਨਾਲ ਫਿਰ ਬਣਾਉਣ ਲੱਗ ਪੈਂਦਾ। ਤੇ ਫਿਰ ਅਸੀਂ ਉਧਰ ਅੱਗੇ ਜਿੱਥੇ ਜਾਣਾ ਸੀਗਾ, ਫਿਰ ਅਸੀਂ ਉਧਰ ਨਿਕਲੇ। ਸੋ ਮੈਂ ਇੱਕ ਹੀ ਬੇਨਤੀ ਕਰਾਂਗਾ, ਤਿਉਹਾਰਾਂ ਦਾ ਇੱਕ ਐਸਾ ਟਾਈਮ ਹੁੰਦਾ, ਹਰ ਬੰਦਾ ਖੁਸ਼ ਹੁੰਦਾ ਹੈਗਾ। ਕੋਈ ਈਦ ਤੇ ਸੇਵੀਆਂ ਬਣਾ ਰਿਹਾ, ਕੋਈ ਗੁਰਪੁਰਬ ਤੇ ਜਲੇਬੀਆਂ ਬਣਾ ਰਿਹਾ, ਕੋਈ ਮਿਠਾਈਆਂ ਦੀਵਾਲੀ ਦੀਆਂ ਚੱਲ ਰਹੀਆਂ। ਸੋ ਵਿਨ ਜਦੋਂ ਤੁਸੀਂ ਤਿਉਹਾਰ ਤੇ ਜਾ ਕੇ ਕਿਸੇ ਨੂੰ ਵਿਸ਼ ਕਰਦੇ ਹੋ, ਮਿਲਦੇ ਜੁਲਦੇ ਹੋ, ਉਹਦੇ ਨਾਲ ਆਪਸੀ ਭਾਈਚਾਰਕ ਸਾਂਝ ਜਿਹੜੀ ਵੱਧਦੀ ਹੈ, ਫਿਰ ਸਾਨੂੰ ਕਲਚਰ ਬਾਰੇ ਹੋਰ ਪਤਾ ਲੱਗਦਾ। ਔਰ ਸਭ ਤੋਂ ਇੰਪੋਰਟੈਂਟ ਇਹ ਪਤਾ ਲੱਗਦਾ ਕਿ ਭਾਈ ਸਾਹਿਬ ਐਟ ਦਾ ਹਾਰਟ ਇਹ ਵੀ ਆਪਣੇ ਬੱਚਿਆਂ ਲਈ ਵਧੀਆ ਐਜੂਕੇਸ਼ਨ ਹੀ ਚਾਹੁੰਦੇ ਆ। ਇਹ ਵੀ ਕ੍ਰਿਕਟ ਮੈਚ ਸਾਡੀ ਤਰ੍ਹਾਂ ਹੀ ਇੰਜੋਏ ਕਰਦੇ ਆ, ਇਹ ਵੀ ਸਾਡੀ ਤਰ੍ਹਾਂ ਹੀ ਕਰੀਅਰ ਵਧੀਆ ਬਣਾਉਣਾ ਚਾਹੁੰਦੇ। ਹੋਰ ਕੋਈ ਲੰਬਾ ਚੌੜਾ ਫਰਕ ਨਹੀਂ ਹੈ, ਕੋਈ ਵੀ ਖਾਣਾ ਵੀ ਉਹੀ ਹੈ ਜੀ। ਔਰ ਇਕਬਾਲ ਸਾਹਿਬ, ਤੁਸੀਂ ਈਦ ਤੇ, ਮੈਂ ਤੁਹਾਨੂੰ ਕਹਾਂਗਾ ਸਾਰੀ ਉਮਰ ਮੈਨੂੰ ਯਾਦ ਰਹੇਗਾ। ਬਾਕੀ ਵੀ ਤੁਸੀਂ ਸਵੀਟਸ ਲੈ ਕੇ ਆਏ ਸੀ, ਪਰ ਜਿਹੜਾ ਤੁਸੀਂ ਅਸੀਂ ਪੰਜਾਬੀ ਚ ਉਹਨੂੰ ਕੜਾਹ ਕਹਿੰਦੇ ਹਾਂ, ਹਿੰਦੀ ਚ ਹਲਵਾ ਕਹਿੰਦੇ ਹਾਂ, ਉਰਦੂ ਚ ਦੇਖ ਕਹਿੰਦੇ ਹੋ, ਕੀ ਕਹਿੰਦੇ ਆਪਾਂ ਉਰਦੂ ਦੇ ਵਿੱਚ ਉਹਨੂੰ?
ਸਰ ਅਸੀਂ ਇਹਨੂੰ ਹਲਵਾ ਹੀ ਕਹਿੰਦੇ ਹਾਂ, ਕਿਉਂਕਿ ਸਾਡੀ ਟ੍ਰੈਡੀਸ਼ਨ ਦੇਸ਼ ਹਰ ਤਰ੍ਹਾਂ ਯੂਜ ਨਹੀਂ ਹੁੰਦੀ, ਸਿਰਫ ਪੰਜਾਬ ਦੇ ਅੰਦਰ ਹੀ ਜ਼ਿਆਦਾ ਹਲਵਾ ਇਸਤੇਮਾਲ ਹੁੰਦਾ। ਅਸੀਂ ਤੈਨੂੰ ਹਲਵਾ ਕਹਿੰਦੇ ਜੀ, ਕੜਾਹ ਵੀ ਕਹਿੰਦੇ ਹਾਂ ਅਸੀਂ, ਉਹ ਬਹੁਤ ਹੀ ਕੋਈ ਯਾਨੀ ਟ੍ਰੈਡੀਸ਼ਨਲ ਸਾਡਾ ਵਰਡ ਹੈ ਕੜਾਹ, ਲੇਕਿਨ ਕੜਾਹ ਤੋਂ ਇੱਕ ਸਟੈਪ ਅੱਗੇ ਲੋਕ ਚਲੇ ਗਏ, ਹਲਵਾ ਕਹਿਣਾ ਸ਼ੁਰੂ ਕਰਤਾ, ਲੇਕਿਨ ਕੜਾਹ ਹੀ ਯੂਜ ਹੁੰਦਾ,
ਹਲਵਾ ਯੂਜ ਹੁੰਦਾ। ਠੀਕ ਹੈ, ਹਲਵਾ ਕਹਿ ਲੋ ਤੁਸੀਂ। ਉਹ ਜਿਹੜਾ ਸਰ ਤੁਸੀਂ ਹਲਵਾ ਬਣਾ ਕੇ ਲੈ ਕੇ ਆਏ ਹੋ ਇਕਬਾਲ ਸਾਹਿਬ, ਔਰ ਜਿਸ ਪਿਆਰ ਮੁਹੱਬਤ ਨਾਲ, ਇੱਕ ਨਾ ਇੱਕ ਤੇ ਤੁਹਾਡੇ ਵਾਈਫ ਨੇ, ਭਾਬੀ ਜੀ ਨੇ, ਸਾਡੀ ਭੈਣ ਜੀ ਨੇ, ਮਤਲਬ ਇੰਨੇ ਉਹਨਾਂ ਨੇ ਭੇਜਿਆ ਇੰਨੇ ਪਿਆਰ ਦੇ ਨਾਲ, ਲੇਕਿਨ ਸਾਡੀ ਮੇਰੀ ਵਾਈਫ ਵੀ ਸਾਰੇ ਜਣੇ ਉਹਨਾਂ ਨੇ ਕਿਹਾ ਜੀ ਜਿਸ ਪਿਆਰ ਦੇ ਨਾਲ ਇਕਬਾਲ ਸਾਹਿਬ ਨੇ ਸਾਨੂੰ ਇਹ ਵਾਈ ਮੀਡੀਆ ਨੂੰ ਈਦ ਤੇ ਹਲਵਾ ਭੇਜਿਆ, ਔਰ ਹੋਰ ਵੀ ਮਿਠਾਈ ਤੁਸੀਂ ਬਣਾ ਕੇ ਘਰੋਂ ਬਣਾ ਕੇ ਭੇਜੀ ਹੈ, ਉਹ ਕਮਾਲ ਹੈ। ਥੈਂਕ ਯੂ ਸੋ ਮਚ ਇਕਬਾਲ ਸਾਹਿਬ, ਤੁਸੀਂ ਅੱਜ ਇਹ ਗੱਲ ਦੱਸ ਕੇ ਰੂਹ ਖੁਸ਼ ਕਰਦੀ ਹੈ ਕਿ ਤੁਸੀਂ ਵੀ ਸਾਰੇ ਤਿਉਹਾਰ ਮਨਾਉਂਦੇ ਹੋ। ਵੈਰੀ ਗੁੱਡ, ਗੋ ਅਹੈਡ ਸਰ।
ਜੀ ਜੀ ਬਿਲਕੁਲ, ਇਨਸ਼ਾਅੱਲਾ ਇਹ ਸਾਡੀ ਈਦ ਵਾਲੀ ਜਿਹੜੀ ਹਲਵਾ ਜਾਂ ਕੜਾਹ ਹੈ, ਇਨਸ਼ਾਅੱਲਾ ਜਾਰੀ ਰਹੇਗਾ ਸਾਰੇ ਹਾਸੇ। ਐਨੀ ਆ, ਮੈਂ ਸਰ ਕੱਲ ਵੀ ਤੁਹਾਡਾ ਰਾਤੀ ਪ੍ਰੋਗਰਾਮ ਸੁਣ ਰਿਹਾ ਸਾ, ਮੈਂ ਜ਼ਿਆਦਾ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜ਼ਿਆਦਾ ਕਿਉਂ ਲੰਬੀ ਸੀ, ਪਲੱਸ ਤੁਸੀਂ ਆਪਣਾ ਵੀ ਵਿੱਚ, ਕਿਉਂਕਿ ਬੜਾ ਇੱਕ ਟਚਿੰਗ ਦਾ ਟਚੀ ਟੋਪਿਕ ਸੀ ਇਹ ਸੁਣ ਕੇ। ਸੱਚੀ ਗੱਲ ਹੈ ਯੁਧਵੀਰ ਜੀ, ਅਫਸੋਸ ਹੋਇਆ ਔਰ ਦੁੱਖ ਹੋਇਆ ਇਸ ਚੀਜ਼ ਦਾ ਸੁਣ ਕੇ ਕਿ ਯਾਰ ਇਹ ਕਿਸ ਕਿਸਮ ਦਾ ਇੰਸੀਡੈਂਟ ਇੱਥੇ ਹੋ ਗਿਆ। ਲੇਕਿਨ ਮੇਰਾ ਅੰਦਾਜ਼ਾ ਇਹ ਹੈ, ਔਰ ਮੇਰਾ ਮੈਨੂੰ ਅੱਛਾ ਵੀ ਲੱਗਾ ਕੱਲ੍ਹ, ਕਿ ਜੋ ਰੋਲ ਤੁਸੀਂ ਪਲੇ ਕਰ ਰਹੇ ਸੀ ਉਹ ਰਾਤ ਦੇ ਟਾਈਮ, ਕਾਫੀ ਸਾਰੇ ਕਾਲਰ ਵਿੱਚ ਐਸੇ ਆਏ ਜਿਨ੍ਹਾਂ ਦੀ ਜ਼ਾਹਿਰ ਜਜ਼ਬਾਤ ਹਰਟ ਹੋਏ, ਉਹਨਾਂ ਦੇ ਸੈਂਟੀਮੈਂਟ ਹਰਟ ਹੋਏ, ਔਰ ਬੜੀ ਉਹਨਾਂ ਨੇ ਸੈਂਟੀਮੈਂਟਲ ਗੱਲਾਂ ਕੀਤੀਆਂ, ਕੁਛ ਗੋਸੇ ਚ ਵੀ ਆਏ ਸਨ ਵਿੱਚ ਬਾਜ਼ ਬੰਦੇ। ਔਰ ਆਫਕੋਰਸ ਇਹ ਹੁੰਦਾ ਬੰਦਾ ਜਿਸ ਟਾਈਮ ਉਸ ਅਗਰ ਉਸ ਰਿਲੀਜਨ ਨਾਲ ਰਿਲੇਟਡ ਕਿਸੇ ਲੋਕਾਂ ਦੀ ਕੋਈ ਸੈਂਟੀਮੈਂਟ ਹਰਟ ਹੋਏ, ਲੇਕਿਨ ਤੁਸੀਂ ਉਹਨੂੰ ਬੜੇ ਤਰੀਕੇ ਨਾਲ ਉੱਥੇ ਜਿਵੇਂ ਕਹਿੰਦੇ ਠੰਡਾ ਪਾਣੀ ਪਾ ਕੇ ਤੇ ਉਹਨਾਂ ਨੂੰ ਦੂਸਰੇ ਰਸਤੇ ਵਾਲੇ ਪਾਸੇ ਲੈ ਕੇ ਗਏ ਜਾ ਰਹੇ ਸੀ, ਵਿਚ ਇਜ਼ ਯੂ ਨੋ ਦੀ ਪਾਸ ਟੂਵਰਡ ਦਾ ਰੀਕਨਸਲੀਏਸ਼ਨ ਔਰ ਪਿਆਰ ਮੁਹੱਬਤ ਦੀ ਗੱਲ। ਮੈਂ ਯੁਧਵੀਰ ਜੀ ਥੋੜੇ ਜਿਹੇ ਇੱਕ ਦੋ ਪੁਆਇੰਟ ਐਡ ਕਰਨਾ ਚਾਹਾਂਗਾ। ਪਿਛਲੇ ਕੋਈ 5-7 ਸਾਲ ਦੇ ਅੰਦਰ ਅਸੀਂ ਰੋਜ਼ ਇਹ ਗੱਲਾਂ ਕਰਦੇ ਹਾਂ ਇੱਥੇ ਆ ਕੇ, ਤੁਸੀਂ ਵੀ ਤਕਰੀਬਨ ਉਸੀ ਦੌਰ ਚ ਆਇਆ ਜਿਸ ਦੌਰ ਚ ਤਕਰੀਬਨ ਮੈਂ ਇਸ ਕੰਟਰੀ ਚ ਆਇਆ, ਔਰ ਜਿਹੜੇ ਲੋਕ ਇੱਥੇ ਕਾਲਾਂ ਕਰਦੇ ਉਹਨਾਂ ਵਿੱਚੋਂ ਜ਼ਿਆਦਾਤਰ ਉਹ ਬੰਦੇ ਜਿਹੜੇ ਕਿ ਪੁਰਾਣੇ ਆਏ, ਔਰ ਅਸੀਂ ਉਸ ਦੌਰ ਨੂੰ ਯਾਦ ਕਰਦੇ ਹਾਂ ਅੱਜ ਤੋਂ 20-25 ਸਾਲ ਪਹਿਲੇ ਜਿਹੜਾ ਵਕਤ ਆਇਆ ਸੀ ਇੱਥੇ। ਇਹ ਪਿਛਲੇ 4-5 ਸਾਲ ਦੇ ਅੰਦਰ ਯੁਧਵੀਰ ਜੀ ਸਾਰਿਆਂ ਨੂੰ ਪਤਾ ਕਿ ਮਿਸਾਇਲ ਕੇ ਨੇ, ਜ਼ਾਹਿਰ ਹੈ ਹਰ ਬੰਦੇ ਨੂੰ ਪਤਾ ਵੀ ਦਾ ਮਸਲਾ ਕੀ ਹੈ, ਕੋਈ ਦੇ ਹੱਕ ਬੋਲਦੇ ਨੇ, ਕੋਈ ਦੇ ਖਿਲਾਫ਼ ਬੋਲਦੇ ਨੇ। ਲੇਕਿਨ ਮੇਰਾ ਖਿਆਲ ਇਹ ਹੈ ਸਰ ਕਿ ਹੁਣ ਇਹ ਜਿਹੜਾ ਸਾਡੇ ਇੱਥੇ ਪ੍ਰੋਬਲਮ ਆ ਗਏ, ਹੁਣ ਅਸੀਂ ਬਜਾਏ ਇਸ ਨੇ ਕਿਸ ਪ੍ਰੋਬਲਮ ਨੂੰ ਬਹਿ ਕੇ ਰੋਈਏ ਕਿ ਜੋ ਪ੍ਰੋਬਲਮ ਕ੍ਰੀਏਟ ਹੋ ਗਿਆ। ਮੇਰਾ ਇੱਕ ਮੇਰਾ ਆਪਣਾ ਮੰਨਣਾ ਤੇ ਹੈ, ਮੇਰਾ ਆਪਣੇ ਇੱਕ ਵਿਊ ਪੁਆਇੰਟ ਹੈ ਕਿ ਇਹ ਜਿਹੜੀ ਅਨਚੈਕਟ ਇਮੀਗ੍ਰੇਸ਼ਨ ਕੀਤੀ ਹੈ ਟੂਡੋ ਗਵਰਨਮੈਂਟ ਨੇ ਪਿਛਲੇ 5-7 ਸਾਲ ਦੇ ਅੰਦਰ, ਜਿਸ ਤੇ ਅੰਦਰ ਸਿਰਫ ਕੁਆਂਟਿਟੀ ਤੇ ਧਿਆਨ ਦਿੱਤਾ ਗਿਆ, ਕੁਆਲਿਟੀ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਔਰ ਆਈ ਡੋਂਟ ਨੋ ਕਿ ਉਸ ਦਿਨ ਇਮੀਗ੍ਰੇਸ਼ਨ ਮਿਨਿਸਟਰ ਇਹਨਾਂ ਦਾ ਕੀ ਸੋਚ ਰਹੇ ਸਨ, ਇਹਨਾਂ ਦੀ ਗਵਰਨਮੈਂਟ ਕੀ ਸੋਚ ਰਹੀ ਸੀ, ਕੋਈ ਇਹਨਾਂ ਦੀ ਪਲੈਨਿੰਗ ਵੀ ਐਸੀ ਜਾਂ ਨਹੀਂ ਸੀ, ਆਈ ਡੋਂਟ ਥਿੰਕ ਸੋ, ਕੋਈ ਪਲੈਨਿੰਗ ਐਸੀ ਇਹਨਾਂ ਦੀ। ਇਹਨਾਂ ਨੇ ਬਿਲਕੁਲ ਅੱਖਾਂ ਬੰਦ ਕਰਕੇ ਬਿਲਕੁਲ ਇੱਕ ਮਾਰ ਧਾੜ ਦੀ ਤਰ੍ਹਾਂ ਲੋਕ ਇੱਥੇ ਬੁਲਾਏ, ਔਰ ਉਹਨਾਂ ਵਿੱਚ ਬਹੁਤ ਸਾਰੇ ਅੱਛੇ ਲੋਕ ਵੀ ਆਏ, ਲੇਕਿਨ ਬਹੁਤ ਸਾਰੇ ਐਸੇ ਲੋਕ ਵੀ ਆਏ ਜਿਹੜੇ ਕਿ ਆਈ ਡੋਂਟ ਥਿੰਕ ਸੋ ਕਿ ਮੈਂ ਆਈ ਡੋਂਟ ਨੋ ਮੈਂ ਕੋਈ ਸਖ਼ਤ ਵਰਡ ਦਾ ਇਸਤੇਮਾਲ ਕਰ ਦਿਆਂ ਕਿ ਜਿਹੜੇ ਇੱਥੇ ਡਿਜ਼ਰਵ ਨਹੀਂ ਕਰਨਾ ਆਉਣਾ। ਦੂਸਰੀ ਚੀਜ਼ ਇਹ ਯੁਧਵੀਰ ਜੀ ਕਿ ਜਿਹੜੀ ਪਿਆਰ ਮੁਹੱਬਤ ਦੀ ਗੱਲ ਤੁਸੀਂ ਕਰਦੇ ਹੋ ਨਾ, 100% ਠੀਕ ਹੈ, ਕੋਈ ਸ਼ੱਕ ਨਹੀਂ ਕਿ ਇਹ ਚੀਜ਼ਾਂ ਲੋਕਾਂ ਨੂੰ ਸਮਝਣੀਆਂ ਚਾਹੀਦੀਆਂ। ਲੇਕਿਨ ਦੂਸਰੀ ਚੀਜ਼ ਇਹ ਯੁਧਵੀਰ ਜੀ ਕਿ ਸੋਸਾਇਟੀ ਦੋ ਤਰੀਕਿਆਂ ਨਾਲ ਚੱਲਦੀ ਹੈ, ਇੰਪਲੀਮੈਂਟੇਸ਼ਨ ਆਫ ਲਾਅ ਪਲੱਸ ਮੋਰੈਲਿਟੀ। ਮੋਰੈਲਿਟੀ ਆਪਣੀ ਜਗ੍ਹਾ ਤੇ, ਉਹਨਾਂ ਵਾਸਤੇ ਲਾ ਬਣਾਏ ਗਏ ਦੁਨੀਆਂ ਜਾਨ ਦੇ ਅੰਦਰ, ਉਹਨਾਂ ਵਾਸਤੇ ਪਨਿਸ਼ਮੈਂਟ ਬਣਾਈ ਗਈ ਹੈ, ਉਹਨਾਂ ਵਾਸਤੇ ਪ੍ਰਿਜ਼ਨ ਬਣਾਏ ਗਏ, ਉਹਨਾਂ ਵਾਸਤੇ ਕਾਨੂੰਨ ਲਾ ਕੋ ਬਣਾਏ ਗਏ। ਮੈਂ ਸਮਝਦਾ ਸਰ ਕਿ ਇਹ ਵਕਤ ਆ ਚੁੱਕਿਆ ਔਰ ਆਲਰੇਡੀ ਅਸੀਂ ਲੇਟ ਹੋ ਚੁੱਕੇ ਹਾਂ, ਬਹੁਤ ਲੇਟ ਹੋ ਚੁੱਕੇ ਹਾਂ ਕਿ ਜਿਹੜੀ ਵੀ ਨੈਕਸਟ ਗਵਰਨਮੈਂਟ ਆਈ ਕੈਨੇਡਾ ਦੀ, ਹਰ ਬੰਦਾ ਆਪਣੀ ਮਰਜ਼ੀ ਨਾਲ ਵੋਟ ਦੇਵੇਗਾ। ਬਟ ਸਰ ਮੇਰੇ ਅੰਦਾਜ਼ੇ ਦੇ ਮੁਤਾਬਕ ਵਾਰ ਫੁਟਿੰਗ ਤੇ ਇਸ ਕੰਟਰੀ ਦੇ ਅੰਦਰ ਲਾਜ, ਨਿਊ ਲਾਜ ਦੀ ਜਿਹੜੀ ਬਣਨ ਦੀ ਜਿਹਨਾਂ ਦੀ ਪਾਰਲੀਮੈਂਟ ਦੇ ਅੰਦਰ, ਵਾਰ ਫੁਟਿੰਗ ਤੇ ਨਈ ਲੈਜਿਸਲੇਸ਼ਨ ਹੋਵੇ ਪ੍ਰੋਵਿੰਸ਼ਲ ਲੈਵਲ ਤੇ, ਸਿਟੀ ਲੈਵਲ ਤੇ ਪਲੱਸ ਫੈਡਰਲ ਲੈਵਲ ਤੇ, ਕਿਉਂਕਿ ਅਗਰ ਇਹ ਸਾਡੀ ਸਟ੍ਰਿਕਟ ਇੰਪਲੀਮੈਂਟੇਸ਼ਨ ਆਫ ਲਾ ਔਰ ਨਿਊ ਲੈਜਿਸਲੇਸ਼ਨ ਇਹਨਾਂ ਨੇ ਨਾ ਬਣਾਈ, ਤਾਂ ਆਈ ਐਮ ਸੋਰੀ ਟੂ ਸੇ ਸਰ, ਦਿਸ ਕੰਟਰੀ ਇਜ਼ ਬਿਕਮਿੰਗ ਏ ਹੈਵਨ ਫਾਰ ਕ੍ਰਿਮੀਨਲ। ਇਹ ਸ਼ਰੀਫ ਬੰਦੇ ਵਾਸਤੇ ਮੁਲਕ ਨਹੀਂ ਦੇ ਆਉਣੇ। ਅਗਰ ਇਸੇ ਤਰ੍ਹਾਂ ਸਰ ਚੱਲ ਰਿਹਾ ਤੇ ਮੇਰੇ ਤਰ੍ਹਾਂ ਦੇ ਹੋਰ ਤੁਹਾਡੀ ਤਰ੍ਹਾਂ ਦੇ ਜਿਹੜੇ ਆਮ ਨਾਗਰਿਕ